ਸਤਨਾਮ ਵਾਕੇ ਗੁਰੂ ਸਾਹਿਬ ਧੰਨ ਵਾਖੇ ਗੁਰੂ ਸਾਖੇਬ ਜੀਓ ਸ੍ਰੀ ਰਾਗ ਮਹੱਲਾ ਪੰਜਵਾਂ ਟੀਚਰ ਵਸੈ ਸੋਹਿਲੜੀ ਜਿਚਰ ਸਾਥੀ ਨਾਲ ਜਾ ਸਾਥੀ ਉੱਠੀ ਚੱਲਿਆ ਤਾਂ ਧਨ ਖਾਪੂਰਾਲ ਟੀਚਰ ਵਸੈ ਸੋਹਿਲੜੀ ਜਿਚਰ ਸਾਥੀ ਨਾਲ ਜਾ ਸਾਥੀ ਉਠੀ ਚੱਲਿਆ ਤਾਂ ਧਨ ਖਾਪੂਰਾਲ ਮਨ ਬੈਰਾਗ ਭਇਆ ਦਰਸ਼ਨ ਦੇਖਣੈ ਕਾਚਾਉ ਧਨ ਸੁਤੇਰਾ ਥਾਨ ਰਹਾਉ ਜਿਚਰ ਵਸਿਆ ਕੰਤ ਘਰ ਜੀਉ ਜੀਉ ਸਭ ਕਹਾਤ ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੈ ਤੇਰੀ ਬਾਤ ਪਈ ਅੜੈ ਸਹੁ ਸੇਵ ਤੂੰ ਸਾਹੁਰੜੈ ਸੁਖ ਵਸ ਗੁਰਮਿਲ ਚੱਜ ਅਚਾਰ ਸਿੱਖ ਤੁਧ ਕਦੇ ਨਾ ਲੱਗੈ ਦੁੱਖ ਸਭਨਾ ਸਹੁਰੈ ਵੰਜਣਾ ਸਭ ਮੁਕਲਾਵਣ ਹਾਰ ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਸਭਨਾ ਸਹੁਰੈ ਵੰਜਣਾ ਸਭ ਮੁਕਲਾਵਣ ਹਾਰ ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸੋਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ ਸਤਿਗੁਰੂ ਗੁਰੂ ਅਰਜੁਨ ਦੇਵ ਜੀ ਦੇ ਅੰਮ੍ਰਿਤ ਬਚਨ ਆਪ ਜੀ ਨੇ ਸਰਵਣ ਕੀਤੇ ਨੇ। ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਦਾ तत् भाव इस प्रकार है, तीन बचन गुरु साहब ने इस शब्द विच असानू दृढ़ कराए ने। पहला बचन इस काया नू मुखातब करके उचारण कीता है, ए देही ए शरीर ए काया उन्नी देर तक ही सुखी और सुहेली है जितनी देर तक इस अंदर जीव आत्मा है। जिस दिन इस शरीर दा साथी आत्मा इस विचो हंस इस विचो उडारी मार गया, जिस शरीर नू देख के संसार प्रसन्न हुंदा, उसे शरीर नू लोग अपने हत्थां नाल अग लांदे, तेरी सिर्फ हैसियत कीमत अंदर दी आत्मा करके है। दूसरा बचन इहदे विच इह कहा है कि देखो असी पता नहीं कितने को लोगां दे हत्थी संस्कार कीते, कितनियां दे भोग सुने भोग पाए, पर कदी मन विच ए बैराग नहीं पैदा होया कि जिन्हां नू असी फूकण तुरने पाया कल नू असी भी फूके जाना है। गुरु अर्जुन साहब कहिंदे ने मन च बैराग पैदा हो गया कि संसार नाशवंत है, ते एक मन विच चा भी पैदा होया ओ कादा भी घट्टो घट इस देह दे हुंदियां तेरे दीदार कर लव। तीसरा बचन जिहड़ा इहदे विच कहे, मैं तां आरंभ विच अर्ज कीती क्योंकि असी इन्हां तिन्नां बचनां दे चुगिरदे ही सारी विचार करांगे। पहला बचन के देही दी कीमत आत्मा है, तां जे सब कुछ दिसदा पिया भी कूच कर रहे है ते पत्थर मना कदी तेरे मन विच रब नू पाण लई उछाला जां बैराग क्यों नहीं पैदा हुंदा। तीसरा बचन कहन लगे, हे आत्मा ध्यान दिया, जे देही नू कह ते आत्मा नू भी कहे, आ समा मिली इस देही दे हुंदिया हुंदिया सेवा कर लै सिमरन कर लै, इस लोक विच कीता होया भजन बंदगी सिमरन जदों काया तेरे तो चली जाएगी ते रब दे घर विच तेनू थां मिल जाए। तीन बचन इस हजूर ने कहे ने शब्द विच, ते अक्सर तुसी ए शब्द दा मेरा ख्याल है कीर्तन हर एक भोगते कीता जांदा है। आओ करो कृपा, आप अपनी सुरत नू अपने अंदर नू गुरु शब्द विच जोड़न दा यतन करिए। तन गुरु अर्जुन साहब आप कृपा करके विच वरतो और इना बचना दी विचार शरदा अकीदत प्रेम भावना नाल आप करा लवो, बख्शो आसीस और उच्चारण करो जी सतनाम श्री वाहे गुरु जी, करो बख्शिश फिर उच्चारण करो जी सतनाम श्री वाहे गुरु जी। सतगुरु गुरु पंचम पातशाह महाराज जी ने इस अमृत बचन की प्रारंभता देही नू संबोधन करके कीती है। जिस शरीर नू असी धारण करके विचरने पैया ते बड़ी आसानी नाल अपने जिंदगी दा सुख भोगने आ, ए काया उन्नी देर तक ही सुखी सुखेली है जितना समा इहदे अंदर जीव आत्मा टिकिया है। जिस दिन इहदे अंदरों जीव आत्मा उडारी मार गया ते परत के इस शरीर ने मिट्टी दी ढेरी बन के रह जाना है, पर कितना चंगा होवे के इस नाशवंत शरीर नू देख के ਕਿਤੇ ਉਸ ਪਰਮਾਤਮਾ ਦੀ ਯਾਦ ਅੰਦਰ ਆ ਜਾਏ ਜਿਹਨੇ ਕਦੀ ਵੀ ਨਾਸ਼ ਨਹੀਂ ਹੋਣਾ, ਜਿਹੜਾ ਅਖਿਓਕ ਹੈ, ਜੋ ਅਬਨਾਸ਼ੀ ਹੈ, ਜੋ ਅਪੰਗ ਹੈ, ਜਿਸ ਨੂੰ ਆਪਾਂ ਅਖੰਡ ਕਹਿੰਦੇ ਹਾਂ, ਜਿਹਨੇ ਖੰਡਿਤ ਕਦੀ ਨਹੀਂ ਹੋਣਾ, ਜਿਸ ਦੇ ਟੁਕੜੇ ਕਦੀ ਨਹੀਂ ਹੋਣੇ। ਪਰ ਗੁਰੂ ਸਾਹਿਬ ਕਹਿੰਦੇ ਨੇ ਕਦੀ ਦੇਖੋ ਇਨਸਾਨ ਅੰਦਰ ਇਹ ਬੈਰਾਗ ਆ ਜਾਏ ਕਿ ਮੈਂ ਸੰਸਾਰ ਤੋਂ ਇੱਕ ਦਿਨ ਜਾਣਾ ਹੈ। ਇੱਥੇ ਕੁਛ ਬਾਣੀ ਵਿੱਚੋਂ ਪ੍ਰਮਾਣ ਅਰਜ਼ ਮੈਂ ਕਰਨੇ ਚਾਹੁੰਦਾ ਕਿ ਜਿਨ੍ਹਾਂ ਮਹਾਂਪੁਰਸ਼ਾਂ ਨੇ ਹਿਰਦੇ ਵਿੱਚ ਬੈਰਾਗ ਲੈ ਕੇ ਰੱਬ ਨੂੰ ਪਾਇਆ, ਉਹਨਾਂ ਵਿੱਚੋਂ ਕੁਛ ਐਸੇ ਨੇ ਜਿਨ੍ਹਾਂ ਨੇ ਇਸ ਸੰਸਾਰ ਦੀ ਨਾਸ਼ਵੰਤਾ ਨੂੰ ਦੇਖ ਕੇ ਰੱਬ ਨੂੰ ਜਪਿਆ। ਵੈਸੇ ਬੈਰਾਗ ਪਰਮਾਤਮਾ ਦੀ ਆਪਣੀ ਦਇਆ ਹੈ, ਬਿਰਹਾ ਪਰਮਾਤਮਾ ਦੀ ਆਪਣੀ ਬਖਸ਼ਿਸ਼ ਹੈ। ਕਈ ਜੀਵ ਐਸੇ ਸੰਸਾਰ ਤੇ ਆਉਂਦੇ ਨੇ ਜਿਨ੍ਹਾਂ ਨੂੰ ਜਨਮ ਤੋਂ ਸੁੱਤੇ ਸਿੱਧ ਹੀ ਬੈਰਾਗ ਹੁੰਦਾ। ਕਈ ਐਸੇ ਨੇ ਜਿਹੜੇ ਜ਼ਿੰਦਗੀ ਦੇ ਕੁਛ ਦਿਨ ਬਤੀਤ ਕਰਨ ਤੋਂ ਬਾਅਦ ਜੀਵਨ ਵਿੱਚ ਕੋਈ ਦੁਖਦਾਈ ਘਟਨਾ ਵਾਪਰੇ ਤੇ ਉਸ ਵਿੱਚੋਂ ਬੈਰਾਗ ਦੀ ਕਾਂਗ ਉਪਜ ਪੈਂਦੀ ਹੈ। ਕਈ ਸੱਜਣ ਐਸੇ ਨੇ ਕਿ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਕੋਈ ਇਨਸਾਨ ਉਹਨਾਂ ਨੂੰ ਧੋਖਾ ਦੇ ਜਾਏ ਤੇ ਧੋਖਾ ਦੇਣ ਤੋਂ ਬਾਅਦ ਉਹਨਾਂ ਦੇ ਅੰਦਰ ਬੈਰਾਗ ਪੈਦਾ ਹੋ ਜਾਂਦਾ ਹੈ ਕਿ ਇਸ ਸੰਸਾਰ ਦੇ ਅੰਦਰ ਹਰ ਇੱਕ ਬੰਦਾ ਜਿਹੜਾ ਉਹ ਇੱਕ ਦੂਜੇ ਨੂੰ ਧੋਖਾ ਦੇ ਰਿਹਾ ਹੈ। ਇੱਕ ਬੇਨਤੀ ਮੈਂ ਆਰੰਭ ਵਿੱਚ ਥੋੜੀ ਜਿਹੀ ਕਰਨੀ ਚਾਹਾਂਗਾ। ਹਿੰਦੁਸਤਾਨ ਦੀ ਧਰਤੀ ਤੇ ਇੱਕ ਬਹੁਤ ਬੈਰਾਗੀ ਪੁਰਸ਼ ਹੋਏ ਨੇ ਜਿਨ੍ਹਾਂ ਨੂੰ ਭਰਥਰੀ ਕਿਹਾ ਜਾਂਦਾ ਸੀ। ਉਹਨਾਂ ਨੇ ਬੈਰਾਗ ਵਿੱਚ ਆ ਕੇ ਇੱਕ ਗ੍ਰੰਥ ਲਿਖਿਆ ਜਿਸ ਨੂੰ ਅੱਜ ਵੀ ਕਿਹਾ ਜਾਂਦਾ ਹੈ ਬੈਰਾਗ ਸ਼ਤਕ। ਭਰਥਰੀ ਦੇ ਅੰਦਰ ਬੈਰਾਗ ਕਿਵੇਂ ਪੈਦਾ ਹੋਇਆ, ਇਹ ਰਾਜਾ ਸੀ। ਸਿਰਫ ਮੈਂ ਟਿਊਕ ਮਾਤਰ ਕੁਛ ਉਦਾਹਰਣਾਂ ਦੇਣੀਆਂ ਨੇ ਬੈਰਾਗ ਕਿਵੇਂ ਪੈਦਾ ਹੁੰਦਾ ਹੈ। ਭਰਥਰੀ ਰਾਜਾ ਵਿਕਰਮਾਜੀਤ ਦਾ ਭਰਾ ਹੈ ਵੱਡਾ। ਇਹਨੂੰ ਆਪਣੇ ਰਾਜਭਾਗ ਆਪਣੇ ਸੁੱਖ ਸਹੂਲਤ ਵਿੱਚ ਆਨੰਦ ਨਾਲ ਰਹਿ ਰਿਹਾ ਹੈ। ਇੱਕ ਵਾਰੀ ਇਸ ਦੇ ਰਾਜ ਵਿੱਚ ਇੱਕ ਪੰਡਿਤ ਸੀ ਜਿਸ ਦਾ ਨਾਮ ਸੋਮ ਦੱਸਿਆ ਜਾਂਦਾ ਹੈ। ਉਹਨੇ ਪੂਜਾ ਉਪਾਸਨਾ ਕਰਕੇ ਇੱਕ ਅਮਰ ਫਲ ਦੀ ਪ੍ਰਾਪਤੀ ਕੀਤੀ। ਅਸੀਂ ਸਿਰਫ ਬੈਰਾਗ ਵੱਲ ਜਾਣਾ, ਨਾ ਕਿ ਇਸ ਕਹਾਣੀ ਦੇ ਰਸ ਵਾਲੇ ਪਾਸੇ। ਤਤ ਭਾਵ ਸਿਰਫ ਲਈਏ। ਅਮਰ ਫਲ ਦੀ ਪ੍ਰਾਪਤੀ ਹੋਈ ਤੇ ਉਸ ਫਲ ਦੀ ਤਸੀਰ ਐਸੀ ਸੀ ਕਿ ਜਿਹੜਾ ਇਸ ਫਲ ਨੂੰ ਖਾਏਗਾ ਉਹਨੂੰ ਬੁਢੇਪੇ ਦਾ ਰੋਗ ਨਹੀਂ ਆਏਗਾ, ਉਹ ਜੋਬਨ ਵਿੱਚ ਰਹੇਗਾ, ਜਵਾਨੀ ਵਿੱਚ ਰਹੇਗਾ। ਪੰਡਿਤ ਉਹ ਫਲ ਲੈ ਕੇ ਘਰ ਆਇਆ ਤੇ ਉਸ ਦੀ ਘਰ ਵਾਲੀ ਨੇ, ਪੰਡਤਾਣੀ ਨੇ ਉਸ ਨੂੰ ਫਲ ਖਾਣ ਤੋਂ ਵਰਜ ਦਿੱਤਾ ਤੇ ਮਨ ਚ ਆਇਆ ਵੀ ਜੇ ਇਸ ਨੇ ਅਮਰ ਫਲ ਖਾ ਲਿਆ ਇਸ ਤੇ ਜੋਬਨ, ਇਸ ਤੇ ਜਵਾਨੀ ਰਹੇਗੀ ਤੇ ਮੇਰੇ ਸਰੀਰ ਨੇ ਜਰਜਰੇ ਹੋ ਜਾਣਾ ਹੈ, ਮੈਂ ਇਸ ਨੂੰ ਜਿੰਦੇ ਜੀ ਕਿਵੇਂ ਬਰਦਾਸ਼ਤ ਕਰਾਂਗੀ। ਕਹਿਣ ਲੱਗੀ ਇਸ ਅਮਰ ਫਲ ਨੂੰ ਤੁਸੀਂ ਰਾਜੇ ਨੂੰ ਦੇ ਦਿਓ ਕਿ ਪ੍ਰਜਾ ਦਾ ਭਲਾ ਮੰਗਣ ਵਾਲਾ ਹੈ, ਉਹ ਅਮਰ ਫਲ ਖਾਏ ਤੇ ਅਮਰ ਫਲ ਦੇ ਨਾਲ ਉਹ ਜੋਬਨ ਵਿੱਚ ਰਹੇ, ਤਾਕਤ ਵਿੱਚ ਰਹੇ, ਜਵਾਨੀ ਵਿੱਚ ਰਹੇ ਤੇ ਉਸ ਅਮਰ ਫਲ ਨਾਲ ਜੋਬਨ ਲੈ ਕੇ ਉਹ ਪ੍ਰਜਾ ਦਾ ਭਲਾ ਕਰੇਗਾ। ਪੰਡਿਤ ਅਮਰ ਫਲ ਲੈ ਕੇ ਭਰਥਰੀ ਕੋਲ ਆਇਆ। ਭਰਥਰੀ ਨੇ ਅਮਰ ਫਲ ਲੈ ਲਿਆ, ਉਸ ਦੇ ਬਦਲੇ ਪੰਡਿਤ ਨੂੰ ਧਨ ਪਦਾਰਥ ਸਭ ਕੁਝ ਦੇ ਦਿੱਤਾ। ਪਰ ਜਦੋਂ ਇਹ ਭਰਥਰੀ ਨੇ ਅਮਰ ਫਲ ਦੇਖਿਆ ਤੇ ਮਨ ਚ ਆਇਆ ਮੈਂ ਨਾ ਖਾਵਾਂ, ਉਹ ਛੋਟੀ ਰਾਣੀ ਨੂੰ ਪਿਆਰ ਕਰਦਾ ਸੀ ਤੇ ਮਨ ਚ ਆਇਆ ਮੈਂ ਉਸ ਰਾਣੀ ਤੋਂ ਫਿਦਾ ਸੀ, ਉਹਦੀ ਸੁੰਦਰਤਾ ਤੋਂ, ਉਹਦੇ ਜੋਬਨ ਤੋਂ, ਉਹਦੇ ਹੁਸਨ ਤੋਂ, ਇਹ ਅਮਰ ਫਲ ਉਹਨੂੰ ਕਿਉਂ ਨਾ ਦੇ ਦਿੱਤਾ ਜਾਏ। ਉਹਨੇ ਅਮਰ ਫਲ ਰਾਣੀ ਨੂੰ ਦੇ ਦਿੱਤਾ ਤੇ ਰਾਣੀ ਨੇ ਕਿਹਾ ਮੈਂ ਕੁਛ ਸਮਾਂ ਠਹਿਰ ਕੇ ਨੂੰ ਖਾਂਗੀ। ਪਰ ਉਸ ਰਾਣੀ ਦਾ ਜੀਵਨ ਇਖਲਾਕ ਆਪ ਦਾਗੀ ਸੀ, ਉਹ ਕਿਸੇ ਅਸਤਬਲ ਦੇ ਦਰੋਗੇ ਨਾਲ ਅੰਦਰੋਂ ਨਹੀਂ ਕਰ ਰਹੀ ਸੀ। ਉਹਨੇ ਅਮਰ ਫਲ ਚੁੱਕਿਆ ਤੇ ਉਸ ਹਸਤਬੀਨ ਮਹਾਵਤ ਜਾਂ ਅਸਤਬਲ ਵਿੱਚ ਜਿਹੜਾ ਦਰੋਗਾ ਕਹਿ ਲਓ ਜਾਂ ਉਥੋਂ ਦਾ ਪਸ਼ੂਆਂ ਦੀ ਸੰਭਾਲ ਕਰਨ ਵਾਲਾ, ਉਹਨੇ ਅਮਰ ਫਲ ਉਹਨੂੰ ਜਾ ਕੇ ਦੇ ਦਿੱਤਾ ਵੀ ਇਹ ਖਾਏ, ਮੇਰੇ ਨਾਲ ਇਹਦਾ ਪਿਆਰ ਹੈ। ਉਹ ਜਿਹੜਾ ਹਾਥੀਆਂ ਦੀ ਸੰਭਾਲ ਕਰਨ ਵਾਲਾ ਸੀ, ਉਹ ਅੱਗੋਂ ਕਿਸੇ ਹੋਰ ਵੇਸ਼ਵਾ ਦੇ ਦਰ ਤੇ ਜਾਂਦਾ ਸੀ, ਉਹਨੇ ਅਮਰ ਫਲ ਚੁੱਕਿਆ ਤੇ ਉਹ ਵੇਸ਼ਵਾ ਦੇ ਘਰ ਵਿੱਚ ਲੈ ਗਿਆ, ਵੀ ਉਹਦਾ ਕਿਸੇ ਹੋਰ ਨਾਲ ਅੱਗੇ ਨਹੀਂ ਸੀ। ਮਨ ਚਾਹਿਆ ਵੀ ਮੈਂ ਅਮਰ ਫਲ ਕਿਉਂ ਖਾਵਾਂ, ਜਿਹਦੇ ਦਰਵਾਜ਼ੇ ਤੇ ਮੈਂ ਗਾਏ ਬਗਾਏ ਜਾਣਾ ਵਾ, ਉਸ ਵੇਸ਼ਵਾ ਨੂੰ ਅਮਰ ਫਲ ਦੇ ਦਿੱਤਾ। ਹੁਣ ਉਸ ਵੇਸ਼ਵਾ ਦੇ ਦਰ ਤੇ ਭਰਥਰੀ ਵੀ ਜਾਂਦਾ ਸੀ, ਵੇਸ਼ਵਾ ਨੇ ਅਮਰ ਫਲ ਲੈ ਲਿਆ। ਮਨ ਚਾਹਿਆ ਮਾਣਾ ਸਾਰੀ ਜ਼ਿੰਦਗੀ ਇਸ ਗੰਦਗੀ ਵਿੱਚ ਹੀ ਬਤੀਤ ਕਰ ਦੇਗੀ, ਅਮਰ ਫਲ ਕਾ ਕੇ ਚੇ ਜੋਬਣ ਰਹਿ ਗਿਆ, ਵਾਸ਼ਨਾ ਹੀ ਸਾਰੀ ਜ਼ਿੰਦਗੀ ਭੋਗਦੀ ਰਹੇਗੀ। ਕਿਤਨਾ ਚੰਗਾ ਹੋਵੇ ਇਹ ਅਮਰ ਫਲ ਤੂੰ ਰਾਜੇ ਨੂੰ ਦੇ ਦੇ ਕਿ ਰਾਜਾ ਜਿਹੜਾ ਉਹ ਖਾਏ ਤੇ ਉਹ ਪਰਜਾ ਦਾ ਭਲਾ ਕਰੇਗਾ। ਭਰਥਰੀ ਗਿਆ, ਉਸ ਵੇਸ਼ਿਆ ਨੇ ਅਮਰ ਫਲ ਭਰਥਰੀ ਨੂੰ ਦਿੱਤਾ ਤੇ ਭਰਥਰੀ ਦੇ ਪੈਰਾਂ ਥੱਲੇ ਜ਼ਮੀਨ ਖਿਸ ਗਈ ਵੀ ਇਹ ਮੇਰੇ ਘਰ ਵਿੱਚੋਂ ਅਮਰ ਫਲ ਵੇਸ਼ਵਾ ਦੇ ਦਰਵਾਜ਼ੇ ਤੇ ਕਿਵੇਂ ਆ ਗਿਆ। ਮੇਰੇ ਘਰ ਵਿੱਚ ਪੰਡਿਤ ਨੇ ਦਿੱਤਾ ਸੀ। ਉਹਨੇ ਤਫਤੀਸ਼ ਕੀਤੀ, ਜਾਂਚ ਪੜਤਾਲ ਕਰਾਈ, ਵੇਸ਼ਵਾ ਨੇ ਦੱਸਿਆ ਕਿ ਤੇਰੇ ਅਸਤਬਲ ਦਾ ਜਿਹੜਾ ਆਦਮੀ ਹੈ ਉਹ ਮੈਨੂੰ ਪਿਆਰ ਕਰਦਾ, ਮੇਰੇ ਕੋਲ ਆਉਂਦਾ, ਇਹ ਅਮਰ ਫਲ ਉਹਨੇ ਲਿਆ ਕੇ ਦਿੱਤਾ। ਉਸ ਦੀ ਕਰੜਾਈ ਕੀਤੀ ਗਈ, ਪਤਾ ਲੱਗਾ ਵੀ ਇਹਨੂੰ ਰਾਣੀ ਨੇ ਦਿੱਤਾ ਤੇ ਜਦੋਂ ਰਾਣੀ ਨੂੰ ਪੁੱਛਿਆ ਗਿਆ ਉਹਨੇ ਕਹਿ ਦਿੱਤਾ ਮੈਂ ਉਸ ਨੂੰ ਪਿਆਰ ਕਰਨੀ ਆ। ਭਰਥਰੀ ਦੇ ਮਨ ਵਿੱਚ ਇੱਕ ਬੈਰਾਗ ਦੀ ਕਾਂਗ ਉੱਠੀ, ਉਹ ਭਲੇ ਮਣਾ ਕਿਹੜਾ ਬੰਦਾ ਦੁਨੀਆਂ 'ਚ ਹੈ ਜਿਹਨੂੰ ਆਪਣਾ ਕਹਿ ਸਕਾਂਗੇ, ਇੱਥੇ ਹਰ ਬੰਦਾ ਇੱਕ ਦੂਜੇ ਨੂੰ ਧੋਖਾ ਪਿਆ ਦਿੰਦਾ ਹੈ। ਧਿਆਨ ਦਿਆ ਜੇ ਉਹਨੂੰ ਵੀ ਬੈਰਾਗ ਹੋਇਆ, ਕਿਉਂਕਿ ਕਈ ਵਾਰੀ ਸੰਸਾਰ ਧੋਖਾ ਦੇ ਤੇ ਧੋਖੇ ਵਿੱਚ ਵੀ ਲੋਕ ਬੈਰਾਗੀ ਹੋ ਜਾਂਦੇ ਨੇ। ਭਰਥਰੀ ਦੇ ਮਨ 'ਚ ਆਇਆ ਕਿ ਦੇਖ ਪੰਡਿਤ ਅਮਰ ਫਲ ਲਿਆ, ਉਹਦੀ ਪੰਡਤਾਣੀ ਨਹੀਂ ਚਾਹੁੰਦੀ ਵੀ ਇਹ ਖਾਏ, ਕਿਉਂਕਿ ਜੇ ਦਿਲੋਂ ਨਹੀਂ ਕਰਦੀ ਹੋਵੇ ਤੇ ਉਹਨੂੰ ਖਾਣ ਨਾ ਦਿੰਦੀ। ਕਹਿਣ ਲੱਗਾ ਮੇਰੇ ਕੋਲ ਆਇਆ ਤੇ ਮੈਂ ਵਾਸ਼ਨਾ ਦੇ ਬੱਧੇ ਅੱਗੇ ਤੋਰ ਦਿੱਤਾ, ਅਗਾ ਵਾਸ਼ਨਾ ਕਿਸੇ ਹੋਰ ਨਾਲ ਜੁੜੀ ਸੀ ਤੇ ਵਾਸ਼ਨਾ ਦਾ ਬੱਧਾ ਹੋਇਆ ਫਲ ਚੌਥੀ ਪੰਜਵੀਂ ਥਾਂ ਤੇ ਚਲਾ ਗਿਆ। ਹਰ ਬੰਦਾ ਇੱਕ ਦੂਜੇ ਨੂੰ ਧੋਖਾ ਦਿੰਦਾ ਹੈ, ਸੰਸਾਰ ਧੋਖੇਬਾਜ਼ਾਂ ਦਾ ਹੈ। ਉਸੇ ਵੇਲੇ ਭਰਥਰੀ ਸਭ ਕੁਝ ਛੱਡ ਕੇ ਬੈਰਾਗੀ ਹੋ ਗਿਆ। ਇਹ ਵੀ ਇੱਕ ਬੈਰਾਗ ਸੀ, ਧੋਖਾ ਮਨ ਵਿੱਚ, ਜਾਂ ਕਿਸੇ ਨੇ ਠੱਗੀ ਮਾਰ ਲੈਣੀ। ਦੂਸਰਾ ਬੈਰਾਗ ਪੈਦਾ ਹੋਣ ਦਾ ਇੱਕ ਤਰੀਕਾ ਹੈ ਕਿ ਸੰਸਾਰ ਦੀ ਨਾਸ਼ਵਾਨਤਾ ਨੂੰ ਦੇਖ ਕੇ ਮਨ ਦੇ ਵਿੱਚ ਬੈਰਾਗ ਪੈਦਾ ਹੋ ਜਾਂਦਾ ਹੈ, ਜਾਂ ਮੰਨ ਲਓ ਘਰ ਵਿੱਚ ਕਿਸੇ ਜੀ ਦੀ ਮੌਤ ਹੋ ਜਾਏ ਤਾਂ ਵੀ ਬੈਰਾਗ ਪੈਦਾ ਹੋ ਜਾਂਦਾ ਹੈ, ਜਾਂ ਸੰਸਾਰ ਦੀ ਤਬਾਹੀ ਨੂੰ ਦੇਖੀਏ ਤਾਂ ਵੀ ਬੰਦਾ ਬੈਰਾਗ ਮਨ ਖੋ ਕੇ ਕਹਿੰਦਾ ਸੰਸਾਰ ਝੂਠ ਹੈ। ਗੁਰੂ ਸਾਹਿਬ, ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਉਹ ਮਨਾ ਤੂੰ ਬਾਹਰ ਨਾ ਦੇਖ, ਤੂੰ ਆਪਣੇ ਸਰੀਰ ਵੱਲ ਝਾਤੀ ਮਾਰ ਤੇ ਕਦੀ ਤੇਰੇ ਹਿਰਦੇ ਵਿੱਚ ਵੀ ਬੈਰਾਗ ਪੈਦਾ ਹੋ ਜਾਏ ਕਿ ਇਸ ਕਾਇਆ ਨੇ ਇੱਕ ਦਿਨ ਮਿੱਟੀ ਵਿੱਚ ਰਲ ਜਾਣਾ ਹੈ। ਆਓ ਬਾਣੀ ਵਿੱਚੋਂ ਕੁਛ ਪ੍ਰਮਾਣ ਨੇ ਕਿ ਜਿਨ੍ਹਾਂ ਦੇਖਿਆ ਨਾਸ਼ਵੰਤਾਂ ਨੂੰ ਉਹ ਬੈਰਾਗੀ ਹੋਏ, ਤੇ ਜੇ ਨਹੀਂ ਹੋਏ ਉਹਨਾਂ ਨੇ ਅੰਦਰ ਨੂੰ ਝੰਜੋੜਿਆ। ਫਿਰ ਅਸੀਂ ਗੁਰੂ ਸਾਹਿਬ ਦੇ ਅੰਮ੍ਰਿਤ ਬਚਨ ਪੜ੍ਹਨੇ ਹੈ। ਇੱਕ ਬਚਨ ਬਾਬਾ ਫਰੀਦ ਜੀ ਦੇ ਪਹਿਲੇ ਸ਼ਲੋਕ ਤੋਂ ਅਸੀਂ ਪ੍ਰਮਾਣ ਸ਼ੁਰੂ ਕਰਾਂਗੇ। ਸ਼ਲੋਕ ਤੁਹਾਨੂੰ ਚੇਤੇ ਹੈ, ਬੈਰਾਗ ਲਈ ਉਹਨਾਂ ਨੇ ਬਚਨ ਕਿਹਾ ਕਿ ਹੇ ਕਾਇਆ ਜਿੱਤ ਦਿਹਾੜੈ ਧਨ ਵਰੀ। ਵਰੀ ਦਾ ਅਖਰੀ ਅਰਥ ਹੈ ਵਿਆਹੀ ਜਾਣਾ, ਧਨ ਦਾ ਅਖਰੀ ਅਰਥ ਹੈ ਇਸਤਰੀ, ਕਾਇਆ ਰੂਪੀ ਇਸਤਰੀ। ਜਿੱਤ ਦਿਹਾੜੈ ਧਨ ਵਰੀ, ਹੇ ਕਾਇਆ ਜਿਸ ਦਿਨ ਤੂੰ ਵਿਆਹੀ ਜਾਣਾ, ਵਿਆਹੀ ਜਾਣ ਤੋਂ ਮਤਲਬ ਜਿਸ ਦਿਨ ਤੇਰੂ ਮੌਤ ਨੇ ਪਰਨਾ ਕੇ ਲੈ ਜਾਣਾ, ਭਾਵੇਂ ਉਹਨਾਂ ਮੁਖਾਤਬ ਜਿੰਦ ਨੂੰ ਕੀਤਾ। ਜਿੱਤ ਦਿਹਾੜੈ ਧਨ ਵਰੀ, ਸਾਹੇ ਲਏ ਲਿਖਾਏ। ਐਵੇਂ ਤੂੰ ਇੱਥੇ ਪੈਰ ਪਸਾਰ ਕੇ ਕਹਿ ਮੈਂ ਨਹੀਂ ਜਾਣਾ, ਚੱਲੀਏ ਆਪਣੇ ਜਾਣ ਦੇ ਸਾਹੇ ਚਿੱਠੀ ਤਾਂ ਤੂੰ ਉਦੋਂ ਹੀ ਲੈ ਕੇ ਆਈ ਜਦੋਂ ਤੇਰਾ ਜਨਮ ਹੋਇਆ। ਸਾਹੇ ਲੈ ਲਿਖਾਏ, ਲਿਖਾਏ ਦਾ ਅਖਰੀ ਅਰਥੇ ਲਿਖ ਆਏ, ਲਿਖਾ ਕੇ ਆਏ। ਜਿੱਤ ਦਿਹਾੜੈ ਧਨ ਵਰੀ, ਸਾਹੇ ਲੈ ਲਿਖਾਏ। ਤੇ ਅਗਲਾ ਬਚਨ ਹੈ, ਕਹਿਣ ਲੱਗੇ ਮਲਕ ਜੇ ਕੰਨੀ ਸੁਣੀ ਦਾ। ਮਲਕ ਦਾ ਅਖਰੀ ਅਰਥ ਮੌਤ ਦਾ ਫਰਿਸ਼ਤਾ, اسلام وچ چار فرشتے مننے نے. ویسے تے فرشتیاں دی گنتی بہت زیادہ ہے پر مین خاص کر کے چار نے. ملک دا اکری ارتے موت دا فرشتہ مالک موت دا جے کنی سنی دا جنہاں نو اپنے کنہاں نال سنیا سی کہ موت دا فرشتہ ہن ایتھے ارتھ کنے بابا جی نے ڈونگے رکھے. ملک جے کنی سنی دا کنہاں نال سنیا موت دا فرشتہ تے آپاں سارے سننے ہیں. میں بھی روز سننا آپ جی روز سن دے ہو ٹی وی دا سکرین دیکھ دے ہو تے اکھاں نال سن دے ہو دیکھ دے ہو کنہاں نال سننے ہیں. ملک جے کنی سنی دا ارتھ کی ہے کہ کنہاں نال سنائی دے دیتا کسے تھاں تو آواز آ گئی پتر کا آئی تے چٹھی پڑھ کے دس دیتا کہ فلانے رشتے دار دی موت ہو گئی. کنہاں نال ہی سنیا نا. فون آ گیا کہ ات دا نزدیکی فلانا رشتے دار چلا گیا کنی سنی دا. دوروں سنیخے مل گئے کنا وچ آواز روز پیندی ہے فلانا بھی چلا گیا فلانا بھی چلا گیا او بھی چلا گیا او بھی چلا گیا. کہن لگے ساری زندگی کنا نال ہی سنیا پر اج اکھا نال دیکھیا موت سامنے آ گئی. ملک جے کنی سنی دا جنوں کنا نال سنی دا سی کہ فلانا چلا گیا فلانا مر گیا فلانے دی موت ہو گئی. کہن لگے اگے لوکاں دیاں سن دے ساں تے جدو اکھاں دے سامنے موت آئی تے اندر کمبیا منا ساری زندگی سندا رہیا تیاری تو کیتی کوئی نہ. جت دہاڑ ہے تن وری ایک ایک بچن نو گرو گرنتھ صاحب جی دے نو آپاں ڈونگائی نال واچن دا یتن کریے. ویسے گرو گرنتھ صاحب دی بانی اگاد بودھ ہے. آپ کہو گے بھی ارتھ تاں سی روز کری جانے. گرمکھو ارتھاں دا کرنا کچھ ہور ہے. ارتھ دے پیچھے انپو آ جانا یہ کچھ ہور ہے. ارتھ بڑے سوکھے نے. حکم رضائی چلنا کنوں نہیں پتا پر چلنا انپو ہے. سب نو پتا ہے مرنا ایک دن ہے پر مرن دا انپو جیندے جی کر لینا یہ صحیح ارتھاں وچ اے بانی اگاد بودھ. میں بینتی کر رہا جت دہاڑ ہے تن وری ساہے لئے لکھائے ملک جے کنی سنی دا منہ دکھالے آئے. انہیں آ کے منہ بخایا تے منہ بخان تو بعد انہیں اگلا کام پتا ہے کی کیتا ہے درشن دے کے تھوڑا موت چلی جاندی. جدے آپاں کہنے فلانا آیا درشن کیتے نہیں انہیں پہلا موت نے منہ دکھا لیا تے منہ دکھالن تو بعد انہیں کی کیتا پھر اگلا کام کیتا اس جند نو شریر وچوں کڈن لگی. ملک جے کنی سنی دا منہ دکھا لے آئے جند نمانی کڈی گئے کھڈا کو کڑکائے من بیراگ پیا. کدی اینو دیکھ کے بیراگ پیدا ہووے مردے ہوئے بندے نو دیکھ کے بھی جے بندے دے اندر رب نو ملن دی تانگ نہیں تے ایدو وڈی بد قسمتی کوئی نہیں ہو سکتی. ملک جے کنی سنی دا منہ دکھا لے آئے جند نمانی کڈی گئے کھڈا کو کڑکائے ہڈ جڑے نے انہاں نو کڑکاندی ہے موت بندہ تڑپدا ہے. گرو صاحب نے تا بانی وچ بھی کہن لگے جدو موت آندی ہے ادوں ہاتھ مروڑ ہے تن کپے سیاؤں ہووا سیت ہاتھ کمبتے پے نے ہڈیاں نو پیڑیاں جا رہے ہے جند نمانی کڈی ہے کھڈا کو کڑکائے ساہے لکھے نہ چلنی ساہے لکھے نہ چلنی چلنی دا اکری ارتے نہیں چلن گے اے رہن گے. سائے لکھے دا ارتے جڑا موت والا دن مقرر ہے جے کہیے جنو پوسٹ پون کر دے ہو جڑی رب نے چٹھی لکھ دیتی او دے اکھراں نو اگے پیچھے کوئی نہیں کر سکدا. سائے لکھے نہ چلنی موت والی چٹھی کدی اگے پیچھے اکھر نہیں ہون گے. جندو کون سمجھائے اس جند نو کوئی سمجھائے تے کہے من بیراگ پیا درشن دیکھنا کا چاو. صاحب کہہ رہے نے جت دہاڑ ہے تن وری ساہے لے لکھائے ملک جے کنی سنی دا منہ دکھا لے آئے جند نمانی کڈی ہے ہڈا کو کڑکائے. کہن لگے جند ووٹی مرن ور لے جاسی پرنائے. ہن اگلی ٹک ول دھیان دینا اپن ہتھی جول کے اپن ہاتھی دا اکھری ارتے اپنے ہتھاں نال
ਜੋਲਕੈ, ਜੋਲਕੈ ਦਾ ਅਖਰੀ ਅਰਥ ਹੁੰਦਾ ਤੋਰਨਾ। ਇਉਂ ਕਹਿ ਲਈਏ ਦੇ ਹੋਰ ਸਪਸ਼ਟ ਅਰਥ ਹੋ ਜਾਣਗੇ, ਵਿਦਿਆ ਕਰਨਾ, ਕਿਸੇ ਨੂੰ ਘਰੋਂ ਤੋਰਨ ਆਉਣਾ। ਵਿਦਿਆ ਕਰਨਾ ਅਰਥ ਇਹੀ ਹੈ ਨਾ ਕਿ ਆਪਾਂ ਕਿਸੇ ਨੂੰ ਤੋਰਨ ਜਾਂਦੇ ਹਾਂ ਘਰੋਂ, ਮੰਨ ਲਓ ਪ੍ਰਾਹੁਣਾ ਆਇਆ, ਉਹਦੇ ਨਾਲ ਹੱਸੇ ਖੇਡੇ ਗੱਲਾਂ ਬਾਤਾਂ ਕੀਤੀਆਂ, ਤੇ ਜਦੋਂ ਤੁਰਨ ਲੱਗਾ, ਪੁਰਾਤਨ ਸਮੇਂ ਕੀ ਕਰਦੇ ਸਨ ਕਿ ਘਰੋਂ ਬਾਹਰ ਕਈ ਵਾਰੀ ਮੀਲ ਮੀਲ ਤੱਕ ਪਰਿਵਾਰ ਦੇ ਲੋਕ ਵਿਦਿਆ ਕਰਨ ਚਲੇ ਜਾਂਦੇ ਸਨ, ਵੀ ਮੈਂ ਇਹਨੂੰ ਵਿਦਿਆ ਕਰਾਂ। ਵਿਦਿਆ ਕਰਨ ਗਏ, ਕਹਿਣ ਲੱਗੇ ਜਿਸ ਪ੍ਰਾਹੁਣੇ ਨੂੰ ਆਪਣੇ ਹੱਥੀ ਵਿਦਿਆ ਕੀਤਾ ਹੋਵੇ ਤੇ ਘਰ ਆ ਕੇ ਫਿਰ ਬੂਹੇ ਖੋਲ ਕੇ ਕਹਿ ਵੀ ਹੁਣੇ ਇੱਥੇ ਬੈਠਾ ਸੀ, ਮੇਰੀ ਬੇਨਤੀ ਸਮਝਿਓ ਥੋੜੇ, ਜਿਸ ਅਰਥ ਨੂੰ ਬੜੇ ਭਾਵ ਪੂਰਤ ਸ਼ਬਦ ਨੇ ਬਾਬਾ ਜੀ ਦੇ, ਪਹਿਲਾਂ ਆਪਣੇ ਹੱਥੀ ਪ੍ਰਾਹੁਣੇ ਨੂੰ ਤੋਰ ਦਿੱਤਾ, ਆਪ ਸਟੇਸ਼ਨ ਤੇ, ਆਪ ਏਅਰਪੋਰਟ ਤੇ, ਜਾਂ ਅੱਜ ਦੇ ਆਪਾਂ ਅਰਥ ਕਰ ਲਈਏ ਸਮੇਂ ਦੇ, ਆਪ ਗੱਡੀ ਤੇ ਚੜਾ ਕੇ ਆਏ ਤੇ ਪਰਤ ਕੇ ਕਈ ਇਸ ਕੁਰਸੀ ਤੇ ਬੈਠਾ ਸੀ, ਹੁਣੇ ਬੈਠਾ ਮਿਲੇਗਾ, ਇਸ ਕਮਰੇ ਚੋਂ ਹੁਣੇ ਇਹਨੇ ਨਿਕਲ ਆਉਣਾ, ਇਸ ਬਾਥਰੂਮ ਚ ਇਸ਼ਨਾਨ ਕੀਤਾ ਸੀ। ਉਹ ਝੱਲਿਆ ਮਣਾ, ਆਪਣੇ ਹੱਥੀ ਤੋਂ ਉਹਨੂੰ ਵਿਦਿਆ ਕਰਕੇ ਗੱਡੀ ਚੜਾ ਕੇ ਆਏ ਤੇ ਪਰਤ ਕੇ ਫਿਰ ਲੱਭਣਾ ਪਿਆ ਵੀ ਹੁਣੇ ਆਇਆ ਨਹੀਂ। ਜਿਹੜੇ ਵਿਦਿਆ ਹੋ ਜਾਣ ਉਹ ਪਰਤ ਕੇ ਨਹੀਂ ਆਉਂਦੇ ਹੁੰਦੇ, ਇਹਦੇ ਭਾਵ ਨੂੰ ਸਮਝਿਓ। ਆਪਣ ਹੱਥੀ ਜੋਲ ਕਹਿ ਕਹਿ ਗੱਲ ਲੱਗੇ ਧਾਏ, ਆਪਣੇ ਹੱਥੀ ਵਿਦਿਆ ਕਰਕੇ ਕਿਹਦੇ ਗਲੇ ਮਿਲਣੇ ਚਾਹੁੰਦੀ ਹੈ ਕਾਇਆ। ਇੱਥੇ ਦੋ ਕੁ ਬੇਨਤੀਆਂ ਮੈਂ ਕਰਨੀਆਂ ਚਾਹੁੰਦਾ। ਜੀਵ ਇਸ ਸੰਸਾਰ ਤੇ ਆਉਂਦਾ ਹੈ, ਜਦੋਂ ਆਉਂਦਾ ਹੈ ਤੇ ਸਾਰੇ ਜੀ ਆਇਆ ਕਹਿੰਦੇ, ਵਧਾਈਆਂ ਦਿੰਦੇ ਆ। ਕਿਤਨੇ ਅਫਸੋਸ ਦੀ ਬਾਤ ਹੈ ਕਿ ਜਦੋਂ ਬੰਦੇ ਦਾ ਜਨਮ ਹੁੰਦਾ ਉਦੋਂ ਵਾਜੇ ਵੱਜਦੇ ਨੇ ਤੇ ਜਦੋਂ ਮੌਤ ਹੁੰਦੀ ਹੈ ਉਦੋਂ ਢਾਹਾਂ ਲੋਕ ਮਾਰਦੇ। ਕੈਸਾ ਦੁਖਦਾਈ ਇਹ ਸਮਾਂ ਹੈ, ਜਿਹਦੀ ਯਾਤਰਾ ਵਾਜੇ ਵੱਜਣ ਨਾਲ ਸ਼ੁਰੂ ਹੋਈ ਹੋਵੇ ਤੇ ਅੰਤ ਉਹਦਾ ਢਾਹਾਂ ਨਾਲ ਹੋਵੇ, ਦਾ ਮਤਲਬ ਉਹ ਜ਼ਿੰਦਗੀ ਵਿੱਚ ਕੁਛ ਗਵਾ ਕੇ ਗਿਆ। ਫਿਰ ਬੇਨਤੀ ਸਮਝਿਓ, ਜਨਮ ਹੋਇਆ ਘਰ ਵਿੱਚ ਵਾਜੇ ਵੱਜੇ, ਢੋਲ ਵੱਜੇ, ਨੱਚੇ ਘਰ ਦੇ ਜੀ, ਜਿਹਦੇ ਆਇਆ ਇੰਨੀ ਖੁਸ਼ੀ ਮਨਾਈ ਗਈ, ਉਹ ਜਦੋਂ ਤੁਰ ਲੱਗਾ ਤੇ ਸਾਰੇ ਰੋਣ ਲੱਗ ਪਏ। ਇਹਦਾ ਮਤਲਬ ਕਿ ਜਿਹਨੂੰ ਤੋਰਦੇ ਪਏ ਨੇ ਉਹ ਕੁਛ ਕਮਾ ਕੇ ਨਹੀਂ ਗਿਆ, ਉਹਦੇ ਜਾਣ ਵੇਲੇ ਵੀ ਲੋਕ ਜਿਹੜੇ ਨੇ ਰੋਣ ਦਾ ਪ੍ਰਤੀਕ ਹੀ ਏਵੇ ਆਇਆ ਵਾਜਿਆਂ ਨਾਲ ਸੀ ਤੇ ਗਿਆ ਰੋਣੇ ਦੇ ਨਾਲ ਹੈ। ਪਰ ਜਿਹੜੇ ਮਹਾਂਪੁਰਸ਼ ਗੁਰੂ ਸਾਹਿਬਾਨ ਬਚਨ ਅਸੀਂ ਪੜ੍ਹਦੇ ਹਾਂ, ਆਏ ਵੀ ਵਾਜਿਆਂ ਨਾਲ ਤੇ ਗਏ ਵੀ ਵਾਜਿਆਂ ਨਾਲ। ਕਦੀ ਗੁਰੂ ਅਮਰਦਾਸ ਜੀ ਦੇ ਬਚਨ ਪੜ੍ਹੋ, ਉਹ ਇੱਕ ਬਚਨ ਕਰਦੇ ਨੇ, ਜਦੋਂ ਮੈਂ ਤੁਰਨ ਲੱਗਾ ਮੇਰੇ ਤੋਂ ਬਾਅਦ ਰੋਣਾ ਕਲਪਣਾ ਢਾਹਾਂ ਨਹੀਂ ਮਾਰਨੀਆਂ। ਕਹਿਣ ਲੱਗੇ ਮੇਰੇ ਤੋਂ ਬਾਅਦ ਰਬਾਬ ਲਿਓ ਜੇ, ਜੋੜੀ ਲਿਓ ਜੇ, ਸਾਜ ਲੈ ਕੇ ਮੇਰੇ ਤੋਂ ਬਾਅਦ ਵਾਜੇ ਵੱਜਣ, ਕੀਰਤਨ ਹੋਵੇ, ਕਿਉਂਕਿ ਆਏ ਵੀ ਖੁਸ਼ੀ ਨਾਲ ਤੇ ਗਏ ਵੀ ਖੁਸ਼ੀ ਨਾਲ। ਹਜ਼ੂਰ ਨੇ ਬਾਣੀ ਵਿੱਚ ਬਚਨ ਕਿਹਾ, ਕਹਿਣ ਲੱਗੇ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਮੇਰੇ ਤੋਂ ਬਾਅਦ ਕੀਰਤਨ ਕਰਿਓ, ਬਾਣੀ ਪੜਿਓ, ਸਿਮਰਨ ਕਰਿਓ, ਨਾਮ ਜਪਿਓ। ਪਰ ਆਮ ਤੌਰ ਤੇ ਹੁੰਦਾ ਨਹੀਂ, ਜਦੋਂ ਤੁਰਨ ਲੱਗਦਾ ਕੁਰਲਾਟ ਆਇਆ ਸੀ ਤੇ ਵਾਜੇ ਵੱਜੇ। ਗੁਰੂ ਸਾਹਿਬ ਦੇ ਬਚਨਾਂ ਵੱਲ ਮੈਂ ਆਵਾਂ, ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਮੇਰੇ ਤੋਂ ਬਾਅਦ ਕੀਰਤਨ ਕਰਿਆ ਜੇ। ਕੀਰਤਨ ਦਾ ਸੰਬੰਧ ਵਾਜੇ ਨਾਲ ਹੈ, ਕੀਰਤਨ ਦਾ ਸੰਬੰਧ ਸਾਧ ਨਾਲ ਹੈ, ਜੇ ਬਾਹਰ ਮੁਖੀ ਕੀਰਤਨ ਕਰਨਾ। ਹੁਣ ਆਪਣ ਹੱਥੀ ਜੋਲ ਕੈ, ਅਸੀਂ ਇੱਕ ਨੂੰ ਵਿਦਿਆ ਕਰਾਏ ਤੇ ਪਰਤ ਕੇ ਕਹੀਏ ਵੀ ਉਹ ਘਰ ਵਿੱਚ ਖੂਣੇ ਦਿਸਿਆ, ਖੂਣੇ ਨਿਕਲਿਆ, ਨਹੀਂ ਪਿਆਰਿਓ। ਜਿਹੜੇ ਵਿਦਿਆ ਕੀਤੇ ਜਾਣ ਉਹ ਪਰਤ ਕੇ ਕਿੱਥੇ ਆਉਂਦੇ ਨੇ? 84 ਦਾ ਸਰਦਾਰ ਮਨੁੱਖ ਆਇਆ, ਸਾਰੇ ਸਮਾਜ ਨੇ ਪਰਿਵਾਰ ਨੇ ਜੀ ਆਇਆ ਕਿਹਾ, ਤੇ ਜਦੋਂ ਇਹਨੂੰ ਵਿਦਿਆ ਕਰਨ ਗਏ ਇਹਦੇ ਨਾਲ ਇਹਦੀ ਹੈਸੀਅਤ ਦੇ ਮੁਤਾਬਕ ਲੋਕ ਚੱਲੇ। ਪ੍ਰਾਹੁਣਾ ਆਵੇ ਤੇ ਘਰ ਦੇ ਦੋ ਚਾਰ ਜੀ ਸਿਰਫ ਵਿਦਿਆ ਕਰਨ ਜਾਂਦੇ ਨੇ, ਜਦੋਂ ਵਾਪਸ ਤੁਰਦਾ ਤੇ ਜਦੋਂ ਇਹ ਬੰਦਾ ਸੰਸਾਰ ਤੋਂ ਤੁਰਦਾ ਉਦੋਂ ਸ਼ਮਸ਼ਾਨ ਭੂਮੀ ਵਿੱਚ ਕਈ ਵਾਰੀ ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਵਿਦਿਆ ਕਰਨ ਜਾਂਦੇ। ਆਪਣ ਹੱਥੀ ਜੋਲ ਕੇ ਆਪਣੇ ਹੱਥੀ ਵਿਦਿਆ ਕਰਨੀ ਹੈ, ਤੇ ਜਿਹਨੂੰ ਆਪਣੇ ਹੱਥੀ ਵਧੈਗੀ ਦਿੱਤੀ ਹੋਵੇ ਤੇ ਘਰ ਆ ਕੇ ਉਹਦੇ ਪਲੰਗ ਕੋਲ ਬੈਠ ਕੇ ਕਹੀਏ ਇੱਥੇ ਸੌਂਦਾ ਸੀ ਹੁਣ ਫਿਰ ਆਏਗਾ ਨਹੀਂ, ਜਿਨ੍ਹਾਂ ਨੂੰ ਆਪਣੇ ਹੱਥੀ ਚਿਖਾ ਵਿੱਚ ਰੱਖ ਆਈਏ ਪਰਤ ਕੇ ਉਹ ਕਮਰਿਆਂ ਵਿੱਚ ਫੇਰੇ ਨਹੀਂ ਪਾਉਂਦੇ ਹੁੰਦੇ। ਆਪਣ ਹੱਥੀ ਜੋਲ ਕੇ ਪਹਿਲੀ ਉਦਾਹਰਣ ਤਾਂ ਇਹ ਵੀ ਜਿਹਨੂੰ ਆਪ ਵਿਦਿਆ ਕਰ ਆਏ ਉਹ ਕਿਵੇਂ ਵਾਪਸ ਆਏਗਾ। ਦੂਸਰੀ ਉਦਾਹਰਣ ਹੈ ਜਿਹੜੀ ਸਹੀ ਅਰਥ ਨੇ ਇਹਦੇ, ਆਪਣ ਹੱਥੀ ਜੋਲ ਕਹਿ ਗੱਲ ਲੱਗੇ ਧਾਏ, ਕਿਉਂਕਿ ਇਸ ਸ਼ਬਦ ਦਾ ਪ੍ਰਕਰਨ ਇੱਕ ਇਸਤਰੀ ਦੇ ਵਿਆਹ ਦਾ ਹੈ। ਪਹਿਲਾਂ ਸਾਹੇ ਚਿੱਠੀ ਮੌਤ ਵਰ ਬਣ ਕੇ ਆਈ, ਹੁਣ ਜਦੋਂ ਆਪਣੇ ਘਰਾਂ ਵਿੱਚ ਪੁਰਾਤਨ ਸਮੇਂ ਡੋਲੀ ਉਠਾਉਂਦੇ ਸਨ ਤੇ ਡੋਲੀ ਚੁੱਕਣੀ, ਭਰਾ ਵੀ ਡੋਲੀ ਚੁੱਕਦੇ ਸਨ, ਕਹਾਰ ਵੀ ਵੈਸੇ ਹੁੰਦੇ ਸਨ, ਡੋਲੀ ਘਰੋਂ ਚੁੱਕ ਕੇ ਲੈ ਜਾਣੀ ਪਿੰਡ ਤੋਂ ਥੋੜੀ ਜਿਹੀ ਬਾਹਰ ਘਰ ਤੋਂ ਵਿਦਿਆ ਕਰਕੇ, ਫਿਰ ਉਸ ਡੋਲੀ ਨੂੰ ਜ਼ਮੀਨ ਤੇ ਰੱਖਣਾ ਤੇ ਉਸ ਵੇਲੇ ਮਾਂ ਬਾਪ ਭਰਾ ਭਰਜਾਈਆਂ ਮਾਸੀਆਂ ਮਾਮੀਆਂ ਭੂਆ ਨਜ਼ਦੀਕ ਦੇ ਰਿਸ਼ਤੇਦਾਰ ਉਸ ਬੱਚੀ ਦੇ ਸਿਰ ਤੇ ਪਿਆਰ ਦਿੰਦੇ ਨੇ। ਆਪ ਨੂੰ ਪਤਾ ਹੋਵੇ ਉਹ ਮਿਲਦੇ ਸਨ ਉਹਦੇ ਗਲੇ, ਹੁਣ ਇਹ ਵੈਸੇ ਮੇਰਾ ਖਿਆਲ ਰੀਤ ਨਹੀਂ। ਉਸ ਵੇਲੇ ਉਹਨਾਂ ਮਿਲਣਾ, ਡੋਲੀ ਵਿੱਚ ਬੈਠੀ ਨੂੰ ਮਾਂ ਨੇ ਭੈਣਾਂ ਨੇ ਭਰਾਵਾਂ ਨੇ ਚਾਚੀਆਂ ਤਾਈਆਂ ਭਰਜਾਈਆਂ ਸਾਰਿਆਂ ਮਿਲਣਾ, ਨਾ ਰੋਣਾ। ਕਹਿਣ ਲੱਗੇ ਦੇਖੋ ਡੋਲੀ ਵਿੱਚ ਬੈਠਣ ਲੱਗਿਆਂ ਆਪਣੇ ਹੱਥੀ ਉਹਨੂੰ ਤੋਰਨੇ ਪਿਆ, ਇੱਕ ਇੱਕ ਜਣਾ ਗੱਲ ਲੱਗਿਆ, ਗੱਲ ਲੱਗਣ ਤੋਂ ਬਾਅਦ ਉਹਦੀ ਡੋਲੀ ਚੱਲ ਪਈ। ਇੱਥੇ ਹਜ਼ੂਰ ਨੇ ਉਦਾਹਰਨ ਕੈਸੇ ਕਮਾਲ ਦੀ ਲਈ ਕਿ ਕਿਤੇ ਬੈਰਾਗ ਪੈਦਾ ਹੋ ਜਾਏ। ਕਹਿਣ ਲੱਗੇ ਇੱਕ ਬੱਚੀ ਡੋਲੀ ਵਿੱਚ ਬਿਠਾ ਕੇ ਪਰਿਵਾਰ ਦਾ ਇੱਕ ਇੱਕ ਜੀ ਮਿਲਦਾ, ਗਲੇ ਮਿਲਦੇ ਨੇ, ਜਿਹਨੂੰ ਗਲੇ ਮਿਲੇ ਉਹ ਤਾਂ ਦੂਸਰੇ ਤੀਸਰੇ ਦਿਨ ਚੌਥੇ ਦਿਨ ਫਿਰ ਵੀ ਆਏਗੀ ਤੇ ਮਾਂ ਬਾਪ ਫਿਰ ਪਿਆਰ ਦੇਣਗੇ। ਪਰ ਪਿਆਰਿਆ ਜਿਸ ਕਾਇਆ ਜਿਸ ਜਿੰਦ ਨੂੰ ਤੂੰ ਆਪਣੇ ਹੱਥੀ ਤੋਰਨੀ ਪਈਏ, ਮਿਲਣਾ ਇਹਨੂੰ ਵੀ ਆਖਰੀ ਵੇਲੇ ਵੇ, ਧੀ ਦੀ ਡੋਲੀ ਤੋਰੀਏ ਤੇ ਗਲੇ ਨਾਲ ਮਿਲਦੇ ਨੇ, ਆਪਣੇ ਸੁਨੇਹੀ ਦੀ ਮੌਤ ਹੋ ਜਾਏ ਤੇ ਇੱਕ ਇੱਕ ਜੀ ਚਿਹਰਾ ਵਹਿੰਦਾ, ਨਾਲਾ ਕਹਿੰਦਾ ਆਖਰੀ ਵਾਰੀ ਦੇ ਦਰਸ਼ਨ ਨੇ ਕਰ ਲੋ, ਪਰਤ ਕੇ ਕਿਹੜੇ ਹੋਣੇ ਨੇ, ਜਿਹਦੇ ਆਖਰੀ ਵਾਰੀ ਦਰਸ਼ਨ ਕੀਤੇ ਹੋਣ ਉਹ ਪਰਤ ਕੇ ਘਰਾਂ ਵਿੱਚ ਨਹੀਂ ਆਉਂਦੇ ਹੁੰਦੇ। ਆਪਣ ਹੱਥੀ ਚੋਲ ਕਹਿ, ਆਪਣੇ ਹੱਥਾਂ ਨਾਲ ਤੂੰ ਵਿਦਿਆ ਵੀ ਕਰਨੀ ਹੈ ਕਾਇਆ, ਇਸ ਆਤਮਾ ਨੂੰ ਆਪਣੇ ਆਪ ਤੋਰਨੀ ਪਈ ਹੈ ਤੇ ਫਿਰ ਤੂੰ ਸੋਚੇ ਕਹਿ ਗੱਲ ਲੱਗਾ ਤਾਏ, ਕਿਹਦੇ ਗੱਲ ਲੱਗੇਗੀ, ਕਿਸੇ ਦੇ ਗੱਲ ਨਹੀਂ ਲੱਗ ਸਕਦੀ ਤੂੰ। ਬਾਬਾ ਜੀ ਨੇ ਅਗਲੀ ਜਿਹੜੀ ਤੋਕੀ ਉਹ ਬੈਰਾਗ ਪੈਦਾ ਕਰ ਲਈ। ਬਚਨ ਖੈ ਫਿਰ ਸਲੋਕ ਪੜ੍ਹਦਿਆਂ, ਜਿੱਤ ਦਿਹਾੜੈ ਧਨ ਵਰੀ ਸਾਹੇ ਲੈ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ, ਜਿੰਦ ਨਿਮਾਣੀ ਕੱਢੀਐ ਹੱਡਾਂ ਕੂ ਕੜਕਾਏ, ਸਾਹੇ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ, ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪਰਣਾਏ, ਆਪਣ ਹੱਥੀ ਜੋਲ ਕਹਿ ਗੱਲ ਲੱਗੈ ਧਾਏ, ਵਾਲੋ ਨਿੱਕੀ ਪੁਰਸਲਾਤ ਕੰਨੀ ਨਾ ਸੁਣੀਆ ਏ। ਬਾਬਾ ਫਰੀਦ ਸਲਾਮੀ ਮੱਤ ਦੀ ਗੱਲ ਪੈ ਕਰਦੇ ਨੇ, ਪੁਰਸਲਾਤ ਉਹ ਪੁਲ ਜਿਹੜਾ ਵਾਲ ਤੋਂ ਵੱਧ ਬਰੀਕ ਹੈ, ਕਹਿੰਦੇ ਨੇ ਕਦੀ ਤੂੰ ਕੰਨਾਂ ਨਾਲ ਸੁਣਿਆ ਨਹੀਂ ਕਿ ਇਸ ਰਸਤੇ ਤੇ ਤੂੰ ਚੱਲਣਾ ਹੈ, ਵਾਲੋ ਨਿੱਕੀ ਪੁਰਸਲਾਤ ਕੰਨੀ ਨਾ ਸੁਣਿਆ ਏ। ਕਹਿਣ ਲੱਗੇ ਫਰੀਦਾ ਕਿਹੜੀ ਪਵੰਦਈ, ਕਿਹੜੀ ਪਵੰਦਈ ਦਾ ਅਖਰੀ ਅਰਥੇ ਆਵਾਜ਼ਾਂ ਪੈਂਦੀਆਂ ਪਈਆਂ ਨੇ, ਤੂੰ ਰੋਜ਼ ਸੁਣਨਾ ਫਲਾਣਾ ਚਲਾ ਗਿਆ ਫਲਾਣਾ ਚਲਾ ਗਿਆ, ਜੇ ਪੜੋਸੀ ਦੇ ਘਰ ਵਿੱਚੋਂ ਮੌਤ ਦੀ ਆਵਾਜ਼ ਆਉਂਦੀ ਏ, ਫਰੀਦਾ ਕਿਹੜੀ ਪਵੰਦਈ ਆਵਾਜ਼ਾਂ ਪੈਂਦੀਆਂ ਪਈਆਂ ਨੇ, ਖੜਾ ਨਾ ਆਪ ਮੁਹਾਏ, ਇਹਨਾਂ ਆਵਾਜ਼ਾਂ ਨੂੰ ਸੁਣ ਕੇ ਆਪਣੀ ਕੀਮਤੀ ਜ਼ਿੰਦਗੀ ਨੂੰ ਠਗਾ ਨਾ, ਆਪਣੇ ਆਪ ਨੂੰ ਲੁਟਾ ਨਾ, ਦੇਖ ਜਾਂਦੇ ਪਏ ਨੇ ਤੇਰੇ ਮਨ ਚ ਕਿਤੇ ਬੈਰਾਗ ਆ ਜਾਏ। ਦੂਸਰਾ ਪਰਮਾਨ, ਮਹਾਂਪੁਰਸ਼ਾਂ ਨੇ ਭਗਤ ਸਾਹਿਬਾਨਾਂ ਨੇ ਸਿਰਫ ਇਹ ਗੱਲਾਂ ਇਸ ਕਰਕੇ ਵੀ ਬੰਦਾ ਕਿਤੇ ਜਾਗ ਪਏ, ਕਿਉਂਕਿ ਸੁੱਤਾ ਹੈ ਨਾ। ਬਾਬਾ ਜੀ ਨੇ ਬਾਣੀ ਵਿੱਚ ਕਿਹਾ ਸੁੱਤੜੇ ਅਸੰਖ ਮਾਇਆ ਝੂਠੀ ਕਾਰਨੇ, ਝੂਠੀ ਮਾਇਆ ਵਿੱਚ ਸੁੱਤੇ ਹਾਂ, ਢਾਹਾਂ ਵੈਣ ਲਾਂਬੂ ਕੁਛ ਵੀ ਅਸਰ ਨਹੀਂ ਕਰਦੇ। ਬਾਬਾ ਜੀ ਨੇ ਇੱਕ ਬਚਨ ਖੋਰ ਕਿਹਾ ਮਨ ਨੂੰ ਜਗਾਉਣ ਲਈ, ਕਹਿਣ ਲੱਗੇ ਫਰੀਦਾ ਕਿੱਥੇ ਟੈਂਡੇ ਮਾਪਿਆਂ, ਸਿਰਫ ਇਹ ਬਾਹਰ ਦੀਆਂ ਉਦਾਹਰਨਾਂ ਨੇ ਜੇ ਤਨ ਦੀ ਨਹੀਂ, ਬਾਹਰੋਂ ਦੇਖ ਕੇ ਬੈਰਾਗ ਪੈਦਾ ਹੋ ਜਾਏ। ਫਰੀਦ ਤੈਨੂੰ ਜਨਮ ਦੇਣ ਵਾਲੇ ਮਾਪੇ ਮਾਂ ਬਾਪ ਕਿੱਥੇ ਚਲੇ ਗਏ, ਜੇ ਤੂੰ ਕਬਰਾਂ ਵਿੱਚੋਂ ਲੰਘਣਾ ਤੇ ਘੱਟੋ ਘੱਟ ਅੰਮਾ ਤੇ ਅੱਬਾ ਦੀ ਕਬਰ ਕੋਲ ਖਲੋ ਕੇ ਪੁੱਛ ਕਿ ਇਹ ਉਹੀ ਮਾਂ ਜਿਹੜੀ ਗੋਦ ਤੋਂ ਇੱਕ ਖਿੰਨ ਦੂਰ ਨਹੀਂ ਕਰਦੀ, ਇਹ ਉਸ ਅੱਬਾ ਦੀ ਕਬਰ ਜਿਹੜਾ ਦਿਨ ਰਾਤ ਮੇਰੇ ਪਿੱਛੇ, ਮੇਰੀ ਪਰਵਰਿਸ਼ ਪਿੱਛੇ ਦਿਹਾੜੀ ਦੱਪਾ ਕਰਦਾ ਰਿਹਾ, ਅੱਜ ਜਨਮ ਦੇਣ ਵਾਲੇ ਮਿੱਟੀ ਵਿੱਚ ਸੌਂ ਗਏ। ਤੇ ਆਪਣੇ ਮਨ ਨੂੰ ਪੁੱਛ ਕੇ ਦੇਖ, ਤੇਰੇ ਜੰਮਣ ਵਾਲੇ ਚਲੇ ਗਏ ਤੇ ਜਿਹਨੂੰ ਜੰਮ ਕੇ ਗਏ ਨੇ ਉਹਨੇ ਕਿੰਨੀ ਕੁ ਦੇਰ ਤੱਕ ਰਹਿਣਾ? ਕਿਤੇ ਬੈਰਾਗ ਸਾਹਿਬ ਕਹਿੰਦੇ ਨੇ, ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਣਿਓ ਹੈ, ਤੈਂ ਪਾਸਿਓਂ ਉਹ ਲੱਦ ਗਏ, ਤੂੰ ਅਜੇ ਨਾ ਪਤੀਣਿਓ ਹੈ, ਤੂੰ ਅਜੇ ਤੱਕ ਕਿਉਂ ਨੀ ਪਤੀਜਦਾ ਪਿਆ, ਕਿਉਂ ਨੀ ਤੇਰੇ ਮਨ ਦੇ ਵਿੱਚ ਬੈਰਾਗ ਪੈਦਾ ਹੁੰਦਾ? ਬਾਬਾ ਜੀ ਨੇ ਤੀਸਰਾ ਪ੍ਰਮਾਣ ਦਿੱਤਾ ਬੈਰਾਗ ਲਈ। ਕਹਿਣ ਲੱਗੇ, ਫਰੀਦਾ ਮੈਂ ਭੁਲਾਵਾ ਪੱਗ ਦਾ, ਪੱਗ ਬੜੀ ਚਿਣ ਚਿਣ ਕੇ ਪੇਟ ਬੰਨੇ, ਬੜੀ ਚੰਗੀ ਗੱਲ ਏ, ਦਸਤਾਰ ਦੀ ਬੜੀ ਵੱਡੀ ਮਹਾਨਤਾ ਹੈ, ਪਰ ਚੇਤੇ ਰੱਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਾੜੀ ਸ਼ਬਦ ਅਦਬ ਲਈ ਵੀ ਵਰਤਿਆ ਤੇ ਦਾੜੀ ਸ਼ਬਦ ਹੰਕਾਰ ਵਾਸਤੇ ਵੀ ਆਇਆ ਹੈ। ਉਹ ਕਿਵੇਂ? ਜਿਹੜੇ ਬੰਦੇ ਕਈ ਵਾਰੀ ਤੁਸੀਂ ਦੇਖਿਆ ਹੋਣਾ, ਉਹ ਕਿਸੇ ਨਾਲ ਝਗੜਾ ਕਰਦੇ ਨੇ, ਆਪਣੇ ਮੁਛਹਿਰਿਆਂ ਤੇ ਆਪਣੀ ਦਾੜੀ ਤੇ ਹੱਥ ਮਾਰ ਕੇ ਕਹਿੰਦੇ ਨੇ ਤੈਨੂੰ ਦੇਖ ਲਾਂਗੇ, ਤੇ ਗੁਰੂ ਸਾਹਿਬ ਕਹਿੰਦੇ ਨੇ ਗਰੀਬ ਨੂੰ ਦੇਖ ਕੇ ਮੁੱਛਾਂ ਤੇ ਹੱਥ ਫੇਰਨ ਵਾਲਿਆ, ਇਹੋ ਜਿਹੀਆਂ ਮੁੱਛਾਂ ਤੇ ਦਾੜੀ ਨੂੰ ਰੱਬ ਅੱਗ ਵੀ ਸਾੜ ਦਿੰਦਾ ਹੈ। ਗੁਰੂ ਅਰਜਨ ਸਾਹਿਬ ਦਾ ਬਚਨ ਹੈ, ਗਰੀਬਾਂ ਉੱਪਰ ਜੇ ਖਿੰਜੈ ਦਾੜੀ, ਪਾਰ ਬ੍ਰਹਮ ਸਾ ਅਗਨ ਮੈਂ ਸਾੜੀ। ਦੂਜਾ ਪਾਸੇ ਬਚਨ ਹੈ, ਕਹਿਣ ਲੱਗੇ ਸਹੀ ਦਾੜੀਆਂ ਸੁੱਚੀਆਂ ਜੇ ਗੁਰ ਚਰਨੀ ਲਗਨ, ਉਹ ਦਾੜੀਆਂ ਸੱਚੀਆਂ ਨੇ ਸੁੱਚੀਆਂ ਨੇ ਜਿਹੜੀਆਂ ਗੁਰੂ ਚਰਨਾਂ ਦੇ ਵਿੱਚ ਜੁੜ ਗਈਆਂ। ਇਸੇ ਤਰ੍ਹਾਂ ਪੱਗ ਜਿੱਥੇ ਧਰਮ ਦਾ ਚਿੰਨ ਸੀ ਕਹਿੰਦੇ ਹਾਂ, ਜੇ ਆਂਗ ਵਿੱਚ ਆ ਕੇ ਕੋਈ ਪੱਗ ਦੀ ਗੱਲ ਪੁਰਾਤਨ ਸਮੇਂ ਆਂਗ ਵਿੱਚ ਵੀ ਹੁੰਦੀ ਰਹੀ, ਬਾਬੇ ਫਰੀਦ ਨੇ ਕਿਹਾ ਮੈਂ ਭੁਲਾਵਾ ਪੱਗ ਦਾ, ਮਤ ਮੈਲੀ ਹੋਏ ਜਾਏ ਗਹਿਲਾ ਰੂਹ ਨਾ ਜਾਣੀ, ਮਨ ਬੈਰਾਗ ਭਇਆ। ਇਸ ਮੂਰਖ ਰੂਹ ਨੂੰ, ਆਤਮਾ ਨੂੰ, ਤਨ ਨੂੰ ਪਤਾ ਹੀ ਨਹੀਂ, ਸਿਰ ਪੀ ਮਿੱਟੀ ਖਾਏ, ਜਿਸ ਸਿਰ ਤੇ ਮੈਂ ਪੱਗ ਬੰਨੀ ਬੈਠਾ ਇਸ ਸਿਰ ਨੂੰ ਇੱਕ ਦਿਨ ਮਿੱਟੀ ਨੇ ਖਾ ਜਾਣਾ ਹੈ। ਮੈਂ ਭੁਲਾਵਾ ਪੱਗ ਦਾ, ਮਤ ਮੈਲੀ ਕੋਈ ਜਾਏ ਗਹਿਲਾ ਰੂਹ ਨਾ ਜਾਣੀ, ਸਿਰ ਪੀ ਮਿੱਟੀ ਖਾਏ। ਇਸੇ ਬਚਨ ਨੂੰ ਕਬੀਰ ਸਾਹਿਬ ਨੇ ਬੈਰਾਗ ਦੀ ਕਾਂਗ ਪੈਦਾ ਕਰਨ ਲਈ ਕਿਹਾ। ਕਹਿਣ ਲੱਗੇ, ਖਾੜ ਜਰੇ ਜਿਉਂ ਲਾਕਰੀ, ਕੇਸ ਜਲੇ ਜਿਉਂ ਕਾਸ। ਇਹ ਖੱਡੀਆਂ ਇਸ ਤਰ੍ਹਾਂ ਸਰੀਰ ਦੀਆਂ ਮੱਚਣ ਗਈਆਂ ਜਿਵੇਂ ਸੁੱਕੀ ਲੱਕੜ ਨੂੰ ਅੱਗ ਲੱਗੇ ਤੇ ਲੱਕੜਾਂ ਮੱਚਦੀਆਂ। ਹਾੜ ਜਰੇ ਜਿਉਂ ਲਾਕਰੀ, ਕੇਸ ਜਲੇ ਜਿਉਂ ਕਾਸ। ਇਹ ਜਗ ਜਰਤਾ ਦੇਖ ਕੇ ਭਇਓ ਕਬੀਰ ਉਦਾਸ, ਭਇਓ ਕਬੀਰ ਉਦਾਸ, ਮਨ ਬੈਰਾਗ ਭਇਆ, ਅੰਦਰ ਉਦਾਸੀ ਆ ਗਈ। ਉਹਨਾਂ ਦਾ ਇੱਕ ਗੌੜੀ ਰਾਗ ਵਿੱਚ ਬਚਨ ਆਉਂਦਾ ਬੈਰਾਗ ਦੀ ਪੈਦਾਸ਼ ਵਾਸਤੇ, ਜੇ ਸਿਰ ਰਚ ਰਚ ਬਾਂਧਤ ਪਾਗ, ਸੋ ਸਿਰ ਚੁੰਚ ਸਵਾਰਾ ਕਾਗ। ਜਿਹਦੇ ਜਿਸ ਸਿਰ ਤੇ ਤੂੰ ਬੜੇ ਧਿਆਨ ਨਾਲ ਇੱਕ ਇੱਕ ਪੇਜ ਪੱਗ ਬੰਨ ਹੈ, ਪਿਆਰਿਆ ਚੇਤੇ ਰੱਖੀ, ਇੱਕ ਦਿਨ ਇਸ ਸਿਰ ਨੂੰ ਕਾਵਾਂ ਨੇ ਚੁੰਝਾਂ ਮਾਰ ਕੇ ਸਵਾਰਨਾ ਹੈ। ਜੇ ਸਿਰ ਰਜ ਰਚ ਬਾਂਧਤ ਪਾਗ, ਸੋ ਸਿਰ ਚੁੰਚ ਸਵਾਰਾ ਕਾਗ। ਕਹਿਣ ਲੱਗੇ, ਇਸ ਤਨ ਧਨ ਕਾ ਕਿਆ ਗਰਬਈਆ, ਰਾਮ ਨਾਮ ਕਾਹੇ ਨਾ ਦ੍ਰਿੜਈਆ। ਕਹਿਤ ਕਬੀਰ ਸੁਣੋ ਮਨ ਮੇਰੇ, ਈ ਹਵਾਲ ਹੋਏਗੇ ਤੇਰੇ, ਜੋ ਕੁਝ ਤੂੰ ਅੱਖਾਂ ਨਾਲ ਦੇਖਣਾ ਪਿਆ ਇਹ ਕੁਝ ਇਹ ਤੇਰਾ ਹਾਲ ਹੋਵੇਗਾ। ਮੇਰੇ ਕਹਿਣ ਤੋਂ ਮੁਰਾਦ ਤਾਂ ਇਤਨੇ ਕੁ ਪ੍ਰਮਾਣ ਅਰਜ਼ ਕੀਤੇ ਬਾਣੀ ਵਿੱਚੋਂ ਕਿ ਦੇਖੋ, ਹਕੀਕਤ ਹੈ ਮੌਤ ਨੂੰ ਦੇਖ ਕੇ, ਤਨ ਦੀ ਨਾਸ਼ਵੰਤਾ ਨੂੰ ਦੇਖ ਕੇ ਬੈਰਾਗ ਪੈਦਾ ਹੋ ਜਾਏ। ਇਤਿਹਾਸ ਦੇ ਪੰਨੇ ਅਸੀਂ ਪੜ੍ਹਨੇ ਹਾਂ, ਬਾਬੇ ਬੁੱਢੇ ਦੇ ਅੰਦਰ ਕਿੱਥੋਂ ਬੈਰਾਗ ਪੈਦਾ ਹੋਇਆ? ਸਿਰਫ ਇੱਕ ਫਸਲ ਉਜਾੜੀ ਗਈ, ਉਸ ਉਜੜਦੀ ਹੋਈ ਫਸਲ ਨੂੰ ਦੇਖ ਕੇ ਕਹਿ ਦਿੱਤਾ, ਜੇ ਫਸਲ ਨੂੰ ਕੋਈ ਨਹੀਂ ਰੱਖ ਸਕਦਾ ਤੇ ਆਈ ਕੋਈ ਮੌਤ ਵੇਲੇ ਜ਼ਿੰਦਗੀ ਵੀ ਕੋਈ ਨਹੀਂ ਬਚਾ ਸਕਦਾ। ਭਾਈ ਤਾਰੂ ਜੀ ਦੇ ਅੰਦਰ, ਭਾਈ ਤਾਰੂ ਪੋਪਟ ਗੁਰੂ ਨਾਨਕ ਸਾਹਿਬ ਦਾ ਸਿੱਖ, ਸਿਰਫ ਮਾਂ ਨੇ ਲੱਕੜਾਂ ਬਾਲਣ ਦੀ ਗੱਲ ਕਹੀ, ਬਸ ਟਾਣੀਆਂ ਦੀ ਲੱਗੀ ਕੋਈ ਅੱਗ ਨੂੰ ਦੇਖ ਕੇ ਬੈਰਾਗ ਪੈਦਾ ਹੋ ਗਿਆ, ਪਰਮਾਤਮਾ ਵਾਲੇ ਪਾਸੇ ਤੁਰ ਪਿਆ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਕਿਰਪਾ ਕੀਤੀ, ਕਹਿਣ ਲੱਗੇ, ਬੈਰਾਗ ਜੇਕਰ ਇਨਸਾਨ ਆਪਣੀ ਜ਼ਿੰਦਗੀ ਵਿੱਚ ਵਰਤਦੀਆਂ ਹੋਈਆਂ ਘਟਨਾਵਾਂ ਨੂੰ ਦੇਖੇ ਤੇ ਇਹ ਪ੍ਰਤੀਤ ਕਰੇ ਇੱਕ ਦਿਨ ਮੇਰੇ ਨਾਲ ਨਹੀਂ ਵਾਪਰੀਆਂ ਨੇ, ਤੇ ਮਨ ਵਿੱਚ ਰੱਬ ਨੂੰ ਮਿਲਣ ਦੀ ਤਾਂਘ ਪੈਦਾ ਹੋਵੇਗੀ। ਬੁੱਧ ਅੰਦਰ ਬੈਰਾਗ ਪੈਦਾ ਹੋਇਆ। ਸਿਰਫ ਉਹਨੇ ਤਿੰਨ ਘਟਨਾਵਾਂ ਚਾਰ ਦੇਖੀਆਂ ਤੇ ਉਸ ਦੀ ਜ਼ਿੰਦਗੀ ਦੇ ਵਿੱਚ ਬੜਾ ਵੱਡਾ ਪਲਟਾ ਆ ਗਿਆ। ਸੋਚਿਆ ਸੰਸਾਰ ਹੈ ਕੀ। ਪਹਿਲੇ ਦਿਨ ਉਹਨੇ ਆਪਣੇ ਸਾਰਥੀ ਜਿਹਦਾ ਨਾਮ ਚਾਨਾ ਸੀ, ਚੰਨ ਵੀ ਕਈ ਇਤਿਹਾਸਕਾਰ ਲਿਖਦੇ ਨੇ, ਰਥਵਾਈ ਦੇ ਨਾਲ ਰਥ ਤੇ ਗਏ ਨੇ ਤੇ ਰਸਤੇ ਵਿੱਚ ਇੱਕ ਬਜ਼ੁਰਗ ਦੇਖਿਆ, ਸੋਟੀ ਦਾ ਸਹਾਰਾ ਲੈ ਕੇ ਚੱਲ ਰਿਹਾ ਸੀ। ਰਸਤੇ ਦੇ ਵਿੱਚ ਮਹਾਤਮਾ ਬੁੱਧ ਸਿਧਾਰਥ ਦੇ ਰਥ ਅੱਗੇ ਆ ਗਿਆ ਤੇ ਰਥਵਾਨ ਨੇ ਸਿਰਫ ਇੰਨੇ ਸ਼ਬਦ ਕਿਹਾ, ਬੁੱਢੇ ਪੋਸ਼ ਪੋਸ਼, ਇਹਦਾ ਮਤਲਬ ਕਿ ਰਾਹ ਤੋਂ ਪਿਛਾਂਟ ਜਾ, ਪੋਸ਼ ਪੋਸ਼ ਪਿਛਾਂਟ ਜਾ। ਹੁਣ ਰਾਜਕੁਮਾਰ ਦਾ ਰਥ ਸੀ ਤੇ ਰਥਵਾਨ ਕਹਿ ਵੀ ਪੋਸ਼ ਪੋਸ਼ ਪਿਛਾਂਟ ਜਾ। ਉਹ ਬਜ਼ੁਰਗ, ਉਹ ਬੁੱਢਾ ਤੇਜ਼ੀ ਨਾਲ ਚੱਲਣ ਲੱਗਾ, ਅਚਨਚੇਤ ਵਿਚਾਰਾ ਜ਼ਮੀਨ ਤੇ ਡਿੱਗ ਪਿਆ। ਲੋਕਾਂ ਨੇ ਇੱਕੋ ਦਮ ਇਕੱਠੇ ਹੋ ਕੇ ਧੂ ਕੇ ਉਸ ਬਜ਼ੁਰਗ ਨੂੰ, ਬੁੱਢੇ ਨੂੰ ਇੱਕ ਪਾਸੇ ਕੀਤਾ। ਮਹਾਤਮਾ ਬੁੱਧ ਸਿਧਾਰਥ ਨੇ ਰਥ ਵਿੱਚੋਂ ਦੇਖਿਆ ਤੇ ਉਸਨੇ ਰਥਵਾਨ ਨੂੰ ਪੁੱਛਿਆ, ਇਹ ਕੌਣ? ਕਿਉਂਕਿ ਉਸਨੇ ਕਦੀ ਆਪਣੀ ਜ਼ਿੰਦਗੀ ਵਿੱਚ ਅੱਜ ਤੋਂ ਪਹਿਲਾਂ ਇਹੋ ਜਿਹੇ ਬੁਢੇਪੇ ਦੇ ਰੋਗੀ ਨੂੰ ਨਹੀਂ ਸੀ ਦੇਖਿਆ। ਕਹਿਣ ਲੱਗਾ, ਇਹ ਕੌਣ? ਤੇ ਅੱਗੋਂ ਕਹਿੰਦੇ ਰਥਵਾਨ ਨੇ ਉੱਤਰ ਦਿੱਤਾ, ਇਸ ਨੂੰ ਬੁਢੇਪੇ ਦੇ ਰੋਗ ਨੇ ਗ੍ਰਸ ਲਿਆ ਹੈ। ਕਹਿਣ ਲੱਗਾ, ਇਹ ਇਨਸਾਨ ਪੈਦਾ ਹੀ ਐਸਾ ਹੋਇਆ? ਕਹਿਣ ਲੱਗਾ, ਪੈਦਾ ਤਾਂ ਇਹ ਬੱਚੇ ਦੇ ਸ਼ਿਸ਼ੂ ਦੇ ਰੂਪ ਚ ਹੋਇਆ ਸੀ, ਜੋਬਨ ਇਹਦੇ ਤੇ ਵੀ ਆਇਆ ਹੈ, ਸੰਸਾਰ ਦੇ ਸੁੱਖ ਇਹਨੇ ਵੀ ਖੰਡਾਏ, ਪਰ ਜੋਬਨ ਤੋਂ ਬਾਅਦ ਬੁਢੇਪਾ ਆਉਂਦਾ ਤੇ ਜਿਉਂ ਜਿਉਂ ਬੁਢੇਪਾ ਆਉਂਦਾ ਤਿਉਂ ਤਿਉਂ ਤਨ ਦੇ ਅੰਗ ਜਿਹੜੇ ਨੇ ਇਹ ਜਵਾਬ ਦੇ ਜਾਂਦੇ ਨੇ। ਕਦੀ ਇਹ ਬਾਲਕ ਸੀ, ਲੋਰੀਆਂ ਦਿੱਤੀਆਂ ਜਾਂਦੀਆਂ ਸਨ, ਕਦੀ ਇਹ ਜਵਾਨ ਸੀ, ਆਪਣੇ ਹੱਥਾਂ ਪੈਰਾਂ ਦੇ ਬਲ ਤੇ ਮਾਣ ਕਰਦਾ ਸੀ, ਅੱਜ ਲਾਠੀ ਦੇ ਸਹਾਰੇ ਚੱਲਦਾ ਹੈ ਤੇ ਤਾਂ ਵੀ ਇਹਦੇ ਤੋਂ ਤੁਰਿਆ ਨਹੀਂ ਜਾਂਦਾ, ਡਿੱਗ ਪਿਆ, ਤਨ ਵਿੱਚ ਬਲ ਨਹੀਂ। ਤੇ ਲੰਘ ਦੇਖੋ, ਲੋਕਾਂ ਨੇ ਇਹਨੂੰ ਸੜਕ ਦੇ ਕਿਨਾਰੇ ਖਿੱਚ ਕੇ ਕਰ ਦਿੱਤਾ ਹੈ। ਸਿਧਾਰਥ ਨੇ ਇੱਕ ਗੱਲ ਕੇ ਕਹਿਣ ਲੱਗਾ, ਰਥ ਪਿੱਛਾ ਮੋੜ ਲੈ, ਮੇਰੇ ਤੇ ਬੁਢੇਪਾ ਆ ਗਿਆ ਹੈ। ਇਹ ਜੇ ਇਸ ਨਾਲ ਵਾਪਰਿਆ, ਇਹ ਹਰ ਇੱਕ ਨਾਲ ਵਾਪਰ ਸਕਦਾ। ਇੱਕ ਬਜ਼ੁਰਗ ਨੂੰ ਲਾਠੀ ਦੇ ਸਹਾਰੇ ਚੱਲਦਿਆਂ ਦੇਖ ਕੇ ਸਿਧਾਰਥ ਦੇ ਮਨ ਵਿੱਚ ਬੈਰਾਗ ਆਇਆ ਤੇ ਉਹ ਪਿਛਾਂ ਨੂੰ ਚੱਲ ਪਿਆ। ਦੂਸਰੀ ਘਟਨਾ ਉਹਨੇ ਆਪਣੀ ਜ਼ਿੰਦਗੀ ਵਿੱਚ ਦੇਖੀ ਕਿ ਇੱਕ ਦਿਨ ਫਿਰ ਰਾਹ ਤੇ ਚੜਿਆ ਤੇ ਥੋੜੀ ਜਿਹੀ ਦੂਰ ਗਏ, ਸੜਕ ਦੇ ਕਿਨਾਰੇ ਤੇ ਇੱਕ ਅਸਾਧ ਰੋਗੀ ਪਿਆ, ਉਹਦੇ ਰਿਸ਼ਤੇਦਾਰ ਕੋਲ ਬੈਠੇ ਨੇ ਤੇ ਆਵਾਜ਼ਾਂ ਦੇ ਦੇਖ ਕੇ ਕਹਿੰਦੇ ਨੇ, ਕੋਈ ਇਹਦੀ ਦਵਾਈ ਕਰ ਸਕਦਾ, ਕੋਈ ਇਹਦਾ ਇਲਾਜ ਕਰ ਸਕਦਾ? ਕਿਉਂਕਿ ਪੁਰਾਤਨ ਸਮੇਂ ਜਿਸ ਬੰਦੇ ਨੂੰ ਰੋਗ ਲੱਗ ਜਾਂਦਾ ਸੀ, ਅਸਾਧ ਰੋਗ ਲੱਗਦਾ ਸੀ, ਤੇ ਉਹ ਕੀ ਕਰਦੇ ਸਨ, ਉਸ ਰਸਤੇ ਦੇ ਕਿਨਾਰੇ ਜਾ ਕੇ ਉਹਨੂੰ ਲਿਟਾ ਦੇਣਾ ਕਿ ਜਿੱਥੇ ਆਮ ਲੋਕਾਂ ਦੀ ਆਵਾਜਾਈ ਹੋਏ, ਉਹ ਤਾਂ ਲਿਟਾਉਂਦੇ ਸਨ। ਹੋ ਸਕਦਾ ਕੋਈ ਪ੍ਰਦੇਸ਼ ਵਿੱਚੋਂ, ਕੋਈ ਗਵਾਂਢ ਵਿੱਚੋਂ, ਕਿਸੇ ਹੋਰ ਸ਼ਹਿਰ ਵਿੱਚੋਂ ਲੰਘਦਾ ਹੋਇਆ ਇਹਦੀ ਤਰਸਯੋਗ ਹਾਲਤ ਨੂੰ ਦੇਖੇ ਤੇ ਸ਼ਾਇਦ ਉਹ ਕਿਸੇ ਵੈਦ ਦੀ, ਹਕੀਮ ਦੀ ਜਾਂ ਦਵਾਈ ਦੀ ਕੋਈ ਦੱਸ ਪਾ ਦੇ। ਅਕਸਰ ਇਹੋ ਜਿਹੇ ਰੋਗੀਆਂ ਨੂੰ ਸੜਕਾਂ ਦੇ ਕਿਨਾਰੇ ਤੇ ਲਿਟਾਇਆ ਜਾਣਾ। ਸੜਕ ਦੇ ਕਿਨਾਰੇ ਰੋਗੀ ਲੇਟਿਆ, ਉਸ ਵੇਲੇ ਬੁੱਧ ਸਿਧਾਰਥ ਜਿਹਦਾ ਨਾਮ ਸੀ, ਉਹਨੇ ਰੋਗੀ ਨੂੰ ਦੇਖਿਆ, ਪਰਿਵਾਰ ਦੇ ਜੀ ਦੇਖੇ, ਰੋਗੀ ਵਿਲਕਦਾ ਦੇਖਿਆ ਤੇ ਪੁੱਛਦੇ ਨੇ ਰਥਵਾਨ ਨੂੰ, ਇਹ ਕੌਣ? ਕਹਿਣ ਲੱਗੇ, ਇਹਨੂੰ ਅਸਾਧ ਰੋਗ ਲੱਗ ਗਿਆ, ਪਰਿਵਾਰ ਘਰ ਕਿਉਂ ਨਹੀਂ ਰੱਖਦਾ? ਕਹਿਣ ਲੱਗੇ, ਇਹਨੂੰ ਇਸ ਕਰਕੇ ਨਹੀਂ ਘਰ ਰੱਖਦੇ, ਸ਼ਾਇਦ ਇੱਥੇ ਲੰਘਦਾ ਹੋਇਆ ਕੋਈ ਇਹਦਾ ਇਲਾਜ ਦੱਸ ਜਾਏ। ਸਿਧਾਰਥ ਕਹਿੰਦਾ, ਇਲਾਜ ਹੋ ਸਕਦਾ? ਰਥਵਾਨ ਨੇ ਕਿਹਾ, ਮੁਮਕਿਨ ਨਹੀਂ, ਅਸੰਭਵ ਹੈ। ਹੋ ਸਕਦਾ ਕਿਸੇ ਸੜਕ ਦੇ ਕਿਨਾਰੀ ਇੱਕ ਦਿਨ ਇਹਦਾ ਅੰਤ ਹੋ ਜਾਏ। ਕਹਿਣ ਲੱਗੇ, ਰਥ ਪਿਛਾਂ ਮੋੜ ਲੈ, ਸੰਸਾਰ ਦੁੱਖਾਂ ਦਾ ਘਰ ਹੈ, ਅਗਾਂ ਨਹੀਂ ਮੈਂ ਜਾਣਾ। ਵਾਪਸ ਆ ਗਏ। ਤੀਸਰੀ ਘਟਨਾ ਨੇ ਅੰਦਰੋਂ ਚੰਜੋੜ ਕੇ ਰੱਖ ਦਿੱਤਾ। ਅੱਜ ਤੀਸਰੀ ਵਾਰ ਜਦੋਂ ਰਥ ਗਿਆ ਸਿਧਾਰਥ ਦਾ, ਬੁੱਧ ਦਾ, ਬੁੱਧ ਸ਼ਬਦ ਮੈਂ ਵਰਤ ਰਿਹਾ, ਪੈਸੇ ਨਾਮ ਸਿਧਾਰਥ ਸੀ ਉਸ ਵੇਲੇ। ਅੱਜ ਤੀਸਰੀ ਵੇਰ ਕੀ ਦੇਖਿਆ ਕਿ ਇੱਕ ਆਦਮੀ ਦੀ ਅਰਥੀ, ਪਰਿਵਾਰ ਦੇ ਜੀ, ਮੁਹੱਲੇ ਦੀ ਜੀ ਉਠਾ ਕੇ ਲਿਜਾਂਦੇ ਪਏ ਨੇ, ਮੁਹੱਲੇ ਦੇ ਲੋਕ, ਤੇ ਨਾਲ ਉਹਦੇ ਸਾਖ ਸੰਬੰਧੀ ਤੁਰਦੇ ਜਾਂਦੇ ਨੇ, ਰੋਈ ਜਾਂਦੇ ਨੇ। ਸਿਧਾਰਥ ਨੇ ਪਹਿਲੀ ਵਾਰੀ ਰੋਣਾ ਸੁਣਿਆ ਸੀ ਮੌਤ ਦਾ, ਪਹਿਲੀ ਵਾਰੀ ਅਰਥੀ ਉੱਚੀ ਦਿਖੀ ਤੇ ਆਪਣੇ ਰਥਵਾਨ ਨੂੰ ਫਿਰ ਆਵਾਜ਼ ਦੇ ਕੇ ਪੁੱਛਿਆ, ਇਹ ਰੌਲਾ ਕਾਹਦਾ, ਇਹ ਸ਼ੋਰਗੁਲ ਕਾਹਦਾ, ਕਿਉਂ ਲੋਕ ਇੰਨਾ ਬਿਲਕਦੇ ਪਏ ਨੇ, ਆ ਕੌਣ ਹੈ ਜਿਹਨੂੰ ਚਿੱਟੇ ਬਸਤਰਾਂ ਚ ਲਪੇਟ ਕੇ ਲਈ ਜਾਂਦੇ ਨੇ? ਉਸ ਵੇਲੇ ਉਹਨੇ ਕਿਹਾ, ਰਾਜਕੁਮਾਰ, ਇਸ ਆਦਮੀ ਦੀ ਮੌਤ ਹੋ ਚੁੱਕੀ ਹੈ, ਪਰਿਵਾਰ ਦੇ ਜੀ ਇਹਦਾ ਸੰਸਕਾਰ ਕਰਨ ਵਾਸਤੇ ਇਹਨੂੰ ਫੂਕਰ ਨਹੀਂ ਲਿਜਾਂਦੇ ਪਏ ਨੇ, ਤੇ ਜਿੰਨਾ ਜਿੰਨਾ ਕਿਸੇ ਦਾ ਸਨੇਵੇ ਉਹ ਰੋਂਦੇ ਪਏ ਨੇ। ਕਹਿਣ ਲੱਗੇ ਰਥਵਾਨ ਨੂੰ, ਰਥ ਰੋਕ, ਮੈਂ ਪਹਿਲਾਂ ਦੋ ਘਟਨਾਵਾਂ ਦੇਖੀਆਂ ਨੇ, ਇੱਕ ਬਜ਼ੁਰਗ ਬੁੱਢਾ ਦੇਖਿਆ ਜਿਹੜਾ ਲਾਠੀ ਦੇ ਸਹਾਰੇ ਵੀ ਨਹੀਂ ਸੀ ਚੱਲ ਸਕਦਾ, ਤੇ ਰਥਵਾਨ ਕਹਿੰਦਾ ਹੋ ਸਕਦਾ ਬੁਢੇਪਾ ਆਵੇ ਤੇ ਬੁਢੇਪਾ ਸੁਖਦਾਈ ਰਹਿ ਕਿ ਆਦਮੀ ਨੂੰ ਬੁਢੇਪੇ ਦਾ ਰੋਗ ਤੰਗ ਨਾ ਕਰੇ, ਬਚ ਸਕਦਾ। ਦੂਸਰਾ ਕਹਿਣ ਲੱਗੇ ਮੈਂ ਰੋਗੀ ਦੇਖਿਆ, ਤੇ ਰਥਵਾਨ ਨੇ ਕਿਹਾ ਉਹ ਰੋਗੀ ਵੀ ਕਈ ਹਜ਼ਾਰਾਂ ਵਿੱਚੋਂ ਇੱਕ ਅੱਧਾ ਹੁੰਦਾ ਜਿਹਨੂੰ ਰੋਗ ਲੱਗਦਾ, ਕੋਈ ਜ਼ਰੂਰੀ ਨਹੀਂ ਕਿ ਹਰ ਬੰਦੇ ਨੂੰ ਅਸਾਧ ਰੋਗ ਲੱਗੇ। ਕਹਿਣ ਲੱਗਾ ਅੱਜ ਮੈਂ ਤੀਸਰਾ ਦੇਖਿਆ ਜਿਹਨੂੰ ਘਰ ਦੇ ਪਰਿਵਾਰ ਦੇ ਜੀਵ ਉਠਾ ਕੇ ਲਿਜਾਂਦੇ ਪਏ ਨੇ, ਤੇ ਰਥਵਾਨ ਨੇ ਕਿਹਾ ਰਾਜਕੁਮਾਰ ਹੋ ਸਕਦਾ ਬੁਢੇਪੇ ਦੇ ਰੋਗ ਤੋਂ ਬਚ ਜਾਏ, ਹੋ ਸਕਦਾ ਅਸਾਧ ਰੋਗ ਨਾ ਲੱਗੇ, ਪਰ ਆ ਜਿਹੜਾ ਤੀਜਾ ਅੱਜ ਮਾਜਰਾ ਤੂੰ ਤਮਾਸ਼ਾ ਅੱਖਾਂ ਨਾਲ ਦੇਖਿਆ ਇਹ ਹਰ ਇੱਕ ਦੇ ਘਰ ਵਾਪਰਨਾ, ਇਸ ਤੋਂ ਕੋਈ ਵੀ ਨਹੀਂ ਬਚ ਸਕਦਾ, ਮੌਤ ਹਰ ਦੇ ਘਰ ਆਵੇਗੀ। ਉਸ ਵੇਲੇ ਉਹਨੇ ਕਿਹਾ ਪਕੜ ਰਥਵਾਨ ਨੂੰ, ਕਿਹਾ ਘੋੜੇ ਪਿਛਾਂ ਮੋੜ, ਮੈਂ ਆਪਣੇ ਮਹਿਲ ਵੀ ਜਾਣਾ ਚਾਹੁੰਦਾ। ਪਿਆਰਿਓ, ਤਿੰਨ ਘਟਨਾਵਾਂ ਦੇਖੀਆਂ ਤੇ ਜ਼ਿੰਦਗੀ ਦੇ ਅੰਦਰ ਇੱਕ ਕੰਬੜੀ ਛਿੜ ਗਈ, ਇੱਕ ਸੋਚ ਵਿੱਚ ਸਿਧਾਰਥ ਚਲਾ ਗਿਆ, ਕਿਸੇ ਡੂੰਘੀ ਸੋਚ ਵਿੱਚ ਡੁੱਬ ਗਿਆ ਕਿ ਇਹਨਾਂ ਦੁੱਖਾਂ ਦਾ ਇਲਾਜ ਕਿਤੇ ਹੈ, ਇਸ ਮੌਤ ਤੇ ਫਤਿਹ ਕੋਈ ਪਾ ਸਕਦਾ, ਕਿ ਇਸ ਦੁੱਖ ਤੋਂ ਕੋਈ ਬਚ ਸਕਦਾ। ਇਹਨਾਂ ਤਿੰਨ ਘਟਨਾਵਾਂ ਨੇ ਝੰਜੋੜ ਕੇ ਰੱਖ ਦਿੱਤਾ ਤੇ ਬੁੱਧ ਬਣਾ ਦਿੱਤਾ ਇਹਨਾਂ ਤਿੰਨ ਘਟਨਾਵਾਂ ਨੇ। ਤੇ ਮੇਰੇ ਧੰਨ ਗੁਰੂ ਅਰਜੁਨ ਸਾਹਿਬ ਅੱਜ ਮਿਹਰ ਪਿਆ ਕਰਦੇ ਨੇ, ਕਹਿੰਦੇ ਨੇ ਉਹ ਕਾਇਆ ਤੂੰ ਦੇਖ, ਤੇਰੇ ਸਾਥੀ ਨੇ ਤੈਨੂੰ ਛੱਡ ਕੇ ਚਲੇ ਜਾਣਾ, ਆਪਾਂ ਅੱਖਾਂ ਨਾਲ ਦੇਖਣੇ ਹਾਂ। ਮੈਂ ਬੇਨਤੀ ਕਈ ਵਾਰੀ ਕਰਨਾ, ਅਸੀਂ ਦੂਜੇ ਦੀ ਮੌਤ ਨੂੰ ਦੂਜੇ ਦੀ ਸਮਝਨੇ ਆ, ਆਪਣੀ ਮੌਤ ਨਹੀਂ ਸਮਝਦੇ। ਹਾਲਾਂਕਿ ਅਸੀਂ ਬ੍ਰਹਮ ਗਿਆਨ ਦੀ ਗੱਲ ਕਰਨੇ ਆ, ਜਦੋਂ ਅਰਥੀ ਉੱਠਦੀ ਏ ਸ਼ਮਸ਼ਾਨ ਭੂਮੀ ਤੱਕ ਅਸੀਂ ਸਾਰੇ ਵਾਹਿਗੁਰੂ ਵਾਹਿਗੁਰੂ ਕਰਨੇ ਆ, ਕਈ ਤਾਂ ਉੱਥੇ ਸ਼ੁਰੂ ਹੋ ਜਾਂਦੇ ਨੇ। ਸਾਹਮਣੇ ਚਿਖਾ ਬਲਦੀ ਹੋਵੇਗੀ, ਦੂਰ ਖਲੋਤੇ ਬਿਜ਼ਨਸ ਦੀ ਗੱਲ ਕਰਨਗੇ ਤੇ ਮਨ ਕਹਿੰਦਾ ਵੀ ਕਿਹੋ ਜਿਹਾ ਪੱਥਰ ਹੈ ਅੰਦਰ ਕਿ ਬਲਦੀ ਕੋਈ ਲਾਂਬੂ ਕੋਲ ਖਲੋ ਕੇ ਵੀ ਨਹੀਂ ਚੇਤੇ ਆਉਂਦਾ ਪਿਆ ਵੀ ਇੱਕ ਦਿਨ ਮੈਂ ਵੀ ਸਰਨ ਵਾਸਤੇ ਇੱਥੇ ਆਉਣਾ ਹੈ। ਉੱਥੇ ਬੈਠੇ ਮਜ਼ਾਕ ਕਰਨਗੇ, ਬਾਹਰ ਨਿਕਲੇ, ਕਿਉਂਕਿ ਬੰਦਾ ਏਡਾ ਵੱਡਾ ਕਲਾਕਾਰ ਹੈ, ਇਹ ਬਿਨਾਂ ਕਿਸੇ ਅਕੈਡਮੀ ਤੋਂ ਹੀ ਐਕਟਿੰਗ ਕਰਨੀ ਸਿੱਖ ਗਿਆ ਹੈ। ਧਿਆਨ ਦਿਆ ਜੇ, ਆਮ ਤੌਰ ਤੇ ਕੋਈ ਐਕਟਰ ਬਣਦਾ ਹੈ ਨਾ, ਉਹ ਕਿੰਨੀ ਪੜ੍ਹਾਈ ਕਰਦਾ, ਕਈ ਥਾਂ ਸਕੂਲਾਂ ਵਿੱਚ ਜਾ ਕੇ, ਕਿਸੇ ਕਾਲਜ ਵਿੱਚ ਜਾ ਕੇ ਉਹ ਸ਼ੁਰੂ ਤੋਂ ਡਰਾਮੇ ਕਰਦਾ, ਫਿਰ ਕਿਤੇ ਜਾ ਕੇ ਉਹਨੂੰ ਐਕਟਿੰਗ ਕਰਨ ਵਿੱਚ ਮੁਹਾਰਤ ਹਾਸਲ ਹੁੰਦੀ ਹੈ। ਬੰਦਾ ਜੰਮਦਾ ਹੀ ਕਲਾਕਾਰ ਹੈ, ਸੱਚ ਜਾਣਿਓ ਇੰਨੀ ਕਲਾਕਾਰੀ ਕਰਦਾ, ਇਹਦੀ ਕਲਾ ਨੂੰ ਵੇਖ ਕੇ ਕਈ ਵਾਰੀ ਮਨ ਕਹਿੰਦਾ ਮਨਾ, ਏਡਾ ਵੱਡਾ ਕਲਾਕਾਰ ਬਿਨਾਂ ਪੈਸਿਆਂ ਤੋਂ ਐਕਟਰ ਬਣਿਆ ਹੋਇਆ ਹੈ। ਕਲਾਕਾਰੀ ਹੈ ਨਾ, ਕਿ ਜਦੋਂ ਤੁਸੀਂ ਦੇਖਦੇ ਹੋ, ਮੈਂ ਕਈ ਵਾਰੀ ਬਾਹਰ ਜਦੋਂ ਜਾਈਦਾ ਹੈ ਨਾ, ਕਈ ਸਥਾਨਾਂ ਤੇ ਕਥਾ ਕਰਨੀ ਪੈਂਦੀ ਹੈ, ਤੇ ਐਸੇ ਗੁਰਦੁਆਰੇ ਵੀ ਖੈਣ ਬਾਹਰ ਜਿੱਥੇ ਪੰਜ ਪੰਜ ਛੇ ਛੇ ਹਾਲ ਨੇ, ਐਸ ਹਾਲ ਚ ਭੋਗ ਪਿਆ ਪੈਂਦਾ, ਨਾਲ ਦੇ ਹਾਲ ਵਿੱਚ ਐਤਵਾਰ ਵਿਆਹ ਪਿਆ ਹੁੰਦਾ, ਤੀਜੇ ਹਾਲ ਵਿੱਚ ਬੱਚੇ ਦਾ ਜਨਮ ਦਿਨ ਮਨਾਇਆ, ਚੌਥੇ ਹਾਲ ਵਿੱਚ ਨੌਜਵਾਨ ਦਾ ਭੋਗ ਪੈਂਦਾ। ਉੱਥੇ ਫਿਰ ਕਰਦੇ ਕੀ ਨੇ ਵੀ ਇੱਥੇ ਵਿਆਹ ਤੇ 15 ਮਿੰਟ ਬੋਲ ਦਿਓ, ਹੁਣ ਅਗਾਂਹ ਨੌਜਵਾਨ ਮਰਿਆ ਉਹਦੇ ਭੋਗ ਤੇ 10 ਮਿੰਟ ਬੋਲ ਦਿਓ। ਫਿਰ ਉਸ ਵੇਲੇ ਮਨ, ਮੈਂ ਤਾਂ ਕੰਨੀ ਕਤਰਾਨਾ ਹੁੰਦਾ, ਮੈਂ ਕਹਿੰਦਾ ਆਖਿਰ ਅਸੀਂ ਵੀ ਤਨ ਵਿੱਚ ਚਮੜੇ ਦਾ ਤਨ ਰੱਬ ਨੇ ਸਾਨੂੰ ਦਿੱਤਾ, ਸਾਡੇ ਵਿੱਚ ਵੀ ਦਿਲ ਹੈ, ਇੱਕ ਪਾਸੇ ਵਿਆਹ ਦੀਆਂ ਖੁਸ਼ੀ ਦੀਆਂ ਬਾਤਾਂ ਕਰਨੇ ਆ, ਦੂਜੇ ਪਾਸੇ ਅਰਥੀ ਦੀ ਗੱਲ ਕਰਨੇ ਆ। ਕਈ ਵਾਰੀ ਮੈਂ ਸੋਚਣਾ ਕਿਤਨੇ ਕਲਾਕਾਰ ਨੇ ਉਹ ਲੋਕ, ਤੁਸੀਂ ਆਪਣੇ ਨੇਤਾ ਹੀ ਲੈ ਲਓ, ਕਿਸੇ ਦਾ ਵਿਆਹ ਹੋਵੇਗਾ ਉੱਥੇ ਖਿੜ ਕੜਾ ਕੇ ਹੱਸਦੇ ਹੋਣਗੇ, ਖੁਸ਼ੀ ਦੀਆਂ ਵਧਾਈਆਂ ਦੇਣਗੇ, ਯਕ ਲਖਤ 5 ਮਿੰਟ ਬਾਅਦ ਭੋਗ ਤੇ ਹੁੰਦੇ ਨੇ, ਚਿਹਰੇ ਚੇਂਜ ਕਰ ਲੈਂਦੇ ਨੇ,
ਰੁਮਾਲ ਲੈ ਕੇ ਅੱਖਾਂ ਪੂੰਝ ਕੇ ਕਹਿਣ ਕੇ ਬੜੇ ਦੁੱਖ ਦੀ ਗੱਲ ਹੈ, ਸਹੀ ਜਾਣੂ ਆਤਮਾ ਨਹੀਂ ਮਨ ਦੀ, ਸਿਰਫ ਇੱਕ ਐਕਟਿੰਗ ਹੈ, ਇੱਕ ਕਲਾ ਹੈ, ਕਲਾਕਾਰੀ ਹੈ ਨਾ। ਜਿਸ ਦੇ ਅੰਦਰ ਨੂੰ ਸੱਟ ਵੱਜਦਾ ਉਹ ਕਲਾਕਾਰੀ ਨਹੀਂ ਕਰਦਾ, ਫਿਰ ਉਹ ਵਹਿ ਤੁਰਦਾ ਕਿ ਨਹੀਂ ਸੰਸਾਰ ਨਾਸ਼ਵੰਤ ਹੈ, ਇੱਕ ਦਿਨ ਸੰਸਾਰ ਤੋਂ ਆਪਾਂ ਕੂਚ ਕਰਨਾ ਹੈ। ਬੰਦਾ ਕਲਾਕਾਰ ਹੈ ਤੇ ਇੱਕ ਇੱਕ ਸਰੀਰ ਵਿੱਚ ਕਈ ਕਈ ਰੋਜ਼ ਦੇ ਪਾਠ ਅਦਾ ਕਰਦਾ। ਸਰੀਰ ਇੱਕ ਕਿਤੇ ਹਾਸੇ ਵਾਲੀਆਂ ਗੱਲਾਂ ਕਰ ਰਿਹਾ, ਜਿੱਥੇ ਰੋਣਾ ਮਿਲ ਜਾਏ ਉੱਥੇ ਰੋਈ ਜਾਂਦਾ ਹੈ, ਜਿੱਥੇ ਕਿਤੇ ਐਕਸੀਡੈਂਟ ਹੋ ਜਾਏ ਉੱਥੇ ਹੋਰ ਤਰ੍ਹਾਂ ਦਾ ਚਿਹਰਾ ਬਣਾ ਕੇ ਚਲਾ ਜਾਂਦਾ। ਸਿਰਫ ਮੇਰੇ ਕਹਿਣ ਤੋਂ ਮੁਰਾਦ ਇਹ ਕਿ ਦੂਜੇ ਦੀ ਬਲ ਦੀ ਕੋਈ ਚਿਖਾ ਨੂੰ ਆਪਣੀ ਚਿਖਾ ਸਮਝ ਤਾਂ ਤੇਰੇ ਮਨ ਵਿੱਚ ਬੈਰਾਗ ਹੋਵੇਗਾ, ਅਦਰਵਾਈਜ਼ ਨਹੀਂ ਤਾਂ ਸੱਚ ਜਾਣੀ ਕੇਵਲ ਇੱਕ ਲੋਕ ਲਾਚ ਖਾਤਰ ਤੂੰ ਤੁਰਿਆ ਫਿਰਨੇ, ਮਨ ਚ ਬੈਰਾਗ ਨਹੀਂ। ਧੰਨ ਗੁਰੂ ਅਰਜੁਨ ਸਾਹਿਬ ਨੇ ਅੱਜ ਜਿਹੜਾ ਬਚਨ ਕਿਹਾ ਇਹਦੀ ਥੋੜੀ ਜਿਹੀ ਵਿਆਖਿਆ ਮੈਂ ਆਰੰਭ ਵਿੱਚ ਇਹ ਕਰਨੀ ਚਾਹੁੰਦਾ ਹਾਂ। ਇਹ ਸ਼ਬਦ ਨੂੰ ਕਈ ਵਾਰੀ ਕਈ ਸਾਡੇ ਸੱਜਣ ਇਸ ਭਾਵ ਅਰਥ ਵਿੱਚ ਵੀ ਲੈ ਜਾਂਦੇ ਨੇ ਕਿ ਪਤੀ ਦੀ ਮੌਤ ਹੋ ਜਾਏ ਤੇ ਪਤਨੀ ਤੇਰੀ ਕਿਸੇ ਨੇ ਬਾਤ ਨਹੀਂ ਪੁੱਛਣੀ, ਕਿਉਂਕਿ ਸ਼ਬਦ ਇਹਦੀ ਆਰੰਭਤਾ ਇਸਤਰੀ ਲਿੰਗ ਤੋਂ ਸ਼ੁਰੂ ਹੁੰਦੀ ਹੈ। ਅਸਲ ਵਿੱਚ ਇਹ ਕਿਸੇ ਔਰਤ ਲਈ ਨਹੀਂ, ਇਸ ਕਾਇਆ ਲਈ ਹੈ। ਸ਼ਬਦ ਪ੍ਰਾਰੰਭ ਹੁੰਦਾ ਟੀਚਰ ਵਸਹਿ ਸੋਹੇਲੜੀ, ਟੀਚਰ ਦਾ ਅਖਰੀ ਅਰਥ ਹੈ ਤਦੋਂ ਤਾਈ, ਤਦੋਂ ਤੱਕ ਵਸੈ ਸੁਹੇਲੜੀ, ਤੂੰ ਸੁਖੀ ਰਹੇਗੀ ਸੁਖੀ ਵਸੇਗੀ ਜਿਚਰ ਜਿੰਨੀ ਦੇਰ ਤੱਕ ਸਾਥੀ ਨਾਲ, ਖੇ ਕਾਇਆ ਖੇ ਦੇਹੀ ਖੇ ਸਰੀਰ, ਤੂੰ ਓਨੀ ਦੇਰ ਤੱਕ ਹੀ ਸੁਖੀ ਵਸੇਗੀ ਜਿੰਨੀ ਦੇਰ ਤੱਕ ਸਾਥੀ ਦਾ ਅਰਥ ਕੀਤਾ ਆਤਮਾ ਸਾਥੀ ਤੇਰੇ ਨਾਲ ਹੈ। ਟਿਚਰ ਵਸੈ ਸੁਹੇਲੜੀ, ਜਿਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ, ਜਦੋਂ ਅੰਦਰ ਵਾਲਾ ਆਤਮਾ ਉੱਠ ਕੇ ਚੱਲ ਪਿਆ ਸਾਥੀ ਤੁਰ ਲੱਗਾ ਤਾਂ ਤਦੋਂ ਉਸ ਵੇਲੇ ਧੰਨ ਹੇ ਕਾਇਆ ਰੂਪੀ ਇਸਤਰੀ ਖਾਕੂ ਰਾਲ, ਉਸ ਵੇਲੇ ਤੂੰ ਖਾਕ ਵਿੱਚ ਰਲ ਜਾਏਗੀ ਮਿੱਟੀ ਵਿੱਚ ਰਲ ਜਾਏਗੀ, ਓਨੀ ਦੇਰ ਤੱਕ ਮਿੱਟੀਏ ਤੇਰੀ ਕੀਮਤ ਹੈ ਜਿੰਨੀ ਦੇਰ ਤੱਕ ਤੇਰੇ ਅੰਦਰ ਨੂਰ ਹੈ, ਜਿਸ ਦਿਨ ਨੂਰ ਨਿਕਲ ਗਿਆ ਚੱਲੀਏ ਉਸ ਦਿਨ ਖਾਕ ਵਿੱਚ ਸਮਾ ਜਾਏਗੀ। ਟਿਚਰ ਵਸੈ ਸੁਹੇਲੜੀ, ਓਨੀ ਦੇਰ ਤੱਕ ਤੂੰ ਸੁਖੀ ਹੈ ਸੁਹੇਲੀ ਹੈ, ਜਿਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ, ਅੰਦਰ ਵਾਲਾ ਸਾਥੀ ਉੱਠ ਕੇ ਚੱਲ ਪਿਆ ਤਾਂ ਧਨ ਖਾਕੂ ਰਾਲ, ਉਸ ਵੇਲੇ ਇਸ ਧਨ ਨੂੰ ਇਸ ਕਾਇਆ ਨੂੰ ਇਸ ਇਸਤਰੀ ਨੂੰ ਖਾਕ ਦੇ ਸਪੁਰਦ ਕਰ ਦਿੱਤਾ, ਮਿੱਟੀ ਦੇ ਸਪੁਰਦ ਕਰ ਦਿੱਤਾ, ਤੇ ਅਸੀਂ ਕਹੀਏ ਅਗਨ ਭੇਟਾ ਕਰ ਦਿੱਤਾ, ਜਲ ਵਿੱਚ ਪ੍ਰਵਾਹਿਤ ਕਰ ਦਿੱਤਾ। ਮੇਰੇ ਸੱਚੇ ਪਾਤਸ਼ਾਹ ਕਹਿੰਦੇ ਨੇ ਦੇਖ ਉਹੀ ਤਾਨੇ ਜਦੋਂ ਸਾਥੀ ਨਾਲ ਸੀ ਤੇ ਕਿੰਨਾ ਤਨ ਨੂੰ ਸ਼ਿੰਗਾਰਿਆ, ਕਿੰਨਾ ਤੈਨੂੰ ਆਓ ਭਗਤ ਕੀਤੀ ਗਈ, ਸਾਥੀ ਚਲਾ ਗਿਆ ਤੇ ਵਿਚਾਰੀ ਕਾਇਆ ਰੁਲਦੀ ਰਹਿ ਗਈ। ਬਾਬਾ ਜੀ ਨੇ ਤੇ ਬਾਣੀ ਵਿੱਚ ਕਹਿ ਤੂੰ ਕਾਇਆ ਮੈਂ ਰੁਲਦੀ ਦੇਖੀ, ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਕਾਇਆ ਰੁਲਦੀਆਂ ਹੋਈਆਂ ਨੂੰ, ਜਿਉਂ ਧਰ ਉੱਪਰ ਛਾਰੋ ਜਿਵੇਂ ਧਰਤੀ ਦੇ ਉੱਤੇ ਮਿੱਟੀ ਰੁਲਦੀ ਹੈ ਤੇ ਕਾਇਆ ਰੁਲਦੀ ਹੈ, ਜਿਉਂ ਧਰ ਉੱਪਰ ਛਾਰੋ। ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਦਾਤਾ ਜੀ ਨੇ ਨਾ ਇਸ ਗੱਲ ਨੂੰ ਸਮਝਾਉਣ ਲਈ ਕਿ ਆਤਮਾ ਚਲਾ ਜਾਏ ਤੇ ਕਾਇਆ ਦੀ ਕੋਈ ਪੁੱਛ ਪੜਤਾਲ ਨਹੀਂ। ਪਿਆਰਿਓ ਡਰਦੇ ਨੇ ਕਰਦੇ ਜੀ, ਬਾਬਾ ਜੀ ਨੇ ਬਾਣੀ ਵਿੱਚ ਕਿਹਾ ਨਾ ਜਬ ਹੀ ਖੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ, ਘਰ ਕੀ ਨਾਰ ਬਹੁਤ ਹਿਤ ਹਿਤ ਜਾਸ਼ੋ ਸਦਾ ਰਹਿਤ ਸੰਗ ਲਾਗੀ, ਜਬ ਹੀ ਖੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਭਗਤ ਰਵਿਦਾਸ ਜੀ ਕਹਿੰਦੇ ਨੇ ਘਰ ਕੀ ਨਾਰ ਉਰੇ ਤਾਂ ਲਾਗੀ ਉਹ ਤੋਂ ਭੂਤ ਭੂਤ ਕਰ ਪਾਗੀ। ਟਿਚਰ ਵਸੇ ਸੁਖੇਲੜੀ, ਜਿਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂ ਰਾਹ। ਗੁਰੂ ਨਾਨਕ ਸਾਹਿਬ ਜੀ ਨੇ ਇੱਕ ਬਚਨ ਕਿਹਾ, ਉੱਥੇ ਕਾਇਆ ਨੂੰ ਭੈਣ ਕਿਹਾ ਤੇ ਇਸ ਆਤਮਾ ਨੂੰ ਭਰਾ ਕਿਹਾ।
ਕਹਿੰਦੇ ਨੇ ਦੇਖੋ ਇਸ ਭੈਣ ਤੇ ਭਰਾ ਦਾ ਐਸਾ ਸੁਮੇਲ ਹੈ ਕਿ ਜਿਸ ਦਿਨ ਭੈਣ ਭਰਾ ਤੋਂ ਅਲੈਦਾ ਹੋ ਜਾਏ ਜਿੰਨੇ ਮਰਜ਼ੀ ਤਰਲੇ ਲੈ ਕੇ ਵੀਰ 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 ਭਰਾ ਭਰਾ ਕਹਿੰਦੀ ਰਹਿ, ਕਹਿਣ ਲੱਗੇ ਜਿਸ ਦਾ ਭਰਾ ਅਲੈਦਾ ਹੋ ਜਾਏ ਉਸ ਭੈਣ ਨੂੰ ਅੱਗ ਵਿੱਚ ਹੀ ਸੜਨਾ ਪੈਂਦਾ ਹੈ। ਪਰ ਮੰਨ ਲਿਆ ਵੀਰਾ ਵੀਰਾ ਕਰ ਰਹੀ, ਵੀਰਾ ਦਾ ਅਖਰੀ ਅਰਥ ਹੈ ਭਰਾ, ਭਰਾ ਦਾ ਭਾਵ ਅਰਥ ਹੈ ਆਤਮਾ, ਤੇ ਭੈਣ ਦਾ ਅਰਥ ਹੈ ਕਾਇਆ। ਵੀਰਾ ਵੀਰਾ ਹੇ ਮੇਰੇ ਵੀਰ, ਹੇ ਮੇਰੇ ਵੀਰ, ਤਰਲੀ ਲੈਂਦੇ ਹਾਂ ਨਾ ਵੀ ਚਾਰ ਦਿਨ ਹੋਰ ਨਿਕਲ ਜਾਣ। ਬੰਦਾ ਸਰੀਰ ਤੇ ਕੋਈ ਵੀ ਬੰਦਾ ਐਸਾ ਨਹੀਂ ਜਿਹੜਾ ਕਹਿ ਮੈਂ ਤੁਰਨ ਨੂੰ ਤਿਆਰ ਹਾਂ। ਖੋਵੇਗਾ ਕਰੋੜਾਂ ਵਿੱਚੋਂ ਇੱਕ ਅੱਧਾ। ਕਬੀਰ ਸਾਹਿਬ ਨੇ ਤਾਂ ਕਿਹਾ ਜਬ ਲਗ ਜੋਤ ਕਾਇਆ ਮੈਂ ਵਰਤੈ ਆਪਾ ਪਸ਼ੂ ਨਾ ਬੂਝੈ। ਜਿੰਨੀ ਦੇਰ ਤੱਕ ਕਾਇਆ ਵਿੱਚ ਜੋਤ ਵਰਦੀ ਆਪਣਾ ਆਪ ਪੜਚੋਲਦੇ ਹੀ ਨਹੀਂ, ਲਾਲਚ ਕਰੈ ਜੀਵਨ ਪਦ ਕਾਰਨ, ਚਾਰ ਦਿਨ ਹੋਰ ਜ਼ਿੰਦਗੀ ਮਿਲ ਜਾਏ, ਲੋਚਨ ਕਛੂ ਨਾ ਸੂਝੈ। ਅੱਖਾਂ ਨਾਲ ਨਹੀਂ ਦਿਸਦਾ ਪਿਆ ਨੇੜੇ ਆ ਰਹੀ। ਕਬੀਰ ਸਾਹਿਬ ਜੀ ਨੇ ਬਚਨ ਕਹਿ ਗੁਰੂ ਨਾਨਕ ਸਾਹਿਬ ਮੇਰ ਕਰਦੇ ਨੇ ਵੀਰਾ ਵੀਰਾ ਕਰ ਰਹੀ, ਵੀਰ ਵੀਰ ਕਹਿ ਕੇ, ਆਤਮਾ ਆਤਮਾ ਕਹਿ ਕੇ ਭੈਣ ਤਰਲੇ ਪੇ ਲੈਂਦੀ, ਵੀਰ ਤੇ ਅਸਰ ਹੀ ਕੋਈ ਨਹੀਂ। ਵੀਰਾ ਵੀਰਾ ਕਰ ਰਹੀ ਵੀਰ ਭਏ ਬਹਿ ਰਾਏ, ਗੁਰਮੁਖੋ ਵੀਰ ਚੱਲੇ ਘਰ ਆਪਣੇ, ਵੀਰ ਆਪਣੇ ਘਰ ਤੁਰ ਗਿਆ। ਬਹਿਣ ਬਿਰਹਿ ਜਲ ਜਾਏ, ਭੈਣ ਦਾ ਜਦੋਂ ਕਾਇਆ ਦਾ ਆਤਮਾ ਵੀਰ ਤੋਂ ਵਿਛੋੜਾ ਪਿਆ, ਕਹਿਣ ਲੱਗੇ ਜਿਹਦਾ ਵਿਛੋੜਾ ਪੈ ਜਾਏ ਉਸ ਭੈਣ ਨੂੰ ਉਸ ਕਾਇਆ ਨੂੰ ਸੜਨਾ ਹੀ ਪਏਗਾ। ਵੀਰਾ ਵੀਰਾ ਕਰ ਰਹੀ ਵੀਰ ਭੈ ਬਹਿ ਰਾਏ, ਵੀਰ ਚੱਲੇ ਕਰ ਆਪਣੇ, ਬਹਿਣ ਬਿਰਹਿ ਜਲ ਜਾਏ। ਕਹਿਣ ਲੱਗੇ ਭੈਣੇ ਬਾਬੁਲ ਕਹਿ ਕਰ ਬੇਟੜੀ ਬਾਲੀ ਬਾਲੈ ਨੇ। ਬਾਬੁਲ ਦਾ ਅਖਰੀ ਅਰਥ ਹੈ ਪਿਤਾ ਦਾ ਘਰ, ਜਿਹਨੂੰ ਪੇਕਾ ਘਰ ਕਹਿ ਲਈਏ। ਬਾਲੀ ਬਾਲੈ ਨੇ, ਬਾਲੀ ਬਾਲੇ ਦਾ ਅਖਰੀ ਅਰਥ ਹੈ ਆ ਗੁੱਡੇ ਪਟੋਲੀਆਂ, ਆ ਜਿਹੜੀਆਂ ਬੀਬੀਆਂ ਪਹਿਲਾਂ ਨਿੱਕੀਆਂ ਗੁੱਡੀਆਂ ਬਣਾਉਂਦੀਆਂ ਹੁੰਦੀਆਂ ਸਨ ਨਾ, ਕੱਪੜਾ ਲੈ ਲੈਣਾ ਗੁੱਡੀ ਗੁੱਡਾ ਬਣਾਉਣਾ ਉਹਦੇ ਨਾਲ ਖੇਡਣਾ। ਕਹਿਣ ਲੱਗੇ ਹੇ ਮੇਰੀ ਕਾਇਆ, ਐਸ ਬਾਬੁਲ ਇਸ ਪੇਕੇ ਘਰ ਵਿੱਚ ਸੰਸਾਰ ਘਰ ਵਿੱਚ ਰਹਿੰਦਿਆਂ ਕਮਲੀਏ ਗੁੱਡੀਆਂ ਪਟੋਲਿਆਂ ਨਾਲ ਖੇਡਦੀ ਰਹੀ, ਤੂੰ ਆਪਣੇ ਆਪ ਨੂੰ ਸੁਚੇਤ ਹੀ ਨਾ ਕੀਤਾ ਵੀ ਇੱਕ ਦਿਨ ਤੇਰੀ ਆਤਮਾ ਨੇ ਵੀ ਇੱਥੋਂ ਜਾਣਾ ਹੈ। ਬਾਬੁਲ ਕਹਿ ਕਰ ਬੇਟੜੀ ਬਾਲੀ ਬਾਲੈ ਨੇ, ਜੇ ਲੋੜ ਹੈ ਵਰ ਕਾਮਣੀ, ਜੇ ਹੇ ਕਾਮਣੀ ਇਸਤਰੀ ਤੈਨੂੰ ਪਰਮਾਤਮਾ ਪਤੀ ਚਾਹੀਦਾ ਸੀ ਤੇ ਫਿਰ ਸਤਿਗੁਰ ਸੇਵੈ ਤੇ, ਫਿਰ ਤੈਨੂੰ ਸਤਿਗੁਰੂ ਨੂੰ ਪ੍ਰਭੂ ਨੂੰ ਗੁਰੂ ਦਾ ਚਿੰਤਨ ਕਰਨਾ ਚਾਹੀਦਾ ਹੈ। ਹਜ਼ੂਰ ਕਹਿ ਰਹੇ ਟਿੱਚਰ ਵਸੈ ਸੁਖੇ ਲੜੀ, ਜਿੱਚਰ ਸਾਥੀ ਨਾਲ, ਜਾਂ ਸਾਥੀ ਉੱਠੀ ਚੱਲਿਆ, ਸਾਥੀ ਚਲਾ ਗਿਆ ਤਿਆਰੀ ਖਾਈ ਨਹੀਂ ਸੀ। ਹੁਣ ਦੇਖੋ ਮੈਂ ਬੇਨਤੀ ਕੀਤੀ, ਕੋਈ ਕਾਇਆ ਨਹੀਂ ਮੰਨਦੀ ਮੈਂ ਜਾਵਾਂ, ਧੱਕੇ ਨਾ ਰੱਬ ਖਿੱਚ ਕੇ ਲਿਜਾਂਦਾ। ਬੰਦਾ ਬੜੇ ਪੈਰ ਪਸਾਰਦਾ, ਬੜੇ ਯਤਨ ਕਰਦਾ ਕਿਤੋਂ ਦਵਾਈ ਲੱਭ ਜਾਏ, ਮੈਂ ਚਾਰ ਦਿਨ ਹੋਰ ਜੀ ਲਾਂ, ਚਾਰ ਦਿਨ ਹੋਰ ਜ਼ਿੰਦਗੀ ਦਾ ਸੁੱਖ ਭੋਗ ਲਾਂ। ਗੁਰੂ ਸਾਹਿਬ ਨੇ ਇੱਕ ਬਚਨ ਕਿਹਾ, ਤੁਸੀਂ ਯੂਪੀ ਦੇ ਇਲਾਕੇ ਵਿੱਚ ਦੇਖਿਆ ਹੋਣਾ ਕਬੀਰ ਸਾਹਿਬ ਦਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦਾ ਰਾਗ ਗੌੜੀ ਵਿੱਚ। ਕਹਿਣ ਲੱਗੇ ਪੇਵ ਕਿਹੜਾ ਦਿਨ ਚਾਰ ਹੈ, ਉਦਾਹਰਨ ਕੈਸੀ ਹੈ ਕਿ ਇਸਤਰੀ ਦਾ ਵਿਆਹ ਹੋ ਚੁੱਕਾ, ਬੱਚੀ ਦਾ, ਬੱਚੀ ਸ਼ਬਦ ਵਰਤ ਲਈਏ, ਵਿਆਹ ਹੋ ਗਿਆ ਪਰ ਮੁਕਲਾਵਾ ਅਜੇ ਜਾਣਾ, ਕਿਉਂਕਿ ਪੁਰਾਤਨ ਸਮੇਂ ਵਿਆਹ ਵਿੱਚ ਤੇ ਮੁਕਲਾਵੇ ਵਿੱਚ ਕੁਛ ਸਾਲਾਂ ਦਾ ਵੀ ਕਈ ਵਾਰੀ ਫਰਕ ਹੁੰਦਾ ਸੀ। ਜਿਹੜੇ ਬਾਲ ਵਿਆਹ ਕਰਦੇ ਸਨ, ਇਹਦਾ ਭਾਵ ਇਹ ਨਾ ਸਮਝੋ ਵੀ ਬਾਲ ਵਿਆਹ ਦੀ ਪ੍ਰੋੜਤਾ ਕਰ ਰਹੇ, ਸਿਰਫ ਇੱਕ ਉਦਾਹਰਨ ਹੈ। ਵਿਆਹ ਹੋ ਜਾਣਾ ਤੇ ਕਈ ਸਾਲਾਂ ਤੋਂ ਬਾਅਦ ਉਸ ਦੇ ਮਾਲਕ ਨੇ ਮੁਕਲਾਵਾ ਲੈਣ ਆਉਣਾ, ਕਹਿਣ ਲੱਗੇ ਵੀ ਇੱਕ ਇਸਤਰੀ ਇੱਕ ਬੱਚੀ ਦਾ ਵਿਆਹ ਤਾਂ ਉਹਦੀ ਹੋ ਗਿਆ ਜਿਸ ਦਿਨ ਉਹਦਾ ਜਨਮ ਹੋਇਆ ਸੀ, ਮੌਤ ਨੇ ਪਰਨਾ ਲਿਆ। ਕਹਿਣ ਲੱਗੇ ਪੇਵ ਕੜਾ ਦਿਨ ਚਾਰ ਹੈ, ਵਿਆਹ ਤੋਂ ਬਾਅਦ ਜਨਮ ਤੋਂ ਬਾਅਦ ਚਾਰ ਦਿਨ ਇਸ ਪੇਕੇ ਘਰ ਵਿੱਚ ਰਹਿਣਾ। ਪੇਵ ਕੜਾ ਦਿਨ ਚਾਰ ਹੈ, ਸਹੁਰੜੇ ਜਾਣਾ, ਤੈਨੂੰ ਸੰਸਾਰ ਛੱਡ ਕੇ ਸਹੁਰੇ ਘਰ ਜਾਣਾ ਪੈਣਾ। ਅੰਧਾ ਲੋਕ ਨਾ ਜਾਣੀ ਮੂਰਖ ਆਣਾ, ਕਹੋ ਡੱਡੀਆ ਵਾਧੇ ਧਨ ਖਰੀ, ਪਾਊ ਘਰ ਆਏ ਮਕਲਾਊ ਆਏ। ਪਾਊ ਦਾ ਅਖਰੀ ਅਰਥ ਹੁੰਦਾ ਪ੍ਰਾਹੁਣਾ, ਤੇ ਪ੍ਰਾਹੁਣਾ ਆਪਣੇ ਪਿੰਡਾਂ ਵਿੱਚ ਅਸੀਂ ਘਰਾਂ ਵਿੱਚ ਸ਼ਬਦ ਵਰਤਨੇ ਆ, ਪ੍ਰਾਹੁਣਾ ਆਪਣੇ
ਦਮਾਦ ਲਈ ਆਪਣੀ ਬੱਚੀ ਦੇ ਪਤੀ ਨੂੰ ਵੀ ਆਪਾਂ ਕਈ ਵਾਰੀ ਸ਼ਬਦ ਪੇਂਡੂ ਸ਼ਬਦਾਵਲੀ ਸੀ, ਪ੍ਰਾਹੁਣਾ ਆਇਆ ਘਰ, ਪ੍ਰਾਹੁਣਾ ਸ਼ਬਦ ਉਹਦੇ ਲਈ ਵੀ ਵਰਤਿਆ ਜਾਂਦਾ ਸੀ। ਕਹੋ ਡੱਡੀਆਂ ਵਾਧੇ ਧਨ ਖਰੀ, ਵਿਆਹ ਤਾਂ ਹੋ ਗਿਆ, ਕਹਿਣ ਲੱਗੇ ਝੱਲੀਏ ਅਜੇ ਵੀ ਤੂੰ ਅੱਧੀ ਲੂੰਗੀ ਬੰਨ ਕੇ ਆ ਕੰਮ ਕਰਨ ਵਾਲੇ ਕੱਪੜੇ ਪਾ ਕੇ ਕਦੀ ਭਾਂਡੇ ਧੋਨੀ ਏ, ਕਦੀ ਝਾੜੂ ਲਾਨੀ ਏ, ਕਦੀ ਕੱਪੜੇ ਧੋਨੀ ਪਈ ਏ, ਤੈਨੂੰ ਪਤਾ ਨਹੀਂ? ਆ ਬੂਹਾ ਖੋਲ ਕੇ ਦੇਖ, ਤੇਰਾ ਪ੍ਰਾਹੁਣਾ ਤਾਂ ਤੇਰਾ ਮਕਲਾਵਾ ਲੈਣ ਵਾਸਤੇ ਆ ਗਿਆ। ਡੱਡੀਆ ਦਾ ਅਖਰੀ ਅਰਥ ਹੁੰਦਾ ਹੈ ਲੂੰਗੀ ਜੀ ਬੰਨਣੀ, ਧੋਤੀ, ਧੋਤੀ ਸ਼ਬਦ ਚੰਗਾ ਹੈ, ਧੋਤੀ ਬੰਨੀ। ਕਹੋ ਡੱਡੀਆ ਵਾਧਾ ਧਨ ਖਰੀ, ਅਜੇ ਵੀ ਕਮਲੀ ਧੋਤੀ ਬੰਨ ਕੇ ਖਲੋਤੀ ਏ, ਸੁਹਾਗ ਦਾ ਜੋੜੀ ਨਹੀਂ ਸੁਪਾਇਆ, ਇਹ ਪਤਾ ਹੀ ਨਹੀਂ ਕਿ ਪਾਹੂ ਘਰ ਆਏ, ਮਕਲਾਊ ਆਏ, ਪ੍ਰਾਹੁਣੇ ਬੂਹੇ ਅੱਗੇ ਆ ਗਏ ਤੇ ਮੁਕਲਾਵਾ ਲੈਣ ਵਾਸਤੇ ਆਏ। ਹੁਣ ਇਹਦਾ ਭਾਵ ਅਰਥ ਕੀ ਹੈ? ਇਹ ਕੱਲਾ ਇੱਕ ਯੂਪੀ ਦੀ ਇਸਤਰੀ ਵਾਸਤੇ ਨਹੀਂ, ਹਰ ਉਹ ਸਰੀਰ ਜਿਹੜਾ ਅਜੇ ਸੰਸਾਰੀ ਧੰਦਿਆਂ ਦੇ ਬਸਤਰੀ ਪਾਈ ਬੈਠਾ, ਅਜੇ ਧੋਤੀਆਂ ਬੰਨੀ ਬੈਠਾ, ਮੈਂ ਇੰਨਾ ਕੁ ਕੰਮ ਹੋਰ ਕਰ ਲਾਂ, ਇੰਨਾ ਹੋਰ ਕਰ ਲਾਂ, ਇੰਨਾ ਹੋਰ ਕਮਾ ਲਾਂ, ਤੇ ਬਾਬਾ ਕਬੀਰ ਜੀ ਕਹਿੰਦੇ ਨੇ ਬੂਹਾ ਖੋਲ ਕੇ ਦੇਖ, ਉਹ ਪ੍ਰਾਹੁਣਾ ਤੇਰੇ ਬੂਹੇ ਅੱਗੇ ਆ ਗਈ ਤੇ ਮਕਲਾਵਾ ਲੈਣ ਆਇਆ, ਧੋਤੀ ਛੱਡ, ਮੌਤ ਦੇ ਬਸਤਰ ਪਾ ਤੇ ਇਹਦੇ ਨਾਲ ਕੂਚ ਕਰ। ਪੇਵਕੜਾ ਦਿਨ ਚਾਰ ਹੈ। ਸਤਿਗੁਰੂ ਨੇ ਇਸੇ ਅੰਮ੍ਰਿਤ ਬਚਨ ਨੂੰ ਮਾਰੂ ਰਾਗ ਵਿੱਚ ਬੜੇ ਸੋਹਣੇ ਢੰਗ ਨਾਲ ਸਮਝਾਉਣ ਲਈ ਬਿਆਨ ਕੀਤਾ ਕਿ ਇਸ ਕਾਇਆ ਨੂੰ ਆਤਮਾ ਨੇ ਛੱਡਣਾ, ਕਾਇਆ ਉਨੀ ਦੇਰ ਤੱਕ ਸੁਖੀ ਜਿੰਨੀ ਦੇਰ ਤੱਕ ਆਤਮਾ। ਵੇਖੋ ਪਰਮਾਤਮਾ ਤੋਂ ਕੁਰਬਾਨ ਜਾਈਏ, ਸਾਡਾ ਤਨ ਹੈ ਨਾ, ਅੰਦਰ ਆਤਮਾ ਹੈ ਤੇ ਸਰੀਰ ਚੰਗਾ ਭਲਾ ਹੈ, ਬੰਦਾ ਨਾ ਵੀ ਨਹਾਏ ਤਾਂ ਵੀ ਸਰ ਜਾਂਦਾ, ਕਈ ਕਈ ਛੇ ਛੇ ਮਹੀਨੇ ਨਹੀਂ ਨਹਾਉਂਦੇ ਸਰੀ ਜਾਂਦਾ। ਪਿਆਰਿਓ, ਜਿਸ ਦਿਨ ਅੰਦਰੋਂ ਜੀਵ ਆਤਮਾ ਚਲਾ ਜਾਏ, ਇਹ ਸਰੀਰ ਨੂੰ ਇਸ ਧਰਤੀ ਤੇ ਤੁਸੀਂ 12 ਘੰਟੇ 24 ਘੰਟੇ ਬਾਅਦ ਦੇਖਿਓ, ਇਹ ਸਰੀਰ ਬੋ ਮਾਰਨ ਲੱਗ ਪੈਂਦਾ ਹੈ। ਆਤਮਾ 72 ਘੰਟੇ ਬਾਅਦ ਤਾਂ ਇਹਦੇ ਵਿੱਚ ਕੀੜੇ ਪੈਦਾ ਹੋ ਜਾਂਦੇ ਨੇ। ਕੋਈ ਕੈਮੀਕਲ ਨਾ ਲਾਓ, ਕੋਈ ਦਵਾਈ ਨਾ ਲਾਓ, ਕਿਸੇ ਠੰਡੀ ਥਾਂ ਤੇ ਨਾ ਰੱਖੋ, 72 ਘੰਟੇ ਬਾਅਦ ਤਾਂ ਕੀੜੇ ਰੱਬ ਪੈਦਾ ਕਰਕੇ ਨੂੰ ਸਮੇਟਣ ਲੱਗ ਪੈਂਦਾ ਹੈ। ਤੇ ਕੈਸੀ ਖੇਡ ਵਰਤਾਂਦਾ ਹੈ, ਮਰਿਆਂ ਵਿੱਚੋਂ ਜ਼ਿੰਦਗੀ ਪੈਦਾ ਕਰਕੇ ਮੁਰਦਿਆਂ ਨੂੰ ਸਮੇਟੀ ਜਾਂਦਾ ਹੈ। ਮੁਰਦੇ ਨੂੰ ਖਾਣ ਵਾਲਾ ਕੀੜਾ ਖੁਦ ਆਪ ਵੀ ਮਰ ਜਾਂਦਾ ਹੈ। ਰੱਬ ਦੇ ਸਮੇਟਣ ਦਾ ਢੰਗ ਹੈ। ਗੁਰੂ ਸਾਹਿਬ ਨੇ ਉੱਥੇ ਇੱਕ ਸੰਵਾਦ ਰਚਾਇਆ ਆਤਮਾ ਦਾ ਤੇ ਕਾਇਆਂ ਦਾ। ਕਾਇਆ ਬੜੀ ਵੱਡੀ ਪਰਮਾਤਮਾ ਦੀ ਦਿੱਤੀ ਦਾਤ ਹੈ। ਕੱਲ ਵੀ ਇੱਕ ਸੱਜਣ ਬੈਠੇ, ਕੱਲ ਚੱਲੀ ਦੇ ਦੀ, ਮੈਂ ਯਤਨ ਕਰਾਂਗਾ ਕਿਤੇ ਗੁਰੂ ਸਾਹਿਬ ਨੇ ਸਮਾਂ ਦਿੱਤਾ, ਕੱਲੇ ਦੇਹੀ ਦੇ ਵਿਸ਼ੇ ਉੱਤੇ ਕਥਾ ਕੀਤੀ ਜਾਏ। ਦੇਹ ਕੀ ਹੈ? ਬਾਬੇ ਨਾਨਕ ਨੇ ਕਿਹਾ ਦੇਹ ਨੂੰ ਨਿੰਦ ਨਾ, ਅਸੀਂ ਬੜਾ ਨਿੰਦਨੇ ਹਾਂ। ਦੇਹ ਨਿੰਦਣ ਵਾਲੀ ਨਹੀਂ। ਕਹਿੰਦੇ ਨੇ ਕਈਆਂ ਲੋਕਾਂ ਨੇ ਦੇਹ ਨੂੰ ਭੋਗ ਭੋਗ ਕੇ ਗਾਲ ਦਿੱਤਾ, ਕਈਆਂ ਨੇ ਦੇਹ ਨੂੰ ਹੱਠ ਕਰ ਕਰਕੇ, ਤਪ ਕਰਕੇ ਵਿਚਾਰੀ ਨੂੰ ਸਾੜ ਦਿੱਤਾ, ਤੇ ਰੱਬ ਦੀ ਕਮਾਈ ਵਾਲੇ ਗੁਰਮੁਖ ਜਨ ਜਿਹੜੇ ਨੇ ਉਹ ਦੇਹੀ ਤੋਂ ਲਾਹਾ ਲੈ ਕੇ ਪਰਮਾਤਮਾ ਦੇ ਘਰ ਤੱਕ ਪਹੁੰਚਦੇ ਨੇ। ਦੇਹੀ ਇੱਕ ਵਸੀਲਾ ਹੈ। ਅੱਗੇ ਮੈਂ ਬੇਨਤੀ ਕਰਨੀ ਹੈ ਕਿ ਆਤਮਾ ਤੇ ਦੇਹੀ ਦੋਨਾਂ ਨੂੰ ਕਿਵੇਂ ਸੰਬੋਧਨ ਕੀਤਾ ਇਸ ਸ਼ਬਦ ਵਿੱਚ। ਹੁਣ ਦੇਹੀ ਹੈ ਨਾ, ਇੱਕ ਦੇਹ ਉਹ ਵੇ ਜਿਹਨੂੰ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਕਿਹਾ ਸੀ, ਪੜ੍ਹ ਕੇ ਆਏ ਸਾਂ ਸਲੋਕ ਜਦੋਂ ਵਿਆਖਿਆ ਕੀਤੀ ਸੀ, ਇੱਕ ਸਰੀਰ ਉਹ ਜਿਹਨੇ ਅਤਰ ਫੁਲੇਲਾਂ ਲਾਈਆਂ, ਕੱਪੜੇ ਬੜੇ ਕੀਮਤੀ ਪਾਏ, ਮੁਸਕਰਾ ਮੁਸਕਰਾ ਕੇ ਗੱਲਾਂ ਕਰੇ, ਤੇ ਗੁਰੂ ਤੇਗ ਬਹਾਦਰ ਜੀ ਨੂੰ ਪੁੱਛਿਆ, ਮਹਾਰਾਜ ਇਹ ਬੰਦੇ ਦਾ ਸਰੀਰ ਬੜਾ ਸੋਹਣਾ, ਖਾਣਾ ਪਾਣਾ ਬੜਾ ਸਟੈਂਡਰਡ ਹੈ। ਮਹਾਰਾਜ ਕਹਿੰਦੇ ਇਹਨੂੰ ਪੁੱਛੋ ਕਦੀ ਰੱਬ ਚੇਤੇ ਕੀਤਾ ਸੂ? ਕਹਿਣ ਲੱਗੇ ਨਹੀਂ। ਕਹਿਣ ਲੱਗੇ ਛੱਡੋ, ਇਹਦੇ ਨਾਲ ਉਹਦੇ ਕੁੱਤੇ ਦਾ ਤੇ ਸੂਰ ਦਾ ਸਰੀਰ ਚੰਗਾ ਹੈ। ਦੇਈ ਤੁਸੀਂ ਰੋਜ਼ ਬਚਨ ਪੜ੍ਹਦੇ ਹੋ, ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਤਾਹੇ ਤਨ ਦਾ ਅਰਥ ਹੀ ਉਹਦਾ ਸਰੀਰ, ਉਹਦੀ ਦੇਹ। ਦੂਜੇ ਪਾਸੇ ਕਿਹਾ ਗਿਆ, ਮਹਾਰਾਜ ਇਹ ਵਿਚਾਰੇ ਘਰ 2 ਡੰਗ ਦੀ ਰੋਟੀ ਏ, ਕੱਪੜੇ ਵੀ ਸਾਧ ਮੁਰਾਦੇ ਨੇ, ਜਾਣਦਾ ਵੀ ਮਹੱਲੇ ਵਿੱਚ ਕੋਈ ਨਹੀਂ। ਸੱਚੇ ਪਾਤਸ਼ਾਹ ਕਹਿੰਦੇ ਨੇ ਰੱਬ ਚੇਤੇ ਕਰਦਾ? ਕਹਿੰਦੇ ਨੇ ਨਾਮ ਵਾਲਾ ਪੱਖ ਆ ਇਹਦਾ ਬੜਾ, ਕਾਲਣਾ ਬੜੀ। ਸੱਚੇ ਪਾਤਸ਼ਾਹ ਕਹਿਣ ਲੱਗੇ, ਫਿਰ ਗਰੀਬ ਨਹੀਂ, ਇਹਦੇ ਝਾਤੀ ਮਾਰ ਕੇ ਦੇਖੀ, ਇਹਦਾ ਦੇਹ ਰੱਬ ਦੀ ਦੇਹ ਹੈ, ਇਹ ਪਰਮਾਤਮਾ ਹੈ। ਤੁਸੀਂ ਬਚਨ ਪੜ੍ਹਦੇ ਹੋ, ਮੈਂ ਬੇਨਤੀ ਕਰਾਂ ਕਿ ਅਸੀਂ देहधारी पूजा तो बचिए, जेडे शब्द दी बाबे नानक दी छां लैंदे ने ते जेबां लोकां दीआं करदे ने उहनां तो बचिए, पर इस गल तो सुचेत हो के चलियो कि देही माड़ी नहीं, माड़ी उदों वे जदों गुरु दे शब्द तो टुट जांदी है। बाबा जी ने बाणी विच प्रमाण दिता, कहन लगे जो प्राणी निस दिन भजै, एक भगत भगवान जे प्राणी कहना है मन, ते जिदे मन विच है, जो प्राणी निस दिन भजै रूप राम ते जान खर, जन खर अंतर नहीं नानक साची मान, कहने उहदे विच ते परमात्मा च कोई अंतर नहीं, पर भजे सिमरन करे। हजूर ने बाणी विच मेहर कीती, मैं जिहड़ी बेनती कर लगा कि काया ते आत्मा दा संवाद कराया। एक दिन काया ने एकांत विच बैठी ने आत्मा नाल गल्लां कीतियां, रब मेहर करे घट्टो घट किसे नूं गल करन दी जाच आ जाए। जिउंदे जी आत्मा नूं केड़ा पुछदा भाई, शरीर नूं पुछया जांदा, खवाया शरीर नूं जांदा, शिंगारिया शरीर नूं जांदा, पवाया शरीर नूं जांदा। आत्मा दी गल तां करोड़ां विचों इक अद्धा जिहड़ा करदा होवेगा, नहीं तो शरीर दीआं बातां ने, शरीर दे सुख ने, उपरियां उपरलियां गल्लां करने आ। जदों कोई अंदर दी गल करन लगदा है, उपरले पानी विच तरदे हुए अग्ञानी बंदे कदी नहीं मानदे कि मरजीवड़े समुंदर दी तह विच डुब के कीमती हीरे भी कर मोती भी कर सकदे ने, क्योंकि उन्होंने देखी लहरां ने। लहरां देखण वाला कहेगा झूठ बोलदा है, मैनू नहीं दिसिया समुंदर विचों मोती। उन्हूं कह कमलिया तू चीर के थले जा तां सही, लहरां थले कीरे खैन। इस अंदर दे तल ते ज्यों ज्यों चुकांगे, देखो प्यारिओ जदों सिमरन करन तुसीं बैंदे हो आ सब कुछ अंदरों निकलदा है, जिहड़ा स्टोर कीता पिया ना उह सब कुछ निकलदा है। एवें बंदा बाहर आके झूठ बोली जाए जी नहीं, हर बंदा वासना दे फुरने भी सामने आउंदे ने। कई वारी जप तप करद्या करद्या अपने गुरु प्रति भी इहो जिहे फुरने उठदे ने, कई वारी बंदा मत्थे मारन लग पैंदा, मना पापिया किहड़े फुरने गुरु लई पैदा करी बैठा है, बहुत कुछ अंदर पिया है। ये तां उठदे ने क्योंकि पहला कन्ना नाल सुने ने, अशरदा दीआं गल्लां सुणियां अंदर बैठियां, पर ज्यों ज्यों अंदर सिमरन करदा बंदा अभ्यास करदा है त्यों त्यों अंतरीवे तल ते उतरदा है, त्यों त्यों आत्मा दे बिल्कुल नेड़े खुंदा है, फिर उत्थे गल्लां भी करदा है, फिर रब नाल भी बातां करदा है। गुरु साहिब ने एक बचन कह कहिंदे ने मैं काया नूं आत्मा नाल गल्लां करदिआं देखिआ। ते हुण जो कुछ असीं कहिंदे आ आ मेरा शरीर, असीं इह तां नहीं कहिंदे मैं शरीर, मेरा शरीर, मेरे हथ, मेरियां अखां, मेरे पैर, इह कौण है जिहड़ा कहिंदा पिआ मेरे। फिर समझो मेरा शरीर मेरा हो रहे ते शरीर हो रहे, मेरियां अखां, मेरे पैर, मेरे हाथ, मेरे दंद, मेरे कन, वह कौन है जेड़ा मेरा मेरा कहिंदा पिया? अजे वह मेरा मेरा कहिंदा क्योंकि खौमे दे पर्दे थले है, ते ज्यों ज्यों तय लाओगे ते एक दिन निकलेगा मेरा नहीं सी तेरा शरीर। वह जिथों तेरा निकलदा है ना उस तल ते सिख ने पहुंचना है। इत्थे फिर मैं एक बेनती कर दिया, थोड़ा जा समझिए आप इस गल नूं कि प्यारो अंदर नूं चलण दा यतन करिए। हां अंदर नूं चलोगे बाहर तो संकोचना पएगा अपने आप नूं, जिन्ना बाहर नाल वर्तन विहार है उन्ना ही खंडाओ बनिया रहिंदा। एक ही अंदरों चल पो फिर बाहर जिवें मर्जी चलो, जिवें मर्जी चलो गुरमुखो फिर कोई प्रॉब्लम नहीं। गुरु साहब ने एक बचन कहा, कहिंदे साच नाम मेरा मन लागा, लोगन सो मेरा ठाठा बागा, मुख की बात सगल सो करता, पर जी संग प्रभ अपने धरता। मैं मुंह नाल सारिआं नाल गल्लां करना, कहिंदे मैं जिंद नहीं किसे नूं देंदा, जिंद तां रब वाले पासे है, परमात्मा वाले पासे है। सिर्फ साइकल चलाउण लई कुछ क दिन पैंडल मारन वास्ते ध्यान दे लो, होर पासे ना देखो, कल्ला अपनी सेहत वल देखो, अपने टारगेट वल देखो, निशाना लाण लग्या सिखो। गुरमुखो जदों आ जाए लाना फिर पैडल मारी जाओ, चार चुपेरे देखी जाओ, साइकिल चली जाएगा, असर नहीं होवेगा, एक्सीडेंट नहीं होवेगा। सिर्फ अंदर नूं चलाउण लई टिका चाहिदा है। जे सच जाणो भजन बंदगी विच जिन्ना वड्डा गुरु ग्रंथ साहिब खजाना है ना,
ਜੇ ਕਿਸੇ ਨੇ ਇਹਦੀ ਵਿਆਖਿਆ ਕੀਤੀ ਏ, ਹੱਥਾਂ ਤੇ ਗਿਣੇ ਜਾ ਸਕਦੇ ਆ ਜਿੰਨਿਆਂ ਨਾਮ ਦੀ ਰੂਹਾਨੀਅਤ ਨੂੰ ਰੱਖ ਕੇ ਵਿਆਖਿਆ ਕੀਤੀ। ਅਖਰੀ ਅਰਥ ਮੈਂ ਬੇਨਤੀ ਕੀਤੀ ਸਾਰੇ ਕਰੀ ਜਾਂਦੇ ਆ, ਬਾਹਰ ਦੀਆਂ ਗੱਲਾਂ ਸਾਰੇ ਕਰੀਆਂ। ਮਸਕੀਨ ਸਾਹਿਬ ਬਹੁਤ ਸੋਹਣੀਆਂ ਗੱਲਾਂ ਕਰ ਰਹੇ ਸਨ, ਮੈਂ ਲੇਟ ਹੋਇਆ ਥੋੜਾ ਜਿਹਾ। ਕੱਲੇ ਡਿਸਿਪਲਨ ਦੀਆਂ ਗੱਲਾਂ ਕਰੀ ਜੋ ਕਹਿ ਰਹੇ ਸਨ, ਫੌਜ ਦਾ ਡਿਸਿਪਲਨ ਕੋਈ ਥੋੜਾ ਤੇ ਨਹੀਂ, ਇੱਕੋ ਵੇਲੇ ਉੱਠਦੇ ਨੇ, ਇੱਕੋ ਵੇਲੇ ਰੋਟੀ ਖਾਂਦੇ ਨੇ, ਪਰ ਆਤਮ ਰਸਤਾ ਨਹੀਂ ਹੈਗਾ। ਗੱਲ ਬੜੀ ਪਤੇ ਦੀ। ਹੁਣ ਅਸੀਂ ਜੇ ਬਾਹਰ ਦੀਆਂ ਗੱਲਾਂ ਤਾਂ ਕਰੀ ਗਏ, ਅੰਦਰੋਂ ਫੋਕੇ ਸੰਸਾਰ ਤੋਂ ਚਲੇ ਗਏ, ਅੰਦਰ ਦਾ ਰਸ ਨਹੀਂ। ਭਾਈ ਸ਼ੇਰ ਸਿੰਘ ਹੁਣੀ ਇੱਕ ਬੜੀ ਸੋਹਣੀ ਗੱਲ ਕਹਿੰਦੇ ਸਨ ਕਿ ਜੋ ਕੁਝ ਤੂੰ ਅੱਖਾਂ ਨਾਲ ਦੇਖਣਾ, ਇਸ ਰੋਸ਼ਨੀ ਤੋਂ ਬਿਨਾਂ ਵੀ ਕੁਝ ਹੈ ਜਿਹੜਾ ਅੰਦਰ ਦੇ ਦਰਸ਼ਨ ਕਰਾਉਂਦਾ। ਉਹ ਉਦਾਹਰਣ ਦਿੰਦੇ ਸਨ, ਹੱਥ ਦੀ ਤਲੀ ਤੇ ਰੱਖੇ ਹੋਏ ਪੈਸਾ, ਰੱਖੀ ਹੋਈ ਕੋਈ ਚੀਜ਼, ਉਹ ਬਾਹਰ ਦੀਆਂ ਸੂਰਜ ਦੀਆਂ ਕਿਰਨਾਂ ਨਾਲ ਹਥੇਲੀ ਤੇ ਨਜ਼ਰ ਆਏਗੀ, ਪਰ ਜਦੋਂ ਉਹਨੂੰ ਮੂੰਹ ਰਹੀ ਕੋਈ ਬੱਚਾ ਆਪਣੇ ਪੇਟ ਵਿੱਚ ਨਿਕਲ ਜਾਏ ਤੇ ਫਿਰ ਸੂਰਜ ਦੀਆਂ ਕਿਰਨਾਂ ਨਾਲ ਨਹੀਂ ਦਿਸੇਗਾ ਕਿਹੜੀ ਨਾੜੀ ਵਿੱਚ ਹੈ, ਫਿਰ ਐਕਸਰੇ ਰਹੀ ਪਤਾ ਲੱਗਦਾ ਵੀ ਕਿਹੜੀ ਨਾੜੀ ਵਿੱਚ ਉਹ ਚੀਜ਼ ਖਲੋਤੀ ਹੈ। ਫਿਰ ਬੇਨਤੀ ਸਮਝਿਓ, ਸੂਰਜ ਦੀਆਂ ਕਿਰਨਾਂ ਸਿਰਫ ਬਾਹਰ ਹੀ ਸਾਨੂੰ ਦਿਖਾ ਸਕਦੀਆਂ ਨੇ, ਐਕਸਰੇ ਉਹ ਸਾਡੇ ਚਮੜੀ ਤੋਂ ਥੱਲੇ ਵੀ ਸਾਨੂੰ ਦਿਖਾ ਸਕਦੀ ਏ। ਸੂਰਜ ਦੀ ਕਿਰਨ ਬਾਹਰ ਨੂੰ ਦਿਖਾਏਗੀ, ਐਕਸਰੇ ਦੀ ਕਿਰਨ ਸਰੀਰ ਨੂੰ ਦਿਖਾਏਗੀ, ਤੇ ਸ਼ਬਦ ਦੀ ਕਿਰਨ ਜਿਹੜੀ ਏ ਸਰੀਰ ਤੋਂ ਅੱਗੇ ਆਤਮਾ ਨੂੰ ਦਿਖਾਏਗੀ, ਕਿਉਂਕਿ ਸ਼ਬਦ ਵੀ ਇੱਕ ਚਾਨਣ ਹੈ। ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਮੈਂ ਜਿਹੜੀ ਬੇਨਤੀ ਕਰਨ ਲੱਗਾ, ਕਾਇਆ ਤੇ ਆਤਮਾ ਦੀ ਗੱਲਬਾਤ ਹੋਈ। ਕਾਇਆ ਪਤਨੀ ਸੀ, ਆਤਮਾ ਪਤੀ ਸੀ। ਟਿੱਚਰ ਵਸੈ ਸੁਖੇਲੜੀ ਜਿੱਚਰ ਸਾਥੀ ਨਾਲ, ਆਤਮਾ ਨੇ ਕਾਇਆ ਨਾਲ ਗੱਲ ਕੀਤੀ। ਕਾਇਆ ਕਹਿੰਦੀ ਹੈ ਕਿ ਦੇਖੋ, ਲੋਕਾਂ ਨੂੰ ਭਾਵੇਂ ਜਾਣਕਾਰੀ ਨਹੀਂ, ਕਾਇਆ ਕਹਿ ਰਹੀ ਹੈ, ਪਰ ਕਹਿੰਦੀ ਮੈਂ ਤੁਹਾਡੇ ਨਾਂ ਥੱਲੇ ਸੁੱਖ ਭੋਗਣੀ ਪਈ ਹਾਂ, ਤੁਹਾਨੂੰ ਖੁਰਾਕ ਕਦੀ ਕੋਈ ਨਹੀਂ ਦਿੰਦਾ, ਕਿਉਂਕਿ ਆਤਮਾ ਦੀ ਖੁਰਾਕ ਰੋਟੀ ਨਹੀਂ, ਆਤਮਾ ਦੀ ਖੁਰਾਕ ਹੱਸਣਾ ਖੇਡਣਾ ਨਹੀਂ, ਆਤਮਾ ਦੀ ਖੁਰਾਕ ਕੇਵਲ ਪਰਮਾਤਮਾ ਦੀ ਭਜਨ ਬੰਦਗੀ ਹੈ। ਕਹਿਣ ਲੱਗੀ ਦੇਖੋ, ਤੁਹਾਡੇ ਕਰਕੇ ਮੈਂ ਤੁਰੀ ਫਿਰਨੀ ਹਾਂ, ਤੁਹਾਨੂੰ ਕੋਈ ਭੋਜਨ ਨਹੀਂ ਦਿੰਦਾ, ਪਰ ਤੁਹਾਡੇ ਕਰਕੇ ਮੇਰੀ ਕੀਮਤ ਹੈ। ਇੱਕ ਮੈਂ ਤੁਹਾਡੇ ਤੋਂ ਬਚਨ ਲੈਣਾ ਹੈ ਕਿ ਤੁਸੀਂ ਮੈਨੂੰ ਕਦੀ ਵੀ ਛੱਡ ਕੇ ਨਾ ਜਾਇਓ। ਆਤਮਾ ਨੇ ਕਈ ਵਾਰੀ ਵੈਸੇ ਸ਼ਬਦ ਮੈਂ ਆਪ ਨਾਲ ਸਾਂਝਾ ਕੀਤਾ, ਕਾਇਆ ਨੇ ਕਿਹਾ ਮੈਨੂੰ ਛੱਡ ਕੇ ਨਾ ਜਾਇਓ। ਆਤਮਾ ਕਹਿੰਦਾ ਗੱਲ ਸੁਣ, ਹਾਂ ਜਿਹੜੇ ਮੈਂ ਤੇਰੇ ਕੋਲ ਆਇਆ ਵਾ ਨਾ, ਜੇ ਮੈਂ ਇਸ ਤਰ੍ਹਾਂ ਬਹਿਣ ਲੱਗ ਪਾਂ ਤੇ ਬਸ ਮੈਂ ਗਿਆ। ਕਹਿੰਦਾ ਮੈਂ ਕਿਸੇ ਦੇ ਹੁਕਮ ਦਾ ਬੱਧਾ ਆਇਆ ਵਾ, ਤੇਰੇ ਵਰਗੇ ਪਤਾ ਨਹੀਂ ਕਈ ਕੱਪੜੇ ਬਦਲ ਬਦਲ ਕੇ ਮੈਂ ਪਹੁੰਚਿਆ, ਕਿਸੇ ਦੇ ਹੁਕਮ ਦਾ ਬੱਧਾ ਬੈਠਾ ਵਾ, ਸੱਦਾ ਆਇਆ ਤੇ ਚਲੇ ਜਾਣਾ, ਇਹ ਮੈਂ ਗੱਲ ਤੈਨੂੰ ਹੁਣ ਵੀ ਕਹਿ ਦੇਣਾ, ਮੈਂ ਜਿੱਦਣ ਜਾਣਾ ਮੈਂ ਤੈਨੂੰ ਦੱਸ ਕੇ ਵੀ ਨਹੀਂ ਜਾਣਾ, ਚਲੇ ਮੈਂ ਜਾਣਾ। ਗੁਰੂ ਸਾਹਿਬ ਕਹਿੰਦੇ ਨੇ ਆਤਮਾ ਨੇ ਸੱਚ ਕਿਹਾ। ਕਾਇਆ ਨੇ ਸੋਚਿਆ ਮਜ਼ਾਕ ਕਰਦਾ, ਕਿਉਂਕਿ ਅੰਤਰਮੁਖੀ ਬਿਰਤੀ ਨੇ, ਕਹਿਣ ਲੱਗੀ ਮਜ਼ਾਕ ਕਰਦੇ ਨੇ, ਛੱਡ ਕੇ ਕਿੱਥੇ ਜਾਣਾ, ਮੈਂ ਪਕੜ ਕੇ ਰੱਖਿਆ ਆਪਣੇ ਪਿੰਜਰ ਵਿੱਚ। ਤੇ ਜਿੰਨੀ ਦੇਰ ਤੱਕ ਆਤਮਾ ਪਿੰਜਰੇ ਵਿੱਚ ਨਾ, ਉਦੋਂ ਇਹਦੇ ਕੋਲ ਤਾਕਤ ਪੂਰੀ ਜੀ ਰਹਿੰਦੀ। ਕਦੀ ਤੁਸੀਂ ਦੇਖਿਓ, ਜਦੋਂ ਰੂਹ ਪਿੰਜਰੇ ਨੂੰ ਤੋੜਦੀ ਏ, ਉਦੋਂ ਇੰਨੀ ਸ਼ਕਤੀ ਆ ਜਾਂਦੀ ਹੈ, ਸੈਂਕੜੇ ਬੰਦੇ ਵੀ ਰੂਹ ਨੂੰ ਪਕੜ ਕੇ ਪਿੰਜਰੇ ਚ ਨਹੀਂ ਪਾ ਸਕਦੇ। ਪਿੰਜਰੇ ਵਿੱਚ ਰਹਿ ਕੇ ਤਾਂ ਤਾਕਤ ਘੱਟ ਏ, ਕਿਉਂਕਿ ਅੱਖਾਂ ਨੇ, ਕੰਨ ਨੇ, ਨੱਕ ਏ, ਤਾਕਤ ਖਿੰਡੀ ਪਈ ਏ। ਤੇ ਜਦੋਂ ਸਰੀਰ ਇੱਕ ਪਾਸੇ ਸੱਟ ਕੇ ਆਤਮਾ ਨਿਕਲਦੀ ਏ, ਇੱਕ ਬਜ਼ੁਰਗ 70 ਸਾਲ, 100 ਸਾਲ, 200 ਸਾਲ ਦਾ ਮਰੇ, ਮਤ ਸਮਝੋ ਉਹਦਾ ਤਨ ਬੁਢੇਪੇ ਵਿੱਚ, ਰੂਹ ਬੁਢੇਪੇ ਵਿੱਚ ਨਹੀਂ। ਰੂਹ ਨਿਕਲੇਗੀ, ਹਜ਼ਾਰਾਂ ਬੰਦਿਆਂ ਦਾ ਮੁਕਾਬਲਾ ਕਰ ਸਕਦੀ ਹੈ ਜਿਹੜੇ ਦੇਹ ਵਿੱਚ ਨੇ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਆਤਮਾ ਨੂੰ ਕਹਿ ਦਿੱਤਾ ਕਾਇਆ ਨੇ, ਮੈਨੂੰ ਛੱਡੀ ਨਾ। ਆਤਮਾ ਨੇ ਕਿਹਾ ਨਹੀਂ, ਮੈਂ ਹੁਕਮ ਵਿੱਚ ਆਇਆ। ਕਾਇਆ ਨੇ ਸੋਚਿਆ ਐਵੇਂ ਮਜ਼ਾਕ ਕਰਦਾ। ਸਾਹਿਬ ਕਹਿੰਦੇ ਨੇ ਉਹ ਘੜੀ ਆ ਗਈ ਜਿਸ ਦਿਨ ਆਗਿਆ ਆ ਗਈ, ਆਤਮਾ ਸਮਾਂ ਹੋ ਗਿਆ, ਛੱਡ ਦੇ ਕਾਇਆ ਨੂੰ। ਬਸ ਉਹਨੇ ਥੋੜਾ ਕਿਹਾ ਵੀ ਅੱਧੀ ਰਾਤ ਮੈਂ ਨਹੀਂ ਜਾਣਾ। ਦੇਖੋ ਹੁਕਮ ਵਜਾਉਂਦੀ ਹੈ ਰੱਬ ਦਾ ਆਤਮਾ, ਹੁਕਮ ਆਇਆ ਛੱਡ ਦੇ। ਇੱਕ ਖਿਣ ਲਾਇਆ, ਕਾਇਆ ਛੱਡੀ ਇੱਕ ਪਾਸੇ, ਲੋਕ ਕੁਰਲਾਉਂਦੇ ਰਹਿ ਗਏ, ਆਤਮਾ ਉਹ ਗਿਆ ਉਹ ਗਿਆ। ਬਾਬਾ ਜੀ ਕਹਿੰਦੇ ਨੇ ਹੁਣ ਮੈਂ ਪੁੱਛਿਆ ਕਾਇਆ ਨੂੰ, ਪਈ ਸੀ ਜ਼ਮੀਨ ਤੇ ਜਦੋਂ ਜਿਉਂਦੀ ਸੀ, ਘਰ ਦਾ ਕੋਈ ਕਹਿੰਦਾ ਸੀ ਇਹਦੇ ਕੱਪੜੇ, ਇਹਦੀ ਰੋਟੀ, ਇਹਦੇ ਲਈ ਭੋਜਨ, ਹੁਣ ਜਿਹੜੇ ਹੀ ਆਵੇ ਉਹ ਆਖੇ ਖੱਪਣ ਦਾ ਪ੍ਰਬੰਧ ਹੋ ਗਿਆ, ਜਿਹੜਾ ਆਵੇ ਆਖੇ ਲੱਕੜਾਂ ਵਾਲੇ ਨੂੰ ਕਹਿ ਆਇਓ, ਜਿਹੜਾ ਆਵੇ ਆਖੇ ਭੋਗ ਵਾਲਾ ਦਿਨ ਕਿਹੜਾ ਰੱਖਣਾ, ਫੁੱਲ ਕਿੱਦਣ ਚੁਣੇ ਨੇ, ਅੰਗੀਠਾ ਕਿੱਦਣ ਸਮੇਟਣਾ। ਕਹਿੰਦੇ ਨੇ ਮੈਂ ਇਸ ਕਾਇਆ ਦੇ ਕੋਲ ਖਲੋ ਕੇ ਹੱਸਿਆ, ਉਹ ਚੱਲੀਏ ਜਿਹਦੇ ਕਰਕੇ ਤੇਰੀ ਕੀਮਤ ਸੀ ਉਹਦੇ ਹੁੰਦਿਆਂ, ਕਿਤੇ ਉਹਦੇ ਨਾਲ ਜੁੜ ਕੇ ਉਹਨੂੰ ਪਹਿਚਾਣ ਲੈਂਦੀਓ ਤੇ ਭਲੀਏ ਉਸ ਆਤਮਾ ਦਾ ਵੀ ਉਧਾਰ ਹੋ ਜਾਂਦਾ। ਗੁਰੂ ਸਾਹਿਬ ਨੇ ਬਚਨ ਕਹਿ, ਧਨ ਕਹਿ ਸਰੀਰ ਰੂਪੀ ਕਾਇਆ ਰੂਪੀ ਇਸਤਰੀ ਕਹਿੰਦੀ ਹੈ, ਧਨ ਕਹਿ ਤੂੰ ਵਸ ਮੈਂ ਨਾਲੇ ਪ੍ਰੈ ਸੁਖਵਾਸੀ ਬਾਲ ਗਪਾਲੇ, ਤੁਝੈ ਬਿਨਾ ਕੋ ਕਿਤ ਕੀ ਨਾ ਲੇਖੇ, ਆਤਮਾ ਤੇਰੇ ਤੋਂ ਬਿਨਾ ਮੇਰੀ ਕੋਈ ਕੀਮਤ ਨਹੀਂ, ਵਚਨ ਦੇ ਛੋੜ ਨਾ ਜਸ ਆਖੇ। ਫਿਰ ਕਹਿਆ ਆਤਮਾ, ਫਿਰ ਕਹਿਆ ਕੋ ਹੁਕਮੀ ਬੰਦਾ, ਉਹ ਭਾਰੋ ਠਾਕੁਰ ਜਿਹੜਾ ਮੇਰਾ ਮਾਲਕ ਹੈ ਬੜਾ ਭਾਰ ਹੈ, ਉਹ ਭਾਰੋ ਠਾਕੁਰ ਜਿਸ ਕਾਣ ਨਾ ਛੰਦਾ, ਜਿਹੜਾ ਨਾ ਕਿਸੇ ਤੋਂ ਡਰਦਾ ਤੇ ਨਾ ਕਿਸੇ ਦੀ ਪਰਵਾਹ ਕਰਦਾ, ਉਹ ਭਾਰੋ ਠਾਕੁਰ ਜਿਸ ਕਾਣ ਨਾ ਛੰਦਾ, ਜਿਚਰ ਰਾਖੇ ਟਿਚਰ ਵਸੈ ਸੋਹੇਲੜੀ, ਜਿਚਰ ਰਾਖੈ ਟਿਚਰ ਤੁਮ ਸੰਗ ਰਹਿਣਾ ਜਾਂ ਸੱਦੇ ਤਾਂ ਊਠ ਸਿਧਾਸਾ ਹੈ। ਜੋ ਪ੍ਰੈ ਬਚਨ ਕਹੇ ਧਨ ਸਾਚੇ, ਸੱਚ ਕੇ ਆਤਮਾ ਨੇ ਧਨ ਕਛੂ ਨਾ ਸਮਝੈ, ਚੰਚਲ ਕਾਚੇ ਬੌਰ ਬੌਰ ਪਿਰਖੀ ਸੰਗ ਮਾਨੈ, ਉਹ ਬਾਤ ਜਾਣੈ ਕਰ ਹਾਸਾ ਹੇ। ਆਈ ਆਗਿਆ ਸੱਦੇ ਆ ਗਏ, ਆਈ ਆਗਿਆ ਫਿਰ ਹੋ ਬੁਲਾਇਆ, ਨਾ ਧਨ ਪੁੱਛੀ ਨਾ ਮਤਾ ਪਕਾਇਆ, ਊੜ ਸਿਧਾਇਓ ਛੂਟਰ ਮਾਟੀ ਦੇਖ ਨਾਨਕ ਮਿਥਨ ਮੁਹਾਸਾ ਹੇ। ਛੂਟਰ ਮਾਟੀ ਤਾਂ ਧਨ ਖਾ ਪੂਰਾ, ਸਾਹਿਬ ਕਹਿ ਰਹੇ ਨੇ ਟਿਚਰ ਵਸੈ ਸੁਹੇਲੜੀ, ਜਿਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ, ਚੱਲ ਪੈ ਸਾਥੀ ਤਾਂ ਧਨ ਖਾਕੂ ਰਾਲ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਫਿਰ ਵੇਖਿਆ ਜਿਹੜੇ ਜਾਂਦੇ ਪੈ ਸਨ, ਮਨ ਬੈਰਾਗ ਭਇਆ, ਮਨ ਵਿੱਚ ਉਦਾਸੀ ਆ ਗਈ, ਮਨ ਵਿੱਚ ਉਪਰਾਮਤ ਆ ਗਈ, ਮਨ ਵਿੱਚ ਬੈਰਾਗ ਆ ਗਿਆ। ਮਨ ਬੈਰਾਗ ਭਇਆ ਕਾਹਦਾ, ਕਹਿਣ ਲੱਗੇ ਦਰਸ਼ਨ ਦੇਖਣਾ ਕਾ ਚਾਹੋ, ਪਿਆਰੇ ਪ੍ਰਭੂ ਦੇ, ਪਿਆਰੇ ਸਾਈਂ ਦੇ, ਪਿਆਰੇ ਵਾਹਿਗੁਰੂ ਜੀ ਦੇ ਦਰਸ਼ਨ ਕਰਨ ਦਾ ਚਾਹ ਆ ਗਿਆ। ਮਨ ਬੈਰਾਗ ਭਇਆ ਦਰਸ਼ਨ ਦੇਖਣਾ ਕਾ ਚਾਹੋ, ਧਨ ਸੋ ਤੇਰਾ ਥਾਨ, ਧਨ ਸੋ ਤੇਰਾ ਥਾਨ, ਤੇਰਾ ਥਾਂ ਧਨ ਹੈ ਮੇਰੇ ਪਿਆਰੇ ਪ੍ਰੀਤਮਾ, ਜਿੱਥੇ ਤੂੰ ਵਸ ਨਾ ਪਿਆ ਹੈ, ਜਿੱਥੇ ਤੂੰ ਵਸ ਨਾ ਪਿਆ ਹੈ। ਪਿਆਰਿਓ ਉਹ ਸਰੀਰ ਵੀ ਧਨ ਹੁੰਦੇ ਨੇ, ਜਿਨ੍ਹਾਂ ਸਰੀਰਾਂ ਵਿੱਚ ਪਰਮਾਤਮਾ ਵਸਦਾ। ਬਾਬਾ ਜੀ ਨੇ ਬਾਣੀ ਵਿੱਚ ਵੀ ਕਿਹਾ ਨਾ, ਜੈ ਕਟ ਰਾਮ ਰਿਹਾ ਭਰਪੂਰ, ਤਿਨਕੀ ਪਦ ਪੰਕਜ ਖਮਤੂਰ, ਜਾਤ ਜੁਲਾਹਾ ਮਤ ਕਾ ਧੀਰ, ਸਹਿਜ ਸਹਿਜ ਗੁਣ ਰਵੈ ਕਬੀਰ। ਮਨ ਬੈਰਾਗ ਭਇਆ ਦਰਸ਼ਨ ਦੇਖਣਾ ਕਾ ਚਾਓ, ਜਦੋਂ ਸੰਸਾਰ ਫਾਨੀ ਦੇਖਿਆ, ਸਾਰੀ ਦੁਨੀਆਂ ਜਾਂਦੀ ਪਈ ਸੀ, ਫਿਰ ਮਨ ਚ ਆਇਆ ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਇੱਕ ਜੋ ਸਾਧੂ ਮੋਹੇ ਮਿਲਿਓ, ਤਿਨ ਲਿਆ ਅੰਚਲ ਲਾਹੇ। ਜਦੋਂ ਦੇਖਿਆ ਦੁਨੀਆਂ ਸੜਦੀ ਪਈ ਏ, ਸੰਸਾਰ ਖਤਮ ਹੋ ਰਿਹਾ, ਬਾਬਾ ਜੀ ਕਹਿੰਦੇ ਨੇ ਫਿਰ ਬੈਰਾਗ ਆ ਗਿਆ। ਤੇ ਮੈਂ ਪਿਛਲੇ ਦਿਨ ਬੇਨਤੀ ਕੀਤੀ ਸੀ, ਆਤਮਾ ਟਾਵੇਂ ਟਾਵੇਂ ਦੀ ਜਾਗਦੀ, ਸ਼ਮਸ਼ਾਨ ਭੂਮੀ ਵਿੱਚ ਬੈਠੇ ਹੋਏ ਸੱਜਣ, ਉਹਨਾਂ ਨੂੰ ਕਦੀ ਤੁਸੀਂ ਦੇਖੋ, ਕਦੀ ਕਿਸੇ ਉਹ ਜਵਾਨ ਨੂੰ ਦੇਖ ਕੇ ਰੋਏ ਨਹੀਂ, ਬੱਚੇ ਨੂੰ ਦੇਖ ਕੇ ਰੋਏ ਨਹੀਂ। ਸਿਰਫ ਉਹਨਾਂ ਦਾ ਮਤਲਬ ਇਹਨਾਂ ਵੀ ਇਹਨੂੰ ਕੱਪੜੇ ਕਿਹੋ ਜਿਹੇ ਪਾਏ ਨੇ, ਮੈਨੂੰ ਕਿੰਨੀਆਂ ਲੋਈਆਂ ਦੇ ਦੇਣਗੇ। ਖਿਮਾ ਕਰਿਓ, ਧਰਮ ਦੀ ਦੁਨੀਆਂ ਵਿੱਚ ਪੰਡਿਤ ਪੁਰੋਹਿਤ ਭਾਈ ਕੀਰਤਨੀਏ, ਅਸੀਂ ਵੀ ਕਦੀ ਨਹੀਂ ਰੋਂਦੇ, ਅਸੀਂ ਵੀ ਦੇਖਦੇ ਹਾਂ ਬੱਚਾ ਮਰਿਆ ਚਾਹੇ ਨੌਜਵਾਨ ਮਰਿਆ, ਸਾਡੀ ਭੇਟਾ ਕਿੰਨੀ ਆਉਣੀ ਹੈ। ਅੰਦਰ ਨਹੀਂ, ਬਾਬੇ ਵਾਲਾ ਅੰਦਰ ਹੋਵੇਗਾ ਕਿਤੇ? ਐਮਨਾਬਾਦ ਨੂੰ ਅੱਗ ਲੱਗੀ, ਬਾਬੇ ਦਾ ਕੋਈ ਰਿਸ਼ਤੇਦਾਰ, ਖੂਨੀ ਰਿਸ਼ਤੇਦਾਰ ਕੋਈ ਨਹੀਂ, ਪਰ ਲੱਗੀ ਹੋਈ ਅੱਗ ਦੇਖ ਕੇ ਕਹਿੰਦਾ ਏਤੀ ਮਾਰ ਪਈ ਕਰਲਾਣੇ ਤੈ ਕੀ ਦਰਦ ਨਾ ਆਇਆ। ਕਿਤੇ ਬੈਰਾਗ, ਕਿਉਂਕਿ ਅੰਦਰ ਸੁੱਕ ਚੁੱਕੇ ਨੇ, ਅੰਦਰ ਪੱਥਰ ਨੇ। ਮੈਂ ਇੱਕ ਦਿਨ ਬੇਨਤੀ ਕੀਤੀ ਸੀ, ਫਕੀਰ ਪਿੰਡ ਚ ਮੌਤ ਹੁੰਦੀ ਸੀ ਤੇ ਪੈਰਾਂ ਚ ਘੁੰਗਰੂ ਬੰਨ ਕੇ ਨੱਚਦਾ ਸੀ ਤੇ ਨਾਲ ਢੋਲਕੀ ਵਜਾਉਂਦਾ ਸੀ, ਦੁਨੀਆਂ ਫਾਨੀ ਦੁਨੀਆਂ ਫਾਨੀ ਦੁਨੀਆਂ ਫਾਨੀ। ਆਪਣਾ ਪੁੱਤਰ ਮਰਿਆ, ਪੈਰਾਂ ਚ ਘੁੰਗਰੂ ਬੰਨ ਕੇ ਨੱਚਿਆ, ਪਰ ਪੈਰਾਂ ਵਿੱਚ ਉਹ ਥਿੜਕ ਨਹੀਂ ਸੀ ਜਿਹੜੀ ਲੋਕਾਂ ਦੇ ਪੁੱਤਰਾਂ ਦੀ ਸੀ। ਲੋਕਾਂ ਕਿਹਾ ਵੀ ਅੱਜ ਪੈਰ ਕਿਉਂ ਨਹੀਂ ਚੱਲਦਾ? ਕਹਿੰਦਾ ਸੱਚੀ ਜਾਣੋ, ਕੇਵਲ ਇਹ ਹੀ ਰੋਜ਼ ਪੜ੍ਹਦੇ ਰਹਿੰਦੇ ਹਾਂ, ਕੱਪੜ ਰੂਪ ਸੁਹਾਵਣਾ, ਛੱਡ ਦੁਨੀਆਂ ਅੰਦਰ ਜਾਵਣਾ, ਪਰ ਇਹ ਨਹੀਂ ਪਤਾ ਵੀ ਆਪਾਂ ਵੀ ਜਾਵਣਾ ਹੈ। ਕਹਿੰਦਾ ਇਹ ਪਤਾ ਸੀ ਲੋਕਾਂ ਦੇ ਮਰਦੇ ਸਨ, ਪਰ ਅੱਜ ਆਪਣਾ ਮਰਿਆ ਤੇ ਪਤਾ ਲੱਗਿਆ ਮੌਤ ਕੀ ਹੁੰਦੀ ਹੈ। ਆਪਣੇ ਮਰਨ ਨੂੰ ਜਿਹੜਾ ਬੈਰਾਗ ਹੈ, ਇਹ ਦੂਜੇ ਦੀ ਮੌਤ ਨੂੰ ਸਮਝ ਫਿਰ ਰੱਬ ਨੂੰ ਮਿਲ ਸਕੇਗਾ। ਮਨ ਬੈਰਾਗ ਭਇਆ ਦਰਸ਼ਨ ਦੇਖਣਾ ਕਾ ਚਾਓ, ਧਨ ਸੋ ਤੇਰਾ ਥਾਨ। ਹਜ਼ੂਰ ਅੱਗੇ ਕਹਿੰਦੇ ਜਿਚਰ ਵਸਿਆ ਕੰਤ ਘਰ, ਜਿਚਰ ਜਿੰਨੀ ਦੇਰ ਤੱਕ ਕੰਤ ਪਤੀ ਆਤਮਾ ਪਤੀ ਘਰ ਦਰ ਤੇ ਸਰੀਰ ਰੂਪੀ ਘਰ ਵਿੱਚ ਜਿਚਰ ਵਸਿਆ ਕੰਤ ਘਰ ਜੀਓ 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 ਦਰ ਤੇ ਜੀਓ ਜੀਆਂ ਨੂੰ। ਵੇਖੋ ਬਾਣੀ ਵਿੱਚ ਜੀਓ ਸ਼ਬਦ ਜਿੰਦਲੀ ਵੀ ਆਇਆ, ਜੀਓ ਪਾਏ ਪਿੰਡ ਜਿਨ ਸਾਜਿਆ, ਉੱਥੇ ਜੀਓ ਦਾ ਅਖਰੀ ਅਰਥ ਹੈ ਜਿੰਦ ਹਰ। ਜੀਓ ਗੁਫਾ ਅੰਦਰ ਰੱਖ, ਉੱਥੇ ਜੀਓ ਦਾ ਅਖਰੀ ਅਰਥ ਹੈ ਜਿੰਦ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ, ਉੱਥੇ ਜੀਓ ਦਰ ਤੇ ਅਦਬ ਵਾਲਾ ਜੀ। ਹਜ਼ੂਰ ਕਹਿ ਰਹੇ ਨੇ ਜੀਓ ਜੀਓ ਜੀ ਆਇਆਂ ਨੂੰ, ਜੀ ਆਇਆਂ ਨੂੰ। ਸਾਹਿਬ ਕਹਿੰਦੇ ਨੇ ਸਭ ਕਾ ਹਾਥ, ਸਾਰੇ ਕਹਿੰਦੇ ਬੜੇ ਕਿਰਪਾ ਕੀਤੀ, ਬੜੇ ਤੇਰੇ ਦਰਸ਼ਨ ਕੀਤੇ, ਜੀ ਆਇਆਂ ਨੂੰ ਤੁਹਾਡਾ ਘਾਰੀਏ, ਜੀ ਆਇਆਂ ਨੂੰ ਸਾਰੇ ਕਹਿੰਦੇ ਆ ਨਾ। ਕਹਿਣ ਲੱਗੇ ਬੰਦਾ ਜਾਏ ਮਰ, ਤੇ ਮਰਨ ਤੋਂ ਬਾਅਦ ਕਿਸੇ ਭੈਣ ਨੇ ਕਿਸੇ ਭਰਾ ਨੇ ਕਿਹਾ ਜੇ ਮਰ ਗਿਆ ਤੇ ਚਾਰ ਦਿਨ ਸਾਡੇ ਪਲੰਗ ਤੇ ਪਾ ਦਿਓ। ਕਹਿਣ ਲੱਗੇ ਦੁਆਈ ਰੱਬ ਦੀ, ਮਰਨ ਤੋਂ ਬਾਅਦ ਸੁਪਨੇ ਵਿੱਚ ਮਿਲ ਗਿਆ ਤੇ ਸਵੇਰੇ ਦੇਗ ਲੈ ਕੇ ਆ ਜਾਣਗੇ ਵੀ ਬਾਬਾ ਜੀ ਅਰਦਾਸ ਕਰੋ ਅੱਜ ਸੁਪਨੇ ਚ ਕਿਉਂ ਆਏ ਨੇ। ਹੱਦ ਹੋ ਗਈ। ਜਿਚਰ ਵਸਿਆ ਕੰਤ ਕਰ ਜੀਓ ਜੀਓ ਸਭ ਕਾ ਹਾਥ, ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ। ਫਿਰ ਪਤਾ ਕੀ ਹੋਵੇਗਾ, ਕੋਈ ਨਾ ਪੁੱਛੇ ਤੇਰੀ ਬਾਤ। ਤੀਨ ਸੰਗਿਆ ਕਰ ਦੇਹੀ ਕੀਨੀ, ਜਲ ਕੂਕਰ ਪਸਮੇਹੀ, ਉੱਡ ਜਾਏ ਗੋ ਧੂਮ ਬਾਦਰੋ ਇੱਕ ਭਾਜੋ ਰਾਮ ਸਨੇਹੀ। ਰੇ ਨਰ ਕਾਹੇ ਪਪੋਰੋ ਦੇਹੀ, ਕਾਹਦੇ ਪਿੱਛੇ ਪਿਆ ਤੂੰ ਹੈ? ਰੇ ਨਰ ਕਾਹੇ ਪਪੋਰੋ ਦੇਹੀ, ਉੱਡ ਜਾਏ ਗੋ ਧੂਮ ਬਾਦਰੋ ਇੱਕ ਭਾਜੋ ਰਾਮ ਸਨੇਹੀ। ਬਾਬਾ ਜੀ ਕਹਿੰਦੇ ਨੇ ਜਬ ਜਰੀਏ ਤਾਂ ਕੋਈ ਨਾ ਪੁੱਛੇ ਤੇਰੀ ਬਾਤ, ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ। ਤੇਰੀ ਗੱਲ ਨੀ ਕਿਸੇ ਨੇ ਪੁੱਛਣੀ। ਜਬ ਜਰੀਆ ਤਬ ਹੋਏ ਭਸਮ ਤਰ ਰਹਿ, ਕਿਰਮ ਦਲ ਖਾਈ ਕਾਚੀ ਗਾਗਰ ਨੀਰ ਪਰਤ ਹੈ, ਇਹ ਤਨ ਕੀ ਇਹ ਬਡਾਈ। ਹਜ਼ੂਰ ਕਹਿ ਰਹੇ ਨੇ ਜਿਚਰ ਵਸਿਆ ਕੰਤ ਘਰ ਜੀਓ ਜੀਓ ਸਭ ਕਾ ਹਾਥ, ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ। ਹੁਣ ਇਸ ਤੋਂ ਅੱਗੇ ਜਿਹੜੀ ਤੁਕ ਹੈ ਇਹ ਦੋਨਾਂ ਨੂੰ ਦੇਹ ਤੇ ਆਤਮਾ ਨੂੰ ਕਿਹਾ। ਕਹਿਣ ਲੱਗੇ ਪਈ ਅੜੈ, ਕਿਉਂਕਿ ਆਤਮਾ ਨੇ ਅੱਗੇ ਜਾਣਾ, ਸਰੀਰ ਤਾਂ ਇੱਥੇ ਰਹਿ ਗਿਆ। ਪਈ ਅੜੈ ਸੌ ਸ਼ੇਬ ਤੂੰ, ਐਸ ਪੇਕੇ ਘਰ ਵਿੱਚ ਐਸ ਜਿਸਮ ਵਿੱਚ ਰਹਿੰਦਿਆਂ ਆਤਮਾ ਤੂੰ ਸੇਵ ਲੈ ਉਸ ਮਾਲਕ ਨੂੰ। ਸੌਹੜੈ ਸੁਖ ਵਸ, ਸਹੁਰੇ ਘਰ ਜਾ ਕੇ ਸੁਖੀ ਵਸੇਗੀ। ਤੇ ਜਿਨ੍ਹਾਂ ਨੇ ਇਸ ਪੇਕੇ ਘਰ ਵਿੱਚ ਰਹਿੰਦਿਆਂ ਕੀਰਤਨ ਸੁਣਦਿਆਂ ਬਾਣੀ ਸੁਣਦਿਆਂ ਅਰਦਾਸ ਕਰਕੇ ਕਹਿ ਦਿੱਤਾ ਗੁਰੂ ਪਿਤਾ ਜੀ ਹਰ ਪ੍ਰਭ ਮੇਰੇ ਬਾਬੁਲਾ ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸ਼ੋਭਾ ਦੇਵੋ ਜਿਤ ਸਵਰੈ ਮੇਰਾ ਕਾਜੋ, ਹਰ ਹਰ ਭਗਤੀ ਕਾ ਸੁਹੇਲਾ ਗੁਰ ਸਤਿਗੁਰ ਦਾਨ ਦਿਵਾਇਆ, ਖੰਡ ਵਰ ਪੰਡ ਹਰ ਸ਼ੋਭਾ ਹੋਈ ਇਹ ਦਾਨ ਨਾ ਰਲੈ ਰਲਾਇਆ। ਪਿਆਰਿਓ ਉਹ ਖਸਮ ਦੇ ਦਰ ਤੇ ਪ੍ਰਵਾਨ ਹੁੰਦੇ ਨੇ, ਜਿਵੇਂ ਬਾਬਾ ਜੀ ਨੇ ਬਚਨ ਕਿਹਾ ਆਪ ਪੜ੍ਹਦੇ ਹੋ। ਹਜ਼ੂਰ ਜੀ ਬਚਨ ਕਰਦੇ ਨੇ ਕਿ ਜੇ ਚੱਲਣਾ ਹੀ ਨਾ ਤੇ ਆਪਣੇ ਨਾਲ ਨਾਮ ਦਾ ਦਾਜ। ਪਈ ਅੜੈ ਸੋ ਸੇਵ ਤੂੰ, ਸਾਹ ਉੜੈ ਸੁਖ ਵਸ, ਤੇ ਕਿਵੇਂ ਸੇਵ? ਗੁਰ ਮਿਲ ਚੱਜ ਆਚਾਰ ਸਿੱਖ, ਗੁਰੂ ਜੀ ਨੂੰ ਮਿਲ ਤੇ ਗੁਰਮੁਖਾਂ ਵਾਲਾ ਚੱਜ ਆਚਾਰ ਸਿੱਖ, ਗੁਰਮੁਖਾਂ ਵਾਲੀ ਕਰਨੀ ਸਿੱਖ। ਫਿਰ ਚੇਤੇ ਰੱਖੀ ਤੁਦ ਕਦੇ ਨਾ ਲੱਗੈ ਦੁੱਖ, ਫਿਰ ਤੈਨੂੰ ਕਦੀ ਅੰਦਰ ਦਾ ਮੌਤ ਦਾ ਜਾਣ ਦਾ ਦੁੱਖ ਨਹੀਂ ਲੱਗੇਗਾ। ਬਾਬਾ ਜੀ ਕਹਿੰਦੇ ਨੇ ਸਭਨਾ ਸਹੁਰੇ ਵੰਝਣਾ, ਸਾਰਿਆਂ ਨੇ ਜਾਣਾ ਇਸ ਤੋਂ। ਕਿਹੜਾ ਜਿਹੜਾ ਕਹਿੰਦਾ ਮੈਂ ਨਹੀਂ ਜਾਣਾ? ਪਹਿਲੇ ਜਿਹੜੇ ਬੈਠੇ ਰਹੇ ਨੇ, ਵਿਗਿਆਨਿਕ ਤਾਂ ਕਹਿੰਦੇ ਨੇ ਜਿਸ ਧਰਤੀ ਤੇ ਅਸੀਂ ਪੈਰ ਰੱਖਦੇ ਆ ਇੱਥੇ 12-12 ਬੰਦੇ ਮਰ ਚੁੱਕੇ ਨੇ ਪਹਿਲਾਂ, ਇੱਕ ਇੱਕ ਪੈਰ ਥੱਲੇ। ਜੇ ਗੁਰੂ ਸਾਹਿਬ ਨੂੰ ਪੁੱਛੀਏ ਅਸੀਂ 12 ਤੇ ਵਿਗਿਆਨਕ ਕਹਿੰਦੇ ਨੇ, 12-13 ਬੰਦੇ ਸਾਡੇ ਇੱਕ ਇੱਕ ਪੈਰ ਥੱਲੇ ਮਰੇ ਪਏ ਨੇ, ਇਹ ਸਾਰਾ ਸੰਸਾਰ ਮੁਰਦਾ ਘਾਟ ਹੈ, ਕਿੰਨੀ ਵਾਰੀ ਫਨਾ ਹੋਇਆ, ਕਿੰਨੀ ਵਾਰੀ ਬਣਿਆ। ਤੇ ਜੇ ਰੂਹਾਨੀਅਤ ਵਾਲੇ ਸੰਤ ਨੂੰ ਪੁੱਛੋ ਕਹਿੰਦੇ ਨੇ ਸ਼ੇਖ ਹਯਾਤੀ ਜੱਗ ਨਾ ਕੋਈ ਥਿਰ ਰਹਿਆ, ਜਿਸ ਆਸਨ ਹਮ ਬੈਠੇ ਕੇਤੇ ਬੈਸ ਗਿਆ, ਕਈ ਬਹਿ ਕੇ ਤੁਰ ਗਏ। ਸਭਨਾ ਸਹੁਰੇ ਵੰਜਣਾ ਸਭ ਮੁਕਲਾਵਣ ਕਾ, ਸਹੁਰੇ ਵੰਜਣਾ ਮੁਕਲਾਵੇ ਸਾਰਿਆਂ ਦੇ ਤੁਰਨੇ ਨੇ। ਨਾਨਕ ਤਨ ਗੁਰੂ ਅਰਜਨ ਸਾਹਿਬ ਤਨ ਸੁਹਾਗਣੀ, ਉਹ ਭਾਗਾਂ ਵਾਲਾ ਬੰਦਾ, ਉਹ ਭਾਗਾਂ ਵਾਲੀ ਜੀਵ ਇਸਤਰੀ, ਜਿਨ ਸ਼ਹਿ ਨਾਲ ਪਿਆਰ, ਜਿਹਦਾ ਸਹੁਰੇ ਘਰ ਜਾਂਦਿਆਂ ਪਤੀ ਨਾਲ ਪਿਆਰ ਬਣ ਜਾਏ, ਸਾਈ ਨਾਲ ਪਿਆਰ ਬਣ ਜਾਏ, ਵਾਹਿਗੁਰੂ ਜੀ ਨਾਲ ਪਿਆਰ ਬਣ ਜਾਏ। ਗੁਰਮੁਖੋ ਇਸ ਸ਼ਬਦ ਨੂੰ ਜ਼ਿੰਦਗੀ ਵਿੱਚ ਉਤਾਰ ਲਈਏ, ਫਿਰ ਵੇਖੋ ਕਥਾ ਅਸੀਂ ਰੋਜ਼ ਕਰੀ ਜਾਂਦੇ, ਸੁਣਦੇ ਤੁਸੀਂ ਵੀ ਪਏ, ਅਸੀਂ ਸੁਣਾਈ ਜਾਂਦੇ ਹਾਂ, ਤਬਦੀਲੀ ਕਿਉਂ ਨਹੀਂ, ਕਿਉਂ ਨਹੀਂ ਅੰਦਰ ਤਬਦੀਲ ਸਾਡਾ ਹੁੰਦਾ ਪਿਆ? ਮੈਂ ਆਪਣੀ ਬੇਨਤੀ ਕਰ ਰਿਹਾ, ਕਿਉਂਕਿ ਇਸ ਨੂੰ ਅਨੁਭਵ ਵਿੱਚ ਨਹੀਂ ਦੇਖਦੇ ਵੀ ਮੈਂ ਮਰਨਾ ਹੈ। ਬਾਹਰ ਨਿਕਲਦੇ ਹਾਂ ਪੁੱਤਰ ਧੀਆਂ ਘਰ ਦਾ ਸੁੱਖ, ਫਿਰ ਸੋਚਦੇ ਹਾਂ ਨਹੀਂ ਪਰ ਹਾਲਾਂ ਪਤਾ ਨਹੀਂ। ਮੈਂ ਇੱਕ ਦਿਨ ਬੇਨਤੀ ਕੀਤੀ ਸੀ, ਮੌਤ ਕਦੀ ਕਿਸੇ ਬੰਦੇ ਨੂੰ 100 ਸਾਲ ਬਾਅਦ ਨਹੀਂ ਆਉਂਦੀ, ਮੌਤ ਹਰ ਖਿੰਨ ਆਉਂਦੀ ਹੈ। ਮੈਂ ਅੱਜ ਫਿਰ ਉਹ ਉਦਾਹਰਨ ਅਰਜ਼ ਕਰਦਾ ਜਾਵਾਂ, ਅਸੀਂ ਜਦੋਂ ਸਫ਼ਰ 'ਤੇ ਸ਼ੁਰੂ ਹੁੰਦੇ ਹਾਂ, ਇੱਥੋਂ ਦਿੱਲੀ ਜਾਣਾ, ਉਦਾਹਰਨ ਹੈ, 6 ਘੰਟੇ ਦਾ ਸਮਾਂ ਬਾਈ ਰੋਡ ਲੱਗੇਗਾ, ਪਰ ਚੇਤੇ ਰੱਖਿਓ ਪਹੁੰਚ 6 ਘੰਟੇ ਦੀ ਹੈ। ਸਫ਼ਰ ਤਾਂ ਉਦੋਂ ਹੀ ਘਟਣ ਲੱਗ ਪਿਆ ਸੀ ਜਦੋਂ ਇਹ ਸ਼ਹਿਰ ਨੂੰ ਛੱਡ ਕੇ ਬਾਹਰ ਨਿਕਲ ਗਏ ਸਨ। 100 ਸਾਲ ਵਿੱਚ ਤਾਂ ਮਰਨ ਦੀ ਪ੍ਰਕਿਰਿਆ ਪੂਰੀ ਹੁੰਦੀ ਹੈ, ਮੌਤ ਤਾਂ ਉਦੋਂ ਹੋਈ ਸੀ ਜਦੋਂ ਮਾਂ ਦੀ ਕੁੱਖ ਵਿੱਚੋਂ ਜਨਮ ਲੈ ਕੇ ਪਹਿਲਾ ਸਾਹ ਬਾਹਰ ਕੱਢ ਦਿੱਤਾ, ਉਦੋਂ ਸਫ਼ਰ ਸ਼ੁਰੂ ਹੋ ਗਿਆ। ਘਟਣ ਲੱਗ ਪਿਆ ਸਫ਼ਰ, 10 ਮੀਲ ਘਟਿਆ, 20 ਮੀਲ ਘਟਿਆ, 1 ਸਾਹ ਘਟਿਆ, ਮੌਤ ਸ਼ੁਰੂ ਹੋ ਗਈ। ਤੇ ਜਦੋਂ ਅੰਤਲਾ ਸਾਹਿਬ ਨਿਕਲਿਆ ਤੇ ਘਰਦਿਆਂ ਨੇ ਕਿਹਾ ਅੱਜ ਪੂਰਾ ਹੋ ਗਿਆ, ਕਿਉਂਕਿ ਸਫ਼ਰ ਮੁੱਕ ਗਿਆ, ਪੂਰਾ ਹੋ ਗਿਆ। ਗੁਰੂ ਸਾਹਿਬ ਕਹਿੰਦੇ ਨੇ ਮੌਤ ਨੇੜੇ ਹੈ, ਪਰਮਾਤਮਾ ਦੀ ਯਾਦ ਵੀ ਜੁੜ, ਸਭਨਾ ਸਹੁਰਾ ਵੰਜਣਾ ਸਭ ਮੁਕਲਾਵਣ ਹਾਰ, ਨਾਨਕ ਤਨ ਸੁਹਾਗਣੀ ਜਿਨ ਸ਼ਹਿ ਨਾਲ ਪਿਆਰ। ਤੇ ਜੇ ਨਾ ਜਪਿਆ, ਉਹ ਬੁੱਲੇ ਦੇ ਬਚਨ ਚੇਤੇ ਹੁੰਦੇ ਨੇ, ਤੂੰ ਸੁੱਤਿਆਂ ਉਮਰ ਵਿਝਾਈ ਨੀ, ਤੂੰ ਚਰਖੇ ਤੰਦ ਨਾ ਪਾਈ ਨੀ, ਤੂੰ ਸੁੱਤਿਆਂ। ਤੁਸੀਂ ਪੁਰਾਣੇ ਆਪਣੇ ਬਜ਼ੁਰਗਾਂ ਨੂੰ ਪੁੱਛਿਓ, ਅਸਾਂ ਅੱਖਾਂ ਨਾਲ ਘਰਾਂ ਵਿੱਚ ਪੇਂਡੂ ਕਲਚਰ ਸੀ ਦੇਖਿਆ, ਘਰ ਦੀਆਂ ਬੀਬੀਆਂ ਮਾਵਾਂ ਭੈਣਾਂ ਐ ਅੰਮ੍ਰਿਤ ਵੇਲੇ ਕੁੱਕੜ ਦੀ ਵਾਂਗ ਜਾਂ ਬਾਬਾ ਜੀ ਦੇ ਆਵਾਜ਼ੇ ਵੇਲੇ ਉੱਠ ਕੇ ਚਰਖੇ ਡਾਂਦੀਆਂ ਸਨ, ਅੰਮ੍ਰਿਤ ਵੇਲੇ ਚਰਖੇ ਡਾਂਦੀਆਂ ਸਨ। ਤੇ ਜਿਹੜੀ ਸੁੱਤੀ ਰਹਿ ਗਈ, ਦਿਨ ਚੜ ਗਿਆ, ਕਹਿਣ ਲੱਗੇ ਤੂੰ ਸੁੱਤਿਆਂ ਉਮਰ ਵਿਝਾਈ ਨੀ, ਤੂੰ ਚਰਖੇ ਤੰਦ ਨਾ ਪਾਈ ਨੀ, ਕੀ ਕਰਸੈ ਸਭਨਾ ਸਹੁਰੇ ਵੰਜਣਾ, ਕੀ ਕਰਸੈ ਦਾਜ ਤਿਆਰ ਨਹੀਂ, ਉੱਠ ਜਾਗ ਘੁੜਾੜੇ ਮਾਰ ਨਹੀਂ। ਇੱਕ ਰੋਜ਼ ਜਹਾਨੋਂ ਜਾਣਾ ਏ ਜਾਂ ਕਬਰੇ ਵਿੱਚ ਸਮਾਣਾ ਏ, ਤੇਰਾ ਗੋਸ਼ਤ ਕੀੜਿਆਂ ਖਾਣਾ ਏ, ਮਨ ਬੈਰਾਗ ਭਇਆ। ਇੱਕ ਰੋਜ਼ ਜਹਾਨੋਂ ਜਾਣਾ ਏ ਜਾਂ ਕਬਰੇ ਵਿੱਚ ਸਮਾਣਾ ਏ, ਤੇਰਾ ਗੋਸ਼ਤ ਕੀੜਿਆਂ ਖਾਣਾ ਏ, ਕਰ ਚੇਤਾ ਮਰਗ ਵਿਸਾਰ ਨਹੀਂ, ਉੱਠ ਜਾ ਘੁੜਾੜੇ ਮਾਰ ਨਹੀਂ। ਕਿੱਥੇ ਹੈ ਸੁਲਤਾਨ ਸਿਕੰਦਰ, ਮੌਤ ਨਾ ਛੱਡੇ ਪੀਰ ਪੈਗੰਬਰ, ਸਭ ਕਰ ਗਏ ਅਡੰਬਰ, ਇੱਥੇ ਕੋਈ ਪਾਏਦਾਰ ਨਹੀਂ, ਉੱਠ ਜਾਗ ਘੁੜਾੜੇ ਮਾਰ ਨਹੀਂ। ਸਭਨਾ ਸਹੁਰੇ ਵੰਜਣਾ ਸਭ ਮੁਕਲਾਵਣ ਹਾਰ, ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ। ਸਹਿ ਨਾਲ ਪਿਆਰ ਪਾਉਣਾ ਹੈ ਨਾ, ਪੁਕਾਰ ਹੀ ਪਿਆਰ ਬਣੇਗੀ, ਜੇ ਅੰਦਰੋਂ ਪੁਕਾਰਾਂਗੇ ਤੇ ਪਿਆਰੇ ਨਾਲ ਪਿਆਰ ਬਣੇਗਾ। ਆਓ ਆਪਣੇ ਅੰਦਰ ਨੂੰ ਟਿਕਾਣ ਦਾ ਯਤਨ ਕਰੀਏ। ਮੈਂ ਫਿਰ ਬੇਨਤੀ ਕਰਾਂ, ਜਿਨ੍ਹਾਂ ਅੰਮ੍ਰਿਤ ਦੀ ਦਾਤ ਨਹੀਂ ਲਿਖੀ, ਖੰਡੇ ਬਾਟੇ ਦਾ ਅੰਮ੍ਰਿਤ ਲਈਏ, ਕਿੰਨਾ ਕੁ ਇਕੱਠਾ ਕਰਕੇ ਰੱਖ ਜਾਣਾ। ਸੁੱਤੇ ਸਿੱਧ ਠੀਕ ਹੈ, ਜੋ ਵਪਾਰ ਕਰਦੇ ਹੋ ਰੱਬ ਤੁਹਾਨੂੰ ਅਰਬਾਂ ਖਰਬਾਂ ਪਤੀ ਬਣਾਏ, ਪਰ ਇੱਕ ਗੱਲ ਚੇਤੇ ਰੱਖਿਓ, ਅੱਗੇ ਦੀ ਪੂੰਜੀ ਜ਼ਰੂਰ ਪੱਲੇ ਬੰਨ ਲਈ। ਇੱਥੇ ਬੈਂਕ 'ਚ ਗੁਰਦੁਆਰਿਆਂ ਵਿੱਚ ਭੋਗ ਤੋਂ ਬਾਅਦ ਕਈ ਜਣ ਲੱਖ ਰੁਪਈਆ ਬੁਲਾਣੇ ਗੁਰਦੁਆਰੇ ਲੱਖ ਬੁਲਾਣੇ ਤੇ ਅੱਗੇ ਰੱਬ ਪੁੱਛੇਗਾ ਪਿੱਛੇ ਇੰਨੇ ਛੱਡ ਆਇਆ ਮੇਰੇ ਲਈ ਕੀ ਲੈ ਕੇ ਆਇਆ। ਅਵਰ ਕਰਤੂਤ ਸਗਲੀ ਜਮ ਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮੰਨ। ਭਾਈ ਰੇ ਰਾਮ ਕਹੋ ਚਿਤ ਲਾਏ ਹਰ ਜਸ ਵੱਖਰ ਲੈ ਚੱਲੋ ਸ਼ੋਹ ਦੇਖੈ ਪੁੱਤੀ ਆਏ। ਉਹਨੇ ਗੁਰਦੁਆਰੇ ਦਾ ਸੋਨਾ ਨਹੀਂ ਦੇਖਣਾ, ਉਹਨੇ ਦੇਖਣਾ ਅੰਦਰ ਕੀ ਲੈ ਕੇ ਆਇਆ। ਤੇ ਜੇ ਬਾਹਰ ਦੀ ਕਰੰਸੀ ਨਾਲ ਹੀ ਸਾਰਿਆਂ ਨੂੰ ਥਾਂ ਮਿਲਦੀ ਤੇ ਫਿਰ ਮਰ ਕੇ ਸਾਰੀ ਰੱਬ ਦੇ ਘਰ ਨੂੰ ਜਾਣ। ਨਹੀਂ ਪਿਆਰਿਓ, ਯਤਨ ਕਰੋ, ਜਦੋਂ ਸਮਾਂ ਮਿਲਦਾ ਗੁਰੂ ਗੁਰੂ ਜਪੋ। ਜ਼ਿੰਦਗੀ ਦਾ ਕੀਮਤੀ ਸਮਾਂ ਕਿਉਂ ਫਾਲਤੂ ਗੱਲਾਂ ਵਿੱਚ ਆਪਾਂ ਵੇਸਟ ਪੈ ਕਰਨੇ ਆ। ਇੱਕ ਇੱਕ ਸਾਹ ਨੂੰ ਸਾਂਭੋ। ਜੇ ਨਹੀਂ ਨਾ ਮਨ ਮੰਨਦਾ, ਇਹਨੂੰ ਕਿਸੇ ਦਿਨ ਪੰਗਲਵਾੜੇ ਲੈ ਜਾਇਓ ਤੇ ਦਿਖਾਇਓ, ਜੇ ਜਾ ਕੇ ਕਿਤੇ ਕੋੜੀ ਆਸ਼ਰਮ ਲੈ ਜਾਇਓ, ਇੱਕ ਹੀ ਫੇਰਾ ਪਾ ਕੇ ਆ ਜਾਇਓ। ਨਹੀਂ ਤੇ ਕਿਤੇ ਆ CMC ਨੇੜੇ ਵੇ ਇੱਕ ਦੋਰੀ ਫੇਰਾ ਮਾਰੋ, ਹੋਸਪਿਟਲ 'ਚ ਲੱਗ ਜਾਏ ਪਤਾ ਮੈਨੂੰ ਰੱਬ ਨੇ ਕੀ ਦਿੱਤਾ ਤੇ ਸੰਸਾਰ ਵਿੱਚ ਦੁੱਖ ਕਿਤਨਾ ਹੈ। ਅੰਦਰ ਮੰਨਦਾ ਨਹੀਂ ਨਾ, ਦੇਖ ਕੇ ਕਿਤੇ ਨੂੰ ਸਮਝ ਪੈ ਜਾਏ। ਆਓ ਸਾਰੇ ਕਰੋ ਕਿਰਪਾ ਔਰ ਉਚਾਰਨ ਕਰੋ ਜੀ, ਵਾਹੇ ਗੁਰੂ।